ਵਾਹਿਗੁਰੂ ਸਾਹਿਬ ਜੀ ਪ੍ਰਭਾਤੀ ਮਹਿਲਾ ਤੀਜਾ ਵਿਪਾਸ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਗੁਰ ਪ੍ਰਸਾਦੀ ਵੇਖ ਤੋਂ ਹਰ ਮੰਦਰ ਤੇਰੇ ਨਾਲ ਹਰ ਮੰਦਰ ਸ਼ਬਦੇ ਖੋਜੀਐ ਹਰ ਨਾਮੋ ਲਿਹੋ ਸਮਾਲ ਮਨ ਮੇਰੇ ਸ਼ਬਦ ਰਪੈ ਰੰਗ ਹੋਏ ਸੱਚੇ ਭਗਤ ਸੱਚਾ ਹਰ ਮੰਦਰ ਪ੍ਰਗਟੇ ਸਾਚੀ ਸੋਏ ਰਹਾਉ ਹਰ ਮੰਦਰ ਇਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ ਮਨਮੁਖ ਮੂਲ ਨ ਜਾਣਨੀ ਮਾਨਸ ਹਰ ਮੰਦਰ ਨਾ ਹੋਏ ਹਰ ਮੰਦਰ ਹਰ ਜੀਉ ਸਾਜਿਆ ਰੱਖਿਆ ਹੁਕਮ ਸਵਾਰ ਤੁਰ ਲੇਖ ਲਿਖਿਆ ਸੋ ਕਮਾਵਣਾ ਕੋਈ ਨਾ ਮੇਟਣ ਹਾਰ ਸ਼ਬਦ ਚੀਨਿਆ ਸੁਖ ਪਾਇਆ ਸੱਚੇ ਨਾਏ ਪਿਆਰ ਹਰ ਮੰਦਰ ਸ਼ਬਦੇ ਸੋਹਣਾ ਕੰਚਨ ਕੋਟ ਅਪਾਰ ਹਰ ਮੰਦਰ ਇਹ ਜਗਤ ਹੈ ਗੁਰਬਿਨ ਕੋਰ ਅੰਧਾਰ ਦੂਜਾ ਪਾਓ ਕਰ ਪੂਜਦੇ ਮਨਮੁਖ ਅੰਧ ਗਵਾਰ ਜਿੱਥੇ ਲੇਖਾ ਮੰਗੀਐ ਇੱਥੇ ਦੇਹ ਜਾਤ ਨਾ ਜਾਏ ਸਾਚ ਰਤੇ ਸੇ ਉਬਰੇ ਦੁਖੀਏ ਦੂਜੇ ਪਾਏ ਹਰ ਮੰਦਰ ਮਹਿ ਨਾਮ ਨਿਧਾਨ ਹੈ ਨਾ ਬੂਜੈ ਮੁਗਦ ਗਵਾਰ ਗੁਰ ਪ੍ਰਸਾਦੀ ਚੀਨਿਆ ਹਰ ਰੱਖਿਆ ਉਰਤਾਰ ਗੁਰ ਕੀ ਬਾਣੀ ਗੁਰ ਤੇ ਜਾਤੇ ਜੇ ਸ਼ਬਦ ਰਤੇ ਰੰਗ ਲਾਏ ਪਵਿੱਤ ਪਾਵਨ ਸੀ ਜਨ ਨਿਰਮਲ ਹਰ ਕੈ ਨਾਮ ਸਮਾਏ ਹਰ ਮੰਦਰ ਹਰ ਕਾ ਹਾਟ ਹੈ ਰੱਖਿਆ ਸ਼ਬਦ ਸਵਾਰ ਇਸ ਵਿੱਚ ਸੌਦਾ ਏਕ ਨਾਮ ਗੁਰਮੁਖ ਲੈਣ ਸਵਾਰ ਹਰ ਮੰਦਰ ਮਹਿ ਮਨ ਲੋਹਟ ਹੈ ਮੋਹਿਆ ਦੂਜੈ ਪਾਏ ਪਾਰਸ ਭੇਟੈ ਕੰਚਨ ਭਇਆ ਕੀਮਤ ਕਹੀ ਨਾ ਜਾਏ ਹਰ ਮੰਦਰ ਮੈਂ ਹਰ ਵਸੈ ਸਰਬ ਨਿਰੰਤਰ ਸੋਏ ਨਾਨਕ ਗੁਰਮੁਖ ਵਣਜੀਐ ਸੱਚਾ ਸੌਦਾ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਚਰਨਾਂ ਦੇ ਵਿੱਚ ਬਿਰਾਜਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗਤ ਜੀਓ ਵਡਭਾਗੇ ਹਾਂ ਅਸੀਂ ਸਾਰੇ ਜਿਨ੍ਹਾਂ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਨਿੱਘੀ ਗੋਦ ਦੇ ਅੰਦਰ ਜੁੜ ਬੈਠ ਕੇ ਗੁਰਬਾਣੀ ਕੀਰਤਨ ਔਰ ਗੁਰਸ਼ਬਦ ਵਿਚਾਰ ਸ਼ਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਅੱਜ ਦਾ ਜੋ ਆਪ ਜੀ ਨੇ ਪਾਵਨ ਸ਼ਬਦ ਸ਼ਰਵਣ ਕੀਤਾ ਤੀਸਰੇ ਪਾਤਸ਼ਾਹ ਦੁਆਰਾ ਉਚਾਰਨ ਕੀਤਾ ਹੋਇਆ ਪ੍ਰਭਾਤੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਕ 1346 ਦੇ ਉੱਪਰ ਸੁਭਾਇਮਾਨ ਹੈ, ਜਿੱਥੇ ਇਹ ਸ਼ਬਦ ਦੀ ਅਸੀਂ ਵਿਚਾਰ ਕਰਨੀ ਹੈ। ਉਸ ਦੇ ਨਾਲ ਦੀ ਨਾਲ ਅੱਜ ਦਾ ਜੋ ਸਾਡਾ ਦੀਵਾਨ ਹੈ, ਇਹ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੈ। ਗੁਰਬਾਣੀ ਦੀ ਰੋਸ਼ਨੀ ਦੇ ਅੰਦਰ ਬਾਬਾ ਦੀਪ ਸਿੰਘ ਜੀ ਦੇ ਜੀਵਨ ਨੂੰ, ਉਹਨਾਂ ਦੀ ਕੁਰਬਾਨੀ ਨੂੰ ਅਸੀਂ ਵਿਚਾਰਨ ਦਾ ਯਤਨ ਕਰਾਂਗੇ। ਗੁਰਬਾਣੀ ਸਾਨੂੰ ਕੀ ਸੇਧ ਬਖਸ਼ਦੀ ਹੈ, ਔਰ ਜੋ ਸਾਡੇ ਵਿੱਚ ਮਨਮਤਾਂ, ਜੋ ਮਨਘੜਤ ਗੱਲਾਂ ਪ੍ਰਚਾਰੀਆਂ ਗਈਆਂ ਨੇ, ਉਹਨਾਂ ਦਾ ਗੁਰਮਤਿ ਦੀ ਕਸਵੱਟੀ ਦੇ ਉੱਤੇ ਕਿੰਨਾ ਕੁ ਖਰਾ ਉਤਰਨਾ ਹੈ, ਇਹ ਸਾਨੂੰ ਅੱਜ ਗੁਰਬਾਣੀ ਵਿੱਚੋਂ ਪਤਾ ਲੱਗੇਗਾ। ਗੁਰੂ ਪਾਤਸ਼ਾਹ ਨੇ ਜੋ ਰਹਾਉ ਵਾਲਾ ਬੰਦ ਸਾਨੂੰ ਬਖਸ਼ਿਸ਼ ਕੀਤਾ ਹੈ, ਮਨ ਮੇਰੇ ਸ਼ਬਦ ਰਪੈ ਰੰਗ ਹੋਏ, ਹੇ ਮੇਰੇ ਮਨ, ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿੱਚ ਰੰਗਿਆ ਜਾਂਦਾ ਹੈ, ਉਸਦੇ ਮਨ ਨੂੰ ਪਰਮਾਤਮਾ ਦੀ ਭਗਤੀ ਦਾ ਰੰਗ ਚੜ ਜਾਂਦਾ ਹੈ। ਭਾਵ ਜਿਹੜਾ ਮਨ ਗੁਰੂ ਦੀ ਵਿਚਾਰ ਦੇ ਅਧੀਨ ਹੋ ਜਾਂਦਾ, ਉਹ ਹਰ ਇੱਕ ਕੰਮ ਗੁਰੂ ਦੇ ਮੁਤਾਬਕ ਕਰਨਾ ਸ਼ੁਰੂ ਕਰ ਦਿੰਦਾ, ਉਹਨੂੰ ਕਹਿੰਦੇ ਨੇ ਭਗਤੀ ਦਾ ਰੰਗ ਚੜ੍ਹਨਾ। ਜੋ ਗੁਰੂ ਕਹਿੰਦਾ ਅਸੀਂ ਕਰਨਾ ਸ਼ੁਰੂ ਕਰ ਦਿੱਤਾ, ਸਮਝ ਲਓ ਮੇਰੇ ਮਨ ਤੇ ਮੇਰੇ ਗੁਰੂ ਦੀਆਂ ਵਿਚਾਰਾਂ ਦਾ ਜਿਹੜਾ ਹੈ ਉਹ ਰੰਗ ਚੜ੍ਹ ਗਿਆ, ਤੇ ਇਹ ਰੰਗ ਗੁਰੂ ਦੀ ਬਾਣੀ ਦੁਆਰਾ ਹੀ ਚੜ੍ਹਦਾ, ਉਹਦੀਆਂ ਵਿਚਾਰਾਂ ਦੁਆਰਾ ਹੀ ਚੜ੍ਹਦਾ। ਤੇ ਪਾਤਸ਼ਾਹ ਕਹਿੰਦੇ ਨੇ ਸੱਚੀ ਭਗਤ ਸੱਚਾ ਹਰਿਮੰਦਰ ਪ੍ਰਗਟੀ ਸਾਚੀ ਸੋਏ ਰਹਾਉ। ਇਹ ਰਹਾਉ ਵਾਲਾ ਬੰਦ ਹੈ, ਉਸਨੂੰ ਸਦਾ ਥਿਰ ਪ੍ਰਭੂ ਦੀ ਭਗਤੀ ਪ੍ਰਾਪਤ ਹੋ ਜਾਂਦੀ ਹੈ। ਭਾਵ ਹਰ ਵੇਲੇ ਸੱਚ ਦੇ ਵਿੱਚ ਜਿਉਂਦਾ, ਸੱਚ ਤੋਂ ਪਾਸੇ ਨਹੀਂ ਜਾਂਦਾ, ਉਸ ਦੀ ਸ਼ੋਭਾ ਸਦਾ ਲਈ ਖਿਲਰ ਜਾਂਦੀ ਹੈ। ਇੱਥੇ ਲੋਕ ਪਰਲੋਕ ਲਿਖਿਆ, ਹਰ ਸਮੇਂ ਦੇ ਵਿੱਚ ਜਿੱਥੇ ਵੀ ਉਹ ਵਿਚਰਦਾ, ਜਦੋਂ ਸੱਚ ਦੀ ਵਿਚਾਰ ਦੁਨੀਆਂ ਦੇ ਸਾਹਮਣੇ ਰੱਖੇਗਾ, ਉਹ ਵਿਚਾਰ ਦੇ ਸਦਕਾ ਜਦੋਂ ਆਪਾਂ ਬਾਣੀ ਚੋਂ ਪੜ੍ਹਦੇ ਹਾਂ ਵੀ ਸੱਚੇ ਮਾਰਗ ਚੱਲਦੇ ਹਾਂ, ਉਸਤਤ ਕਰੇ ਜਹਾਨ, ਉਹ ਜਹਾਨ ਬਾਹਰ ਦਾ ਨਹੀਂ, ਪਹਿਲਾਂ ਤੁਸੀਂ ਆਪਣੇ ਆਪ ਦੇ ਵਿੱਚ ਸੰਤੁਸ਼ਟ ਹੋਵੋਗੇ ਵੀ ਮੈਂ ਸੱਚ ਤੇ ਤੁਰਿਆ ਹੋਇਆ, ਕਿਉਂਕਿ ਜੋ ਗੁਰੂ ਨੇ ਮੈਨੂੰ ਦੱਸਿਆ ਮੈਂ ਉਹ ਕਰਨਾ ਸ਼ੁਰੂ ਕਰ ਦਿੱਤਾ। ਕਿਉਂਕਿ ਜੇ ਜਹਾਨ ਦੀ ਗੱਲ ਕਰੀਏ ਤੇ ਜਹਾਨ ਤੇ ਕਦੇ ਵੀ ਸੱਚ ਬੋਲਣ ਵਾਲੇ ਤੇ ਖੁਸ਼ੀ ਨਹੀਂ ਹੁੰਦਾ। ਜਦੋਂ ਭਗਤ ਜੀ ਨੇ ਗੱਲ ਲਿਖੀ ਨਾ ਕਿ ਮਨ ਮਾਨੇ ਲੋਕ ਨਾ ਭਤੀਜੈ, ਨਾ ਭਤੀਜੈ ਤਾਂ ਉਹ ਕਿਆ ਕੀਜੈ, ਕਹਿੰਦੇ ਦੁਨੀਆਂ ਤੇ ਪ੍ਰਸੰਨ ਹੁੰਦੇ ਨਹੀਂ, ਕਿਉਂਕਿ ਦੁਨੀਆਂ ਨਾ ਸਾ ਲਾਹੇ। ਮਹਾਰਾਜ ਨੇ ਬਾਣੀ ਚ ਲਿਖਿਆ ਨਾ ਵੀ ਦੁਨੀਆਂ ਦੀ ਸਿਫਤੋ ਸਲਾਹ ਚ ਨਾ ਪੈ, ਵੀ ਦੁਨੀਆਂ ਵਾਹ ਵਾਹ ਕਰੇਗੀ ਵੀ ਕਿੰਨੇ ਕੁ ਲੋਕ ਮੈਨੂੰ ਵਾਹ ਵਾਹ ਕਹਿੰਦੇ ਨੇ, ਕਿੰਨੇ ਕੁ ਲੋਕ ਮੇਰੀ ਵਡਿਆਈ ਕਰਦੇ ਨੇ। ਕਹਿੰਦੇ ਦੁਨੀਆਂ ਨਾ ਸਾ ਲਾਹੇ ਜੋ ਮਰ ਵੰਝਸੀ, ਕਹਿੰਦੇ ਇਹ ਤੇ ਮਰਨ ਵਾਲੀ ਹੈ, ਸਦਾ ਥੋੜੀ ਟਿੱਕੀ ਰਹਿਣੀ ਹੈ। ਤੇ ਤਾਂ ਮਹਾਰਾਜ ਨੇ ਬਾਣੀ ਵਿੱਚ ਥਾਂ ਥਾਂ ਤੇ ਜ਼ਿਕਰ ਕੀਤਾ, ਦੁਨੀਆਂ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ, ਇਨੀ ਜਲੀ ਨਾਮ ਵਿਸਾਰਿਆ ਇੱਕ ਨਾ ਚੱਲੀਆਂ ਨਾਲ। ਕਹਿੰਦੇ ਜੇ ਦੁਨੀਆਂ ਦੀ ਵਡਿਆਈ ਖੱਟਣੀ ਹੈ ਨਾ, ਫਿਰ ਤੇ ਦੁਨੀਆਂ ਦੇ ਵਾਂਗੂ ਚੱਲਣਾ ਪੈਣਾ, ਪਰ ਜੇ ਗੁਰੂ ਦੇ ਕੋਲੋਂ ਵਾਹਵਾ ਲੈਣੀ ਹੈ, ਗੁਰੂ ਦੇ ਕੋਲੋਂ ਸ਼ਾਬਾਸੀ ਲੈਣੀ ਹੈ, ਫਿਰ ਦੁਨੀਆਂ ਦੀ ਪਰਵਾਹ ਨਾ ਕਰਕੇ ਗੁਰੂ ਦੀ ਪਰਵਾਹ ਕਰਨੀ ਪਏਗੀ। ਫਿਰ ਤੈਨੂੰ ਸਮਝਣਾ ਪਏਗਾ ਵੀ ਪਰਵਾਹ ਨਾ ਹੀ ਕਿਸੇ ਕੇਰੀ ਬਾਜ ਸੱਚੇ ਨਾ, ਮੈਨੂੰ ਆਪਣੇ ਮਾਲਕ ਖਸਮ ਤੋਂ ਬਿਨਾਂ ਕਿਸੇ ਹੋਰ ਦੂਜੇ ਦੀ ਪਰਵਾਹ ਨਹੀਂ। ਕਹਿੰਦੇ ਸੱਚੀ ਭਗਤ ਸੱਚਾ ਹਰਿਮੰਦਰ, ਕਹਿੰਦੇ ਉਸ ਮਨੁੱਖ ਦਾ ਸਰੀਰ ਪਰਮਾਤਮਾ ਦਾ ਕਦੇ ਨਾ ਡੋਲਣ ਵਾਲਾ ਘਰ ਬਣ ਜਾਂਦਾ ਹੈ, ਉਸਦਾ ਸਰੀਰ ਅਜਿਹਾ ਹਰਿਮੰਦਰ ਬਣ ਜਾਂਦਾ ਹੈ ਜਿਸ ਨੂੰ ਵਿਕਾਰਾਂ ਦਾ ਝੱਖੜ ਹਿਲਾ ਨਹੀਂ ਸਕਦਾ। ਹੁਣ ਗੁਰਬਾਣੀ ਨੇ ਜਦੋਂ ਇਹ ਸਾਡੇ ਸਰੀਰ ਦੀ ਗੱਲ ਕੀਤੀ, ਮਹਾਰਾਜ ਨੇ ਇਹਨੂੰ ਹਰਿਮੰਦਰ ਕਰਕੇ ਸੰਬੋਧਨ ਕੀਤਾ ਵੀ ਇਹ ਹਰੀ ਦਾ ਮੰਦਰ ਹੈ। ਹਰੀ ਦਾ ਮੰਦਰ ਕਦੋਂ ਹੈ? ਜਦੋਂ ਹਰੀ ਦਾ ਅਹਿਸਾਸ ਸਾਡੀ ਜ਼ਿੰਦਗੀ 'ਚ ਹੋ ਜੇ। ਇਹ ਪੂਰੇ ਸ਼ਬਦ ਦੇ ਵਿੱਚ ਗੁਰੂ ਪਾਤਸ਼ਾਹ ਨੇ ਇਸ ਸਰੀਰ ਨੂੰ ਸੰਬੋਧਨ ਕਰਦੇ ਹਾਂ, ਇਸ ਦੀ ਕੀਮਤ ਦੱਸਦੇ ਹਾਂ, ਸਾਨੂੰ ਸਮਝਾਇਆ ਵੀ ਇਹ ਰੱਬ ਦੇ ਘਰ ਤੋਂ ਘੱਟ ਨਹੀਂ ਭਾਈ, ਇਹ ਰੱਬ ਦਾ ਹੀ ਘਰ ਹੈ। ਜਦੋਂ ਆਪਾਂ ਬਾਣੀ 'ਚੋਂ ਪੜ੍ਹਦੇ ਹਾਂ ਨਾ, ਕੰਚਨ ਕਾਇਆ ਕੋਟ ਗੜ ਵਿੱਚ ਹਰ ਹਰ ਸਿੱਧਾ, ਉਹ ਮੇਰਾ ਮਾਲਕ ਇਸ ਸੋਨੇ ਰੂਪੀ ਸਰੀਰ, ਭਾਵ ਜਦੋਂ ਇਹ ਵਿਚਾਰਾਂ ਦੇ ਨਾਲ ਭਰਿਆ ਜਾਏ, ਉਹ ਕੀਮਤੀ ਵਿਚਾਰ ਜਿਹੜੇ ਗੁਰੂ ਦੇ ਹੋਣ, ਫਿਰ ਇਹ ਸੋਨੇ ਵਰਗਾ ਹੋ ਜਾਂਦਾ। ਹੁਣ ਜਦੋਂ ਬਾਣੀ ਵਿੱਚ ਥਾਂ ਥਾਂ ਤੇ ਇਦਾਂ ਦਾ ਜ਼ਿਕਰ ਆਇਆ ਵੀ ਜਿੰਨੇ ਮਰਜ਼ੀ ਝੱਖੜ ਝੋਲਣ, ਜਿੰਨੀਆਂ ਮਰਜ਼ੀਆਂ ਵਿਕਾਰਾਂ ਦੀਆਂ ਲਹਿਰਾਂ ਉੱਠਣ, ਪਰ ਇਹ ਸਰੀਰ ਉਹ ਰੱਬ ਦੇ ਦਰ ਦਾ ਜਦੋਂ ਘਰ ਬਣ ਗਿਆ, ਫਿਰ ਇਹ ਦੁਬਾਰੇ ਕਦੇ ਡੋਲਦਾ ਨਹੀਂ। ਫਿਰ ਜਦੋਂ ਆਪਾਂ ਬਾਣੀ 'ਚ ਪੜ੍ਹਦੇ ਹਾਂ ਨਾ, ਮਨ ਮੰਦਰ ਤਨ ਵੇਸ ਕਲੰਦਰ ਘੱਟ ਹੀ ਤੀਰਥ ਨਾਵਾਂ, ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ, ਬਹੁੜ ਜਨਮ ਨਾ ਆਵਾਂ। ਕਹਿੰਦੇ ਵੀ ਮੈਂ ਤੇ ਮੇਰਾ ਮਨ ਜਿਹੜਾ ਨਾ ਹੁਣ ਮੰਦਰ ਬਣ ਗਿਆ, ਮਨ ਪਲੱਸ ਅੰਦਰ। ਪਹਿਲਾਂ ਬਾਹਰ ਸੀ, ਭਟਕਦਾ ਸੀ ਸੱਜੇ ਖੱਬੇ, ਕਿਉਂਕਿ ਜਦੋਂ ਮੰਦਰ ਦੀ ਗੱਲ ਆਏਗੀ ਨਾ, ਇਹ ਅੰਦਰ ਦੀ ਗੱਲ ਕਰ ਰਹੇ ਹਾਂ। ਮਨ ਮੰਦਰ ਭਾਵ ਮਨ ਦੇ ਅੰਦਰ, ਮਨ ਅੰਦਰ ਹੋ ਗਿਆ, ਹੁਣ ਵਿਚਾਰਾਂ ਬਾਹਰ ਨਹੀਂ ਖਿਲ ਰਹੀਆਂ ਹੋਈਆਂ, ਹੁਣ ਵਿਚਾਰਾਂ ਕੇਂਦਰਿਤ ਹੋ ਗਈਆਂ ਗੁਰੂ ਦੇ ਸ਼ਬਦ ਦੇ ਦੁਆਲੇ, ਤੇ ਮਨ ਅੰਦਰ, ਮਨ ਦੇ ਅੰਦਰ ਦੀ ਗੱਲ ਚੱਲ ਰਹੀ ਹੈ। ਮਨ ਮੰਦਰ ਤਨ ਵੇਸ ਕਲੰਦਰ, ਹੁਣ ਮੈਨੂੰ ਤਨ ਵਾਲੇ ਪਾਸੇ ਬਹੁਤਾ ਧਿਆਨ ਦੇਣ ਦੀ ਜ਼ਰੂਰਤ ਨਹੀਂ, ਕਿਉਂਕਿ ਜਿਹੜਾ ਬੰਦਾ ਮਾਨਸਿਕ ਤੌਰ ਤੇ ਬਲਵਾਨ ਹੋਏ ਨਾ, ਉਹਦਾ ਸਰੀਰ ਭਾਵੇਂ ਕਮਜ਼ੋਰ ਵੀ ਹੋਏ, ਇਸ ਗੱਲ ਨਾਲ ਫਰਕ ਨਹੀਂ ਪੈਂਦਾ। ਉਹਨੇ ਬਾਹਰੋਂ ਕੀ ਪਾਇਆ ਹੋਇਆ, ਇਸ ਗੱਲ ਨਾਲ ਵੀ ਫਰਕ ਨਹੀਂ ਪੈਂਦਾ ਵੀ ਉਹਨੇ ਸੋਹਣੇ ਕੱਪੜੇ ਪਾਏ ਨੇ ਜਾਂ ਉਹਦੇ ਸੋਹਣੇ ਕੱਪੜੇ ਨਹੀਂ, ਇਹ ਗੱਲਾਂ ਨਾਲ ਫਰਕ ਨਹੀਂ ਪੈਂਦਾ, ਕਿਉਂਕਿ ਉਹਦੀ ਸੂਰਤ ਜਿਹੜੀ ਹੈ, ਸੀਰਤ ਵਧੇਰੇ ਜਿਹੜੀ ਮਹੱਤਤਾ ਰੱਖਦੀ ਹੈ ਸੂਰਤ ਦੇ ਨਾਲੋਂ। ਤੇ ਜਦੋਂ ਗੁਰੂ ਪਾਤਸ਼ਾਹ ਇੱਦਾਂ ਸਾਨੂੰ ਸਮਝਾਉਂਦੇ ਨੇ ਬਈ ਭਾਈ ਇਸ ਢੰਗ ਦੇ ਨਾਲ ਇਹ ਸਰੀਰ ਬੜਾ ਕੀਮਤੀ ਹੈ, ਹਰੀ ਦਾ ਮੰਦਰ ਹੈ, ਰੱਬ ਦਾ ਘਰ ਹੈ। ਜਦੋਂ ਆਪਾਂ ਇਉਂ ਵੀ ਪੜ੍ਹਦੇ ਹਾਂ ਨਾ ਰਾਮਕਲੀ ਰਾਗ ਦੇ ਵਿੱਚੋਂ ਕਿ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ, ਉਹ ਸਖੀਆਂ ਇਹੀ ਨੇ, ਇਹ ਮੇਰੀਆਂ ਅੱਖਾਂ, ਇਹ ਮੇਰੇ ਕੰਨ, ਇਹ ਮੇਰੀ ਰਸਨਾ, ਇਹ ਮੇਰੀ ਨਾਸਕਾ, ਇਹ ਮੇਰੇ ਗਿਆਨ ਤੇ ਕਰਮ ਇੰਦਰੇ ਜਿਹੜੇ ਨੇ, ਇਹ ਮੇਰੀਆਂ ਸਖੀਆਂ ਸਹੇਲੀਆਂ ਨੇ। ਜਦੋਂ ਇਹ ਇੱਕ ਸੁਰ ਹੋ ਗਈਆਂ, ਇੱਕ ਸੂਤਰ ਵਿੱਚ ਪਰੋਈਆਂ ਗਈਆਂ, ਫਿਰ ਇਹ ਰਲ ਕੇ ਕਹਿੰਦੀਆਂ ਨੇ ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪੇ, ਗੁਰਚਰਨ ਲਾ ਕੇ ਦਿਨ ਸੁਭਾਗੇ, ਆਪਣਾ ਪਿਰ ਜਾਪੇ ਅਨਹਤ ਬਾਣੀ, ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ, ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ, ਉਹ ਮੇਰਾ ਮਾਲਕ ਮੈਨੂੰ ਆਪ ਮਿਲ ਪਿਆ ਮੇਰੇ ਮਨ ਦੇ ਅੰਦਰ, ਇਹ ਗੱਲ ਗੁਰੂ ਪਾਤਸ਼ਾਹ ਨੇ ਉੱਥੇ ਸਮਝਾਈ। ਤਾਂ ਹੀ ਜਦੋਂ ਆਪਾਂ ਜਦੋਂ ਅਨੰਦ ਸਾਹਿਬ ਬਾਣੀ ਪੜ੍ਹਨੀ ਵੀ ਸ਼ੁਰੂ ਕਰਦੇ ਹਾਂ ਨਾ, ਫਿਰ ਜਦੋਂ ਬਾਣੀ ਵਿੱਚ ਆਉਂਦਾ ਵੀ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਉੱਥੇ ਮਾਏ ਸ਼ਬਦ ਜਿਹੜਾ ਨਾ ਮਾਂ ਨੂੰ ਕਰਕੇ ਸੰਬੋਧਨ ਨਹੀਂ ਕੀਤਾ, ਉੱਥੇ ਲੁਕਾਈ ਨੂੰ ਸੰਬੋਧਨ ਕੀਤਾ ਜਾ ਰਿਹਾ, ਦੁਨੀਆਂ ਨੂੰ ਦੱਸਿਆ ਜਾ ਰਿਹਾ ਵੀ ਮੈਂ ਹੁਣ ਆਨੰਦ ਦੀ ਅਵਸਥਾ 'ਚ ਆ ਗਿਆ, ਮੈਂ ਹੁਣ ਡੋਲਦਾ ਨਹੀਂ, ਮੇਰਾ ਮਨ ਖੇੜੇ 'ਚ ਰਹਿੰਦਾ, ਕਿਉਂਕਿ ਮੈਂ ਸਤਿਗੁਰੂ ਦੀ ਪ੍ਰਾਪਤੀ ਕਰ ਲਈ, ਉਹਦੀਆਂ ਵਿਚਾਰਾਂ ਮੇਰੀ ਜ਼ਿੰਦਗੀ ਦਾ ਹਿੱਸਾ ਬਣ ਗਈਆਂ। ਫਿਰ ਅੱਗੇ ਜਾ ਕੇ ਤਾਂ ਹੀ ਕਹਿੰਦੇ ਨੇ ਇਹ ਮਨ ਪਿਆਰਿਆ ਤੂੰ ਸਦਾ ਸਤ ਸੰਭਾਲੇ, ਇਹ ਸਾਰੀਆਂ ਗੱਲਾਂ ਮਨ ਨੂੰ ਸੰਬੋਧਨ ਕਰਕੇ ਵੀ ਤੂੰ ਇਹ ਵਿਚਾਰਾਂ ਨੂੰ ਸੰਭਾਲਣਾ ਕਰ ਜਿਹੜੀਆਂ ਸੱਚ ਦੀਆਂ ਵਿਚਾਰਾਂ ਤੈਨੂੰ ਮਿਲੀਆਂ ਨੇ। ਹੁਣ ਜਦੋਂ ਇਸ ਢੰਗ ਦੇ ਨਾਲ ਗੁਰੂ ਪਾਤਸ਼ਾਹ ਨੇ ਸਾਡੇ ਸਰੀਰ ਦੀ ਅਹਿਮੀਅਤ ਬਿਆਨ ਕੀਤੀ, ਇਹਨੂੰ ਹਰਿਮੰਦਰ ਆਖਿਆ, ਹਰ ਮੰਦਰ ਹਰ ਜੀਓ ਸਾਜਿਆ, ਰੱਖਿਆ ਹੁਕਮ ਸਵਾਰ, ਉਹ ਮੇਰੇ ਮਾਲਕ ਨੇ ਇਹਨੂੰ ਆਪਣੇ ਹੁਕਮ 'ਚ ਸਵਾਰਿਆ ਹੋਇਆ, ਕਿੰਨੀਆਂ ਸੋਹਣੀਆਂ ਅੱਖਾਂ, ਇਹ ਸਰੀਰ ਦੀ ਬਣਤਰੋਂ ਮੇਰੇ ਮਾਲਕ ਨੇ ਬਣਾਈ ਹੋਈ ਹੈ। ਜਦੋਂ ਆਪਾਂ ਬਾਣੀ 'ਚ ਪੜ੍ਹਦੇ ਹਾਂ ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ, ਵਾਜੈ ਪਵਨ ਆਖੇ ਸਭ ਜਾਏ, ਕਹਿੰਦੇ ਇਹ ਅੱਖਾਂ, ਇਹ ਨਾਸਕਾ, ਇਹ ਜੀਭ, ਇਹ ਕੰਨ ਸੁਣਨ ਵਾਸਤੇ ਦਿੱਤੇ, ਪਰ ਅਸੀਂ ਕੀ ਕੀਤਾ? ਜਦੋਂ ਆਪਾਂ ਸੁਖਮਨੀ ਸਾਹਿਬ ਪੜ੍ਹਦੇ ਹਾਂ ਨਾ, ਅਸੀਂ ਕੀ ਕੀਤਾ? ਇਹ ਸਾਰਾ ਕੁਝ ਸਾਨੂੰ ਮਿਲਿਆ ਹੋਇਆ ਜਿੰਨੇ ਅਸੀਂ ਇੱਥੇ ਬੈਠੇ ਹਾਂ, ਜਾਂ ਜਿਹੜਾ ਵੀ ਕੋਈ ਰੇਡੀਓ ਦੇ ਮਾਧਿਅਮ ਦੇ ਰਾਹੀਂ ਸੁਣ ਰਿਹਾ, ਸਾਨੂੰ ਸਾਰਾ ਕੁਝ ਮਿਲਿਆ ਹੋਇਆ, ਅਸੀਂ ਕੀ ਕੀਤਾ? ਤੇ ਮਹਾਰਾਜ ਨੇ ਸਾਨੂੰ ਚੇਤਾ ਕਰਾਇਆ, ਕਹਿੰਦੇ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ, ਇੱਕ ਇੱਕ ਚੀਜ਼ ਗਣਾਈ, ਕਹਿੰਦੇ ਕੋਈ ਰਹਿ ਨਾ ਜਾਏ ਵੀ ਕਿਤੇ ਤੈਨੂੰ ਭੁਲੇਖਾ ਲੱਗ ਜਾਵੇ ਵੀ ਕੋਈ ਦਿੱਤੀ ਨਹੀਂ। ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗ ਰਚਨਾ, ਜਿਹਨੇ ਦਿੱਤੀ ਉਹਦੀ ਕੋਈ ਗੱਲ ਨਹੀਂ, ਬਾਕੀ ਸਾਰੀਆਂ ਗੱਲਾਂ ਜ਼ਿੰਦਗੀ ਦੇ ਵਿੱਚ ਨੇ, ਤਿਸੇ ਤਿਆਗ ਅਵਰ ਸੰਗ ਰਚਨਾ। ਕਹਿੰਦੇ ਵੀ ਉਹਨੂੰ ਛੱਡ ਦਿੱਤਾ ਜਿਹਨੇ ਇਹ ਦਾਤਾਂ ਦਿੱਤੀਆਂ ਸੀ, ਤੇਰਾ ਸਰੀਰ ਸੋਹਣਾ ਬਣਾਇਆ ਸੀ, ਪਰ ਉਹਦੀ ਜੀਵਨ ਦੀ ਵਿਚਾਰ ਜਦੋਂ ਤੂੰ ਗ੍ਰਹਿਣ ਕਰਨੀ ਸੀ ਉਹ ਜ਼ਿੰਦਗੀ 'ਚੋਂ ਪਾਸੇ ਹੋ ਗਈ। ਹੁਣ ਜਿੱਦਾਂ ਇਦੋਂ ਗੁਰਬਾਣੀ ਦੇ ਵਿੱਚ ਇਹ ਸਰੀਰ ਦੀ ਅਹਿਮੀਅਤ ਬਿਆਨ ਕੀਤੀ ਗਈ, ਇਹਨੂੰ ਅਮੁੱਲਕ ਆਖਿਆ ਗਿਆ, ਤੇ ਪਾਤਸ਼ਾਹ ਨੇ ਇੱਥੇ ਲਿਖਿਆ ਸੱਚੀ ਭਗਤ ਸੱਚਾ ਹਰਿਮੰਦਰ ਪ੍ਰਗਟੀ ਸਾਚੀ ਸੋਏ, ਵੀ ਉਹਦੀ ਸ਼ੋਭਾ ਫਿਰ ਆਪਣੇ ਆਪ ਪ੍ਰਗਟ ਹੋ ਜਾਂਦੀ ਹੈ ਜਦੋਂ ਉਹਦੇ ਕਰਮਾਂ ਦੇ ਵਿੱਚ ਗੁਰੂ ਦੀ ਵਿਚਾਰ ਆ ਜਾਂਦੀ ਹੈ। ਜਦੋਂ ਆਪਾਂ ਪੜ੍ਹਦੇ ਹਾਂ ਨਾ ਕਰਮ ਖੰਡ ਕੀ ਬਾਣੀ ਜ਼ੋਰ, ਤਿੱਥੇ ਹੋਰ ਨਾ ਕੋਈ ਹੋਰ, ਤਿੱਥੇ ਜੋਧ ਮਹਾਂਬਲ ਸੂਰ, ਤਿੰਨ ਮੈਂ ਰਾਮ ਰਹਿਆ ਭਰਪੂਰ, ਉਹਦਾ ਅੰਦਰ ਸੀਤਾ ਗਿਆ ਮਾਲਕ ਦੀ ਮਹਿਮਾ ਦੇ ਵਿੱਚ, ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨਾ ਕਥਨੇ ਜਾਏ, ਫਿਰ ਉਹ ਠੱਗਿਆ ਨਹੀਂ ਜਾਂਦਾ ਜਿਵੇਂ ਇੱਥੇ ਲਿਖਿਆ ਨਾ, ਉਹ ਵਿਕਾਰਾਂ ਦੇ ਪ੍ਰਭਾਵ 'ਚ ਨਹੀਂ ਆ, ਨਾ ਉਹ ਮਰੈ ਨਾ ਠੱਗੇ ਜਾਹੇ, ਜਿਨ ਕੈ ਰਾਮ ਵਸੈ ਮਨ ਦੇ ਵਿੱਚ ਵਸਣਾ ਕੀ ਹੈ, ਸੁਰਤ ਦੇ ਵਿੱਚ ਹਰ ਵੇਲੇ ਆਪਣੇ ਮਾਲਕ ਦੀਆਂ ਵਿਚਾਰਾਂ ਦਾ ਖਿਆਲ ਰਹਿੰਦਾ, ਸਿੱਖਿਆ ਦਾ ਖਿਆਲ ਰਹਿੰਦਾ, ਇਉਂ ਗੁਰੂ ਪਾਤਸ਼ਾਹ ਨੇ ਬਿਆਨ ਕੀਤਾ। ਤੇ ਜਦੋਂ ਆਪਾਂ ਇਸ ਨੂੰ ਗੁਰਬਾਣੀ ਵਿੱਚੋਂ ਸਮਝਾਂਗੇ ਵੀ ਜੇ ਸਰੀਰ ਵੀ ਹਰਿਮੰਦਰ ਹੈ, ਇੱਕ ਤੇ ਇਹ ਸਰੀਰ ਰੂਪੀ ਹਰਿਮੰਦਰ ਹੋ ਗਿਆ, ਇੱਕ ਜਿਹਨੂੰ ਅਸੀਂ ਦਰਬਾਰ ਸਾਹਿਬ ਕਹਿ ਕੇ ਸੰਬੋਧਨ ਕਰਦੇ ਹਾਂ, ਜਿਸ ਦੀ ਬੇਅਦਬੀ ਵਾਸਤੇ ਬਾਬਾ ਦੀਪ ਸਿੰਘ ਜੀ ਹੋਰਾਂ ਨੇ ਆਪਣੇ ਆਪ ਦੇ ਜੀਵਨ ਨੂੰ ਉੱਥੇ ਦਾਅ ਤੇ ਲਾਇਆ। ਬਚਪਨ ਦੇ ਵਿੱਚ ਜਦੋਂ ਉਹਨਾਂ ਦੀ ਜੀਵਨ ਦੀ ਰਚਨਾ ਨੂੰ ਪੜ੍ਹਦੇ ਹਾਂ ਤੇ ਫਿਰ ਮਾਤਾ ਜਿਉਣੀ ਜੀ ਦੀ ਕੁੱਖ ਤੋਂ ਤੇ ਭਾਈ ਭਗਤਾ ਜੀ ਦੇ ਘਰ ਪਹੂ ਪਿੰਡ ਵਿਖੇ ਉਹਨਾਂ ਦਾ ਜਨਮ ਹੁੰਦਾ ਤੇ ਨਾਮ ਰੱਖਿਆ ਜਾਂਦਾ ਦੀਪਾ, ਦੀਪਾ ਕਹਿ ਕੇ ਬੁਲਾਉਂਦੇ ਨੇ। ਵੈਸੇ ਦੀਪ ਰੱਖਿਆ ਸੀ ਪਰ ਜਿੱਦਾਂ ਘਰਾਂ 'ਚ ਹੁੰਦਾ ਨਾ ਵੀ ਦੀਪਾ ਕਹਿ ਕੇ ਸੱਦਿਆ ਜਾਂਦਾ। ਤੇ 1699 ਦੀ ਵਿਸਾਖੀ ਨੂੰ ਇਤਿਹਾਸ ਦੇ ਵਿੱਚ ਲਿਖਿਆ ਵੀ ਉਹਨਾਂ ਨੇ ਖੰਡੇ ਦੀ ਪੌਲ ਪ੍ਰਾਪਤ ਕੀਤੀ, ਗੁਰੂ ਵਾਲੇ ਬਣੇ। ਫਿਰ ਕਾਫੀ ਲੰਮਾ ਸਮਾਂ ਗੁਰੂ ਸਾਹਿਬ ਦੇ ਕੋਲ ਰਹੇ ਅਨੰਦਪੁਰ ਸਾਹਿਬ ਦੇ ਵਿੱਚ, ਤੇ ਅਨੰਦਪੁਰ ਸਾਹਿਬ ਰਹਿ ਕਰਕੇ ਭਾਈ ਮਨੀ ਸਿੰਘ ਜੀ ਦੇ ਨਾਲ ਰਹਿ ਕਰਕੇ ਵਿੱਦਿਆ ਹਾਸਲ ਕੀਤੀ, ਗੁਰਬਾਣੀ ਪੜ੍ਹਨ ਦਾ, ਸੁਣਨ ਦਾ, ਵਖਿਆਨ ਕਰਨ ਦਾ ਗਿਆਨ ਪ੍ਰਾਪਤ ਕੀਤਾ। ਇਹ ਸਾਰੀਆਂ ਗੱਲਾਂ ਜਦੋਂ ਜੁੜਦੀਆਂ ਗਈਆਂ ਤੇ ਫਿਰ ਜਦੋਂ ਇੱਕ ਸਮਾਂ ਐਸਾ ਆਉਂਦਾ ਵੀ ਜਦੋਂ ਭਾਰਤ ਦੀ ਬਹੁ ਬੇਟੀਆਂ ਨੂੰ ਜਿਹੜੇ ਇਸ ਭਾਰਤ ਦੇ ਉੱਤੇ ਹਮਲਾ ਕਰਨ ਵਾਲੇ ਲੋਕ ਸੀ ਉਹ ਜਦੋਂ ਲੁੱਟ ਕੇ ਲਿਜਾਂਦੇ ਨੇ, ਫਿਰ ਇੱਕ ਸਮਾਂ ਐਸਾ ਵੀ ਆਉਂਦਾ ਵੀ ਬਾਬਾ ਦੀਪ ਸਿੰਘ ਦੀ ਡਿਊਟੀ ਕੁਰੂਕਸ਼ੇਤਰ ਦੇ ਨੇੜੇ ਲੱਗਦੀ ਹੈ ਤੇ ਉੱਥੇ ਕਿੰਨੀਆਂ ਹੀ ਬਹੁ ਬੇਟੀਆਂ ਨੂੰ ਛਡਾ ਕੇ ਉਹ ਘਰੀ ਘਰੀ ਪਹੁੰਚਾਉਂਦੇ ਨੇ ਤੇ ਹਰ ਇੱਕ ਨੂੰ ਬੜੇ ਸਤਿਕਾਰ ਦੇ ਨਾਲ ਉਹਨਾਂ ਦੇ ਜਿਹੜੇ ਸਰਪ੍ਰਸਤ ਸੀ ਉਹਨਾਂ ਦੇ ਹਵਾਲੇ ਕਰਦੇ ਨੇ। ਇਹਨੂੰ ਘਟਨਾ ਨੂੰ ਆਪਾਂ ਇੱਥੇ ਰੋਕ ਕੇ ਥੋੜ੍ਹਾ ਜਿਹਾ ਵਿਚਾਰਾਂਗੇ ਵੀ ਜਿਹੜੇ ਲੋਕ ਅੱਜ ਇਹ ਦਾਅਵਾ ਕਰਦੇ ਨੇ ਬਈ ਸਾਡੀ ਜਿਹੜੀ ਸੰਸਥਾ ਹੈ ਇਹ ਬਾਬਾ ਦੀਪ ਸਿੰਘ ਤੋਂ ਚੱਲੀ ਹੈ, ਕੋਈ ਕਹਿੰਦਾ ਵੀ ਇਹ ਭਾਈ ਮਨੀ ਸਿੰਘ ਤੋਂ ਚੱਲੀ ਹੈ ਜਿਹਨੂੰ ਆਪਾਂ ਦਮਦਮੀ ਟਕਸਾਲ ਕਹਿੰਦੇ ਹਾਂ, ਜੇ ਅੱਜ ਉਹਨਾਂ ਦੀ ਬੋਲੀ ਦਾ ਪੱਧਰ ਅਸੀਂ ਦੇਖੀਏ, ਇੱਕ ਪਾਸੇ ਬਾਬਾ ਦੀਪ ਸਿੰਘ ਜਿਹਨੂੰ ਸਰਪ੍ਰਸਤ ਮੰਨ ਕੇ ਇਹ ਗੱਲ ਕਹੀ ਜਾਂਦੀ ਹੈ ਵੀ ਇਹ ਸਾਡੇ ਜਿਹੜੇ ਮੁਖੀ ਨੇ ਇੱਥੋਂ ਸਾਡੀ ਟਕਸਾਲ ਚੱਲੀ ਹੈ, ਤੇ ਉਹ ਤੇ ਕਿਸੇ ਦੀਆਂ ਧੀਆਂ ਭੈਣਾਂ ਨੂੰ ਛਡਾ ਕੇ ਘਰੋਂ ਘਰੀ ਪਹੁੰਚਾਉਂਦੇ ਨੇ, ਪਰ ਜਿਹੜੇ ਉਹਨਾਂ ਨੂੰ ਫੋਲੋ ਕਰਨ ਵਾਲੇ ਲੋਕ ਨੇ ਉਹ ਕੋਈ ਐਸੀ ਸ਼ਬਦਾਵਲੀ ਨਹੀਂ ਛੱਡਦੇ ਵੀ ਜਿਹੜੀ ਕਿਸੇ ਦੀ ਭੈਣ ਵਾਸਤੇ, ਧੀ ਵਾਸਤੇ, ਮਾਂ ਵਾਸਤੇ ਵਰਤੀ ਨਾ ਜਾਏ, ਬੰਦੇ ਨੇ ਸੁਣੀ ਵੀ ਨਹੀਂ ਹੁੰਦੀ ਕਦੇ। ਫਿਰ ਆਪਾਂ ਕੀ ਕਹਾਂਗੇ ਵੀ ਉਹ ਬਾਬਾ ਦੀਪ ਸਿੰਘ ਦੇ ਵਾਰਸ ਹਨ ਜਾਂ ਨਹੀਂ, ਇਹ ਸਾਨੂੰ ਵਿਚਾਰਨਾ ਪਵੇਗਾ। ਇੱਕ ਉਹ ਬਾਬਾ ਜਿਹੜਾ ਕਿਸੇ ਦੀ ਧੀ ਦੀ ਖਾਤਰ ਆਪ ਉੱਥੇ ਡਿਊਟੀ ਨਿਭਾਉਂਦਾ, ਤੇ ਇੱਕ ਉਹ ਲੋਕ ਨੇ ਜਿਹੜੇ, ਦੇਖੋ ਜਦੋਂ ਆਪਾਂ ਕਿਸੇ ਨਾਲ ਦੁਰਵਿਵਹਾਰ ਵੀ ਕਰਦੇ ਹਾਂ ਨਾ, ਇਹ ਕੇਵਲ ਫਿਜ਼ੀਕਲੀ ਨਹੀਂ ਹੁੰਦਾ, ਜਦੋਂ ਤੁਸੀਂ ਸੁਰਤ ਦੇ ਵਿੱਚ ਪਲੈਨ ਵੀ ਕਰ ਲਿਆ ਨਾ, ਜਦੋਂ ਤੁਸੀਂ ਉਹ ਗੱਲਾਂ ਕਹਿ ਦਿੱਤੀਆਂ, ਸਮਝ ਲਓ ਉਹ ਤੁਸੀਂ ਪ੍ਰੈਕਟੀਕਲੀ ਕਰ ਚੁੱਕੇ ਹੋ, ਸਿਰਫ ਇੱਕ ਉਹਦੇ ਨਾਲ ਮਿਲਾਪ ਹੋਣਾ ਬਾਕੀ ਰਿਹਾ, ਬਾਕੀ ਸਾਰਾ ਕੁਝ ਤੁਸੀਂ ਕਰ ਚੁੱਕੇ ਹੋ। ਹੁਣ ਜਦੋਂ ਇੱਕ ਪਾਸੇ ਸਾਡੇ ਸਾਹਮਣੇ ਇਹ ਅਸੀਂ ਸੋਚਣਾ, ਇੱਕ ਪਾਸੇ ਬਾਬਾ ਦੀਪ ਸਿੰਘ ਦਾ ਜੀਵਨ ਹੈ, ਉਹ ਉਹਨਾਂ ਧੀਆਂ ਬੇਟੀਆਂ ਨੂੰ ਬਚਾ ਕੇ ਲੈ ਕੇ ਆ ਰਹੇ ਨੇ ਬੜੀ ਹਿਫਾਜ਼ਤ ਦੇ ਨਾਲ, ਤੇ ਇੱਕ ਉਹ ਲੋਕ ਨੇ ਜਿਹੜੇ ਸਿਰੇ ਦੀ ਗਾਲੀ ਗਲੋਚ ਕਰਕੇ ਫਿਰ ਵੀ ਇਹ ਦਾਅਵਾ ਕਰਦੇ ਨੇ ਵੀ ਸਾਡੀ ਜਿਹੜੀ ਸੰਸਥਾ ਬਾਬਾ ਦੀਪ ਸਿੰਘ ਤੋਂ ਚੱਲੀ ਹੈ। ਇਹ ਫਿਰ ਸਾਨੂੰ ਆਪ ਸਮਝ ਪੈ ਜਾਣੀ ਚਾਹੀਦੀ ਹੈ ਵੀ ਜੇ ਬੋਲੀ ਬਾਬਾ ਦੀਪ ਸਿੰਘ ਵਰਗੀ ਨਾ ਹੋਈ, ਕਰਮ ਬਾਬਾ ਦੀਪ ਸਿੰਘ ਵਰਗੇ ਨਾ ਹੋਏ, ਫਿਰ ਅਸੀਂ ਕਿੱਦਾਂ ਹੱਕ ਜਿਤਾਵਾਂਗੇ ਵੀ ਸਾਡੀ ਸੰਸਥਾ ਉਹਦੇ ਤੋਂ ਚੱਲੀ ਹੈ। ਇਹ ਇੱਕ ਪੱਖ ਹੈ ਜਿਹੜਾ ਗੁਰਬਾਣੀ ਵਿੱਚੋਂ ਅਸੀਂ ਵਿਚਾਰਨਾ ਹੈ। ਉਹਦੇ ਨਾਲ ਹੀ ਜਦੋਂ ਫਿਰ ਉਸ ਤੋਂ ਬਾਅਦ ਦਰਬਾਰ ਸਾਹਿਬ ਦੇ ਉੱਤੇ ਜਹਾਨ ਖਾਨ ਨੇ ਤੈਮੂਰ ਦੇ ਕਹਿਣ ਤੇ ਦਰਬਾਰ ਦਾ ਜਿਹੜਾ ਸਰੋਵਰ ਸੀ ਉਹ ਪੂਰਿਆ, ਉੱਥੇ ਸਾਰਾ ਜਿਹੜਾ ਸੀ ਕਬਜ਼ਾ ਕਰਕੇ ਉੱਥੇ ਦੀ ਜਿਹੜੀ ਹੈ ਬੇਅਦਬੀ ਕੀਤੀ, ਤੇ ਇਸ ਬੇਅਦਬੀ ਨੂੰ ਰੋਕਣ ਵਾਸਤੇ ਉਸ ਤੋਂ ਪਹਿਲਾਂ ਬਾਬਾ ਗੁਰਬਖਸ਼ ਸਿੰਘ ਜੀ ਹੋਰਾਂ ਨੇ ਵੀ, ਜਿਹਨਾਂ ਨੂੰ ਲੀਲ ਵਾਲੇ ਕਿਹਾ ਜਾਂਦਾ ਸੀ, ਉਹਨਾਂ ਨੇ ਵੀ ਸ਼ਹਾਦਤ ਦਿੱਤੀ, ਪਰ ਉਹ ਕੰਮ ਉੱਥੇ ਰੁਕਿਆ ਨਹੀਂ। ਉਸ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਹੋਰਾਂ ਨੇ ਜਦੋਂ ਇਹ ਗੱਲ ਸੁਣੀ ਬਈ ਇਸ ਢੰਗ ਦੇ ਨਾਲ ਜਹਾਨ ਖਾਨ ਨੇ ਦਰਬਾਰ ਦੀ ਬੇਅਦਬੀ ਕੀਤੀ ਹੈ, ਤੇ ਉਹਨਾਂ ਤੋਂ ਸਹਾਰ ਨਹੀਂ ਹੋਇਆ, ਤੇ ਉਹਨਾਂ ਨੇ ਇਹ ਤਹੱਈਆ ਕੀਤਾ ਵੀ ਜਾ ਕੇ ਗੱਲ ਸੀ ਵੀ ਜੋ ਉਹਨਾਂ ਦੇ ਹੱਥ ਆਇਆ, ਜੋ ਕਬਜ਼ਾ ਉਹਨਾਂ ਦਾ ਹੋਇਆ, ਉਸ ਕਬਜ਼ੇ ਨੂੰ ਤੋੜ ਕੇ ਗੁਰਮਤਿ ਦੀ ਗੱਲ ਫਿਰ ਸਥਾਪਿਤ ਕਰਨੀ ਹੈ। ਜਦੋਂ ਆਪਾਂ ਕੋਈ ਵੀ ਘਟਨਾ ਹੁੰਦੀ ਹੈ ਨਾ, ਉਸ ਘਟਨਾ ਨੂੰ ਇਉਂ ਵਿਚਾਰ ਕੇ ਦੇਖੀਏ ਵੀ ਉੱਥੇ ਦਾ ਉਹਨਾਂ ਨੇ ਕਬਜ਼ਾ ਲੈਣਾ ਸੀ, ਪਹਿਲਾਂ ਜਹਾਨ ਖਾਨ ਨੇ ਕਬਜ਼ਾ ਕੀਤਾ, ਉਹਨਾਂ ਨੇ ਉੱਥੋਂ ਦੀ ਮਰਿਆਦਾ ਜੋ ਸੀ ਉਹਨੂੰ ਭੰਗ ਕੀਤਾ, ਤੇ ਉਸ ਤੋਂ ਬਾਅਦ ਜਦੋਂ ਬਾਬਾ ਦੀਪ ਸਿੰਘ ਦੀ ਵਾਰੀ ਆਈ ਤੇ ਉਹਨਾਂ ਨੇ ਤਰਨ ਤਾਰਨ ਦੇ ਨੇੜੇ ਜਦੋਂ ਜਥੇ ਨੂੰ ਸੰਬੋਧਨ ਕੀਤਾ, ਤੇ ਜਥੇ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ, ਲਕੀਰ ਖਿੱਚ ਕੇ ਵੀ ਜਿਨ੍ਹਾਂ ਦੇ ਅੰਦਰ ਕੋਈ ਸ਼ੰਕਾ ਨਹੀਂ, ਕੋਈ ਇੱਦਾਂ ਦੀ ਕੋਈ ਮਨ ਵਿੱਚ ਵਿਚਾਰ ਨਹੀਂ ਵੀ ਅਸੀਂ ਜਿਉਂਦੇ ਰਵਾਂਗੇ ਜਾਂ ਨਹੀਂ ਰਵਾਂਗੇ, ਕਹਿੰਦੇ ਵੀ ਇਹ ਲਕੀਰ ਮੈਂ ਤਾਂ ਖਿੱਚੀ ਹੈ ਵੀ ਜਿਨ੍ਹਾਂ ਨੇ ਗੁਰੂ ਦੇ ਉੱਤੋਂ ਦੀ ਕੁਰਬਾਨ ਹੋਣਾ ਉਹ ਲਕੀਰ ਟੱਪ ਕੇ ਇਸ ਪਾਸੇ ਆ ਜਾਣ। ਤੇ ਉਸ ਵੇਲੇ ਕਿਹਾ ਜਾਂਦਾ ਬਈ ਇੱਕ ਵੀ ਐਸਾ ਸਿੱਖ ਨਹੀਂ ਸੀ ਜਿਹੜਾ ਲਕੀਰ ਦੇ ਪਰਲੇ ਪਾਸੇ ਖੜਾ ਰਹਿ ਗਿਆ, ਹੋਏ ਸਾਰੇ ਟੱਪ ਆਏ ਵੀ ਨਹੀਂ ਅਸੀਂ ਤੁਹਾਡੇ ਨਾਲ ਜਾਣ ਵਾਸਤੇ ਤਿਆਰ ਹਾਂ ਤੇ ਅਸੀਂ ਉਸ ਦਰਬਾਰ ਦੀ ਬੇਅਦਬੀ ਦਾ ਜਿਹੜਾ ਬਦਲਾ ਹੈ ਉਹ ਨਾਲ ਜਾ ਕੇ ਲਵਾਂਗੇ, ਉੱਥੋਂ ਦਾ ਪ੍ਰਬੰਧ ਮੁੜ ਬਹਾਲ ਕਰਾਂਗੇ। ਕੀ ਐਸੀ ਇੱਕ ਲਕੀਰ ਜਿਹੜੇ ਗੁਰਮਤ ਨੂੰ ਪ੍ਰਣਾਏ ਲੋਕ ਨੇ, ਜੇ ਬਾਬਾ ਦੀਪ ਸਿੰਘ ਨੇ ਉਹ ਲਕੀਰ ਖਿੱਚੀ ਸੀ ਉਹਨਾਂ ਲੋਕਾਂ ਵਾਸਤੇ ਜਿਹੜੇ ਗੁਰੂ ਤੋਂ ਬਲਿਹਾਰ ਜਾਂਦੇ ਸੀ, ਗੁਰੂ ਤੋਂ ਕੁਰਬਾਨ ਜਾਂਦੇ ਸੀ ਵੀ ਨਹੀਂ ਅਸੀਂ ਉੱਥੋਂ ਦੀ ਮਰਿਆਦਾ ਨੂੰ ਕਾਇਮ ਰੱਖਾਂਗੇ ਤੇ ਉਹਨੂੰ ਬਹਾਲ ਕਰਨਾ। ਇਹ ਲਕੀਰ ਅੱਜ ਸਾਨੂੰ ਵੀ ਆਪੋ ਆਪਣੇ ਮਨਾਂ ਦੇ ਵਿੱਚ ਖਿੱਚਣ ਦੀ ਲੋੜ ਹੈ। ਬਾਹਰੀ ਤੌਰ ਤੇ ਲਕੀਰ ਨਹੀਂ ਖਿੱਚੀ ਜਾ ਸਕਦੀ, ਉੱਥੇ ਵੀ ਇੱਕ ਸਾਈਨ ਸੀ, ਜੇ ਉਹਨਾਂ ਨੇ ਜ਼ਮੀਨ ਤੇ ਲਕੀਰ ਵਾਹੀ ਹੈ ਨਾ ਉਸ ਲਕੀਰ ਨੂੰ ਪ੍ਰਵਾਨ ਮਨ ਨੇ ਕੀਤਾ ਵੀ ਮਨ ਤਿਆਰ ਹੈ ਬਿਲਕੁਲ, ਜਬ ਹੱਥ ਸੰਧੌਰਾ ਲੀਨ ਹੋ ਗਿਆ ਹੁਣ ਤੇ ਕਹਿੰਦੇ ਹੁਣ ਤਿਆਰ ਹੈ ਬਿਲਕੁਲ। ਇਹ ਲਕੀਰ ਸਾਨੂੰ ਵੀ ਆਪਣੇ ਮਨਾਂ ਦੇ ਵਿੱਚ ਖਿੱਚਣੀ ਪਏਗੀ ਬਈ ਅਸੀਂ ਗੁਰਮਤ ਵਾਲੇ ਪਾਸੇ ਖੜਨਾ ਜਾਂ ਅਸੀਂ ਮਨਮਤ ਵਾਲੇ ਪਾਸੇ ਖੜਨਾ। ਜੇ ਮਨਮਤ ਪਾਸੇ ਤੁਰਾਂਗੇ ਫਿਰ ਤੇ ਜੀਵਨ ਵਿਕਾਰਾਂ 'ਚ ਡੁੱਬੇਗਾ ਹੀ ਡੁੱਬੇਗਾ, ਕੋਈ ਦੁਰਾਏ ਨਹੀਂ। ਪਰ ਜਦੋਂ ਅਸੀਂ ਗੁਰਮਤ ਵਾਲੇ ਪਾਸੇ ਖੜਾਂਗੇ ਫਿਰ ਬਾਬਾ ਦੀਪ ਸਿੰਘ ਜੀ ਦੇ ਕਰਮ ਜਿਹੜੇ ਨੇ ਉਹ ਸਾਡੀ ਜ਼ਿੰਦਗੀ ਦਾ ਹਿੱਸਾ ਬਣਦੇ ਚਲੇ ਜਾਣਗੇ। ਹੁਣ ਜਦੋਂ ਇਸ ਢੰਗ ਦੇ ਨਾਲ ਬਾਬਾ ਜੀ ਨੇ ਆਪਣੇ ਸਾਥੀਆਂ ਨੂੰ ਲੈ ਕੇ, ਸਾਨੂੰ ਸਾਰਿਆਂ ਨੂੰ ਪਤਾ ਹੈ ਹਮਲਾ ਹੋਇਆ, ਇੱਕ ਦੂਜੇ ਦੇ ਨਾਲ ਮੁੱਠਭੇੜ ਹੋਈ ਤੇ ਅਖੀਰ ਦੇ ਵਿੱਚ ਅਵਾਨ ਖਾਨ ਦੇ ਨਾਲ ਬਾਬਾ ਜੀ ਦਾ ਆਹਮੋ ਸਾਹਮਣਾ ਹੋ ਜਾਂਦਾ ਹੈ। ਦੋਵੇਂ ਬਰਾਬਰ ਦੇ ਜਦੋਂ ਵਾਰ ਕਰਦੇ ਨੇ ਤੇ ਦੋਵਾਂ ਦੇ ਫੱਟ ਜਦੋਂ ਲੱਗਦੇ ਨੇ ਅਮਾਨ ਖਾਨ ਤੇ ਉੱਥੇ ਹੀ ਚਿੱਤ ਹੋ ਜਾਂਦਾ ਤੇ ਬਾਬਾ ਦੀਪ ਸਿੰਘ ਜੀ ਦੇ ਕਹਿੰਦੇ ਬੜਾ ਗਹਿਰਾ ਫੱਟ ਲੱਗਦਾ, ਇੱਥੇ ਜਾ ਕੇ ਬੜਾ ਰੌਲਾ ਪੈਂਦਾ ਬਈ ਸਿਰ ਲੱਥ ਕੇ ਉਹ ਗਿਆ। ਕਿਸੇ ਨੇ ਆਖਿਆ ਵੀ ਸੀਸ ਦੇ ਵਿੱਚੋਂ ਆਵਾਜ਼ ਆਈ ਬਈ ਬਾਬਾ ਜੀ ਨੇ ਵੀ ਤੁਸੀਂ ਤੇ ਪ੍ਰਣ ਕੀਤਾ ਸੀ ਵੀ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਦੇ ਵਿੱਚ ਜਾ ਕੇ ਤੁਸੀਂ ਆਪਣਾ ਸੀਸ ਅਰਪਣ ਕਰੋਗੇ, ਤੇ ਕਿਸੇ ਨੇ ਕਿਹਾ ਵੀ ਪਿੱਛੋਂ ਆਵਾਜ਼ ਆਈ, ਕਿਸੇ ਸਿੱਖ ਨੇ ਆਵਾਜ਼ ਮਾਰੀ ਵੀ ਬਾਬਾ ਜੀ ਤੁਹਾਡਾ ਤੇ ਪ੍ਰਣ ਟੁੱਟ ਗਿਆ। ਹੁਣ ਗੱਲ ਹੈਰਾਨੀ ਦੀ ਇਹ ਹੈ ਵੀ ਜਿਸ ਨੇ ਸਾਰਾ ਜੀਵਨ ਹੀ ਆਪਣਾ, ਜਿਸ ਨੂੰ ਗੁਰੂ ਰਾਮਦਾਸ ਸਾਹਿਬ ਸਾਰੀ ਜ਼ਿੰਦਗੀ ਪ੍ਰਚਾਰ ਦੇ ਰਹੇ ਨੇ ਉਸ ਸ਼ਬਦ ਨੂੰ ਪ੍ਰਣਾਏ ਕਰ ਦਿੱਤਾ, ਫਿਰ ਇਹ ਦੱਸੋ ਵੀ ਕਿੱਥੇ ਗੁਰੂ ਦੇ ਚਰਨ ਹਨ ਤੇ ਕਿੱਥੇ ਨਹੀਂ। ਸਿੱਖ ਤੇ ਹਰ ਵੇਲੇ ਇਹ ਕਹਿੰਦਾ ਨਾ ਵੀ ਗੁਰ ਮੇਰੇ ਸੰਗ ਸਦਾ ਹੈ ਨਾਲੇ, ਫਿਰ ਇਹ ਕਿੱਦਾਂ ਹੋ ਗਿਆ ਵੀ ਜਿੱਥੇ ਬਾਬਾ ਜੀ ਲੜਦੇ ਪਏ ਨੇ ਉੱਥੇ ਗੁਰੂ ਦੇ ਚਰਨ ਨਹੀਂ ਤੇ ਜਿੱਥੇ ਪ੍ਰਕਰਮਾ ਹੈ ਉੱਥੇ ਗੁਰੂ ਦੇ ਚਰਨ ਨੇ, ਫਿਰ ਅਸੀਂ ਦਾਇਰੇ 'ਚ ਬੰਨ ਦਿੱਤਾ ਨਾ। ਫਿਰ ਦੱਸੋ ਜਦੋਂ ਆਪਾਂ ਬਾਣੀ 'ਚੋਂ ਇਉਂ ਪੜ੍ਹਾਂਗੇ, ਦੂਜਿਆਂ ਨੂੰ ਅਸੀਂ ਉਦਾਹਰਣਾਂ ਦੇਵਾਂਗੇ ਵੀ ਦੱਖਣ ਦੇਸ਼ ਹਰੀ ਕਾ ਬਾਸਾ ਪੱਛਮ ਅੱਲਾ ਮੁਕਾਮਾ, ਉਹਨਾਂ ਨੇ ਵੀ ਘੇਰਾਬੰਦੀ ਕੀਤੀ ਹੈ ਨਾ ਵੀ ਇੱਥੇ ਹੈ ਰੱਬ, ਉਹ ਕਹਿੰਦੇ ਦੱਖਣ 'ਚ ਰਹਿੰਦਾ ਬਾਕੀ ਥਾਵਾਂ 'ਤੇ ਨਹੀਂ, ਤੇ ਦੂਜੇ ਕਹਿੰਦੇ ਵੀ ਇਹ ਤੇ ਮੱਕੇ 'ਚ ਬੈਠਾ ਹੋਇਆ ਇਹ ਤੋਂ ਬਾਹਰ ਨਹੀਂ, ਫਿਰ ਅਸੀਂ ਵੀ ਲਕੀਰ ਮਾਰ ਦਿੱਤੀ ਨਾ ਵੀ ਗੁਰੂ ਰਾਮਦਾਸ ਸਾਹਿਬ ਦੇ ਚਰਨ ਜਿਹੜੇ ਨੇ ਉਹ ਪ੍ਰਕਰਮਾ ਦੇ ਵਿੱਚ ਹੀ ਵਿੱਚ ਨੇ, ਪ੍ਰਕਰਮਾ ਤੋਂ ਬਾਹਰ ਗੁਰੂ ਰਾਮਦਾਸ ਦੇ ਚਰਨ ਨਹੀਂ, ਅਸੀਂ ਵੀ ਉਹ ਲਕੀਰ ਮਾਰ ਦਿੱਤੀ। ਅਸੀਂ ਕਿਵੇਂ ਇਹਨੂੰ ਡਿਫਾਈਨ ਕਰਾਂਗੇ ਵੀ ਦੱਖਣ ਦੇਸ਼ ਹਰੀ ਕਾ ਬਾਸਾ ਪੱਛਮ ਅੱਲਾ ਮੁਕਾਮਾ, ਤੇ ਬਾਣੀ ਤੇ ਕਹਿੰਦੀ ਆ ਵੀ ਦਿਲ ਮੈਂ ਖੋਜ ਦਿਲੇ ਦਿਲ ਖੋਜੋ ਇਹੀ ਠੌਰ ਮੁਕਾਮਾ, ਉਹ ਤੇ ਅੰਦਰ ਸੀ। ਜਦੋਂ ਆਪਾਂ ਬਾਣੀ 'ਚ ਇਉਂ ਪੜ੍ਹਦੇ ਹਾਂ ਨਾ ਵੀ ਹਰ ਰਾਸ ਮੇਰੀ ਮਨਵਣ ਜਾਰਾ, ਹਰ ਰਾਸ ਮੇਰੀ ਮਨਵਣ ਜਾਰਾ ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪੇ ਹੋ ਜਿਉ, ਗੱਲ ਅੰਦਰੋਂ ਜਪਣ ਦੀ ਸੀ। ਤੇ ਫਿਰ ਇਹਦਾ ਮਤਲਬ ਬਾਬਾ ਦੀਪ ਸਿੰਘ ਜਿਹਨਾਂ ਨੂੰ ਅਸੀਂ ਇੰਨੇ ਬਾਣੀ ਪੜ੍ਹਨ ਵਾਲੇ ਕਹਿੰਦੇ ਹਾਂ, ਉਹਨਾਂ ਵਾਸਤੇ ਗੁਰੂ ਦੇ ਚਰਨ ਦੂਰ ਥੋੜੀ ਨੇ, ਉਹਨਾਂ ਵਾਸਤੇ ਤੇ ਜਿਉ ਰਹੇ ਗੁਰਨਾਲੇ, ਕਿਉਂਕਿ ਗੁਰ ਕੇ ਚਰਨ ਹਿਰਦੇ ਤੇ ਆਏ, ਉਹ ਤੇ ਹਰ ਵੇਲੇ ਗੁਰੂ ਦੀ ਸਿੱਖਿਆ ਨੂੰ ਜ਼ਿੰਦਗੀ 'ਚ ਚੇਤੇ ਰੱਖਦੇ ਨੇ। ਗੁਰ ਕੇ ਚਰਨ ਹਿਰਦੇ ਤੇ ਆਏ ਅੰਤਰ ਆਤਮਾ ਸੰਭਾਲੇ, ਆਪ ਛੱਡ ਸਦਾ ਰਹੇ ਪਰਨੇ, ਆਪਣੇ ਆਪ ਨੂੰ ਛੱਡਿਆ ਹੋਇਆ ਤਾਂ ਹੀ ਤੇ ਗੁਰੂ ਦੇ ਵਾਲੇ ਪਾਸੇ ਤੁਰੇ ਨੇ। ਆਪ ਛੱਡ ਸਦਾ ਰਹੇ ਪਰਨੇ ਗੁਰਬਿਨ ਅਵਰ ਨਾ ਜਾਣੇ ਕੋਈ, ਗੁਰੂ ਤੋਂ ਬਿਨਾਂ ਦੂਜੇ ਨੂੰ ਜਾਣਦੇ ਨਹੀਂ। ਫਿਰ ਜਗ੍ਹਾ ਕਿੱਦਾਂ ਡਿਵਾਈਡ ਕਰ ਲਈ ਵੀ ਇੱਥੇ ਚਰਨ ਹਨ ਇੱਥੇ ਨਹੀਂ। ਜਿਸ ਬਾਬਾ ਦੀਪ ਸਿੰਘ ਬਾਰੇ ਅਸੀਂ ਪ੍ਰਚਾਰਦੇ ਹਾਂ ਵੀ ਉਹਨਾਂ ਨੇ ਕਿੰਨੀਆਂ ਹੀ ਬੀੜਾਂ ਦੀ ਸੇਵਾ ਕੀਤੀ, ਜਿਨ੍ਹਾਂ ਨੇ ਇੱਕ ਇੱਕ ਅੱਖਰ ਆਪਣੇ ਹੱਥੀਂ ਲਿਖਿਆ ਹੋਏ ਕਿ ਉਹਨਾਂ ਨੇ ਬਾਣੀ 'ਚੋਂ ਨਹੀਂ ਪੜ੍ਹਿਆ ਹੋਏਗਾ, ਜੋ ਦੀਸੈ ਸੋ ਤੇਰਾ ਰੂਪ ਗੁਣ ਨਿਧਾਨ ਗੋਬਿੰਦ ਅਨੂਪ, ਕੀ ਉਹਨਾਂ ਨੇ ਬਾਣੀ 'ਚੋਂ ਨਹੀਂ ਪੜ੍ਹਿਆ ਹੋਏਗਾ ਵੀ ਘੱਟ ਘੱਟ ਮੈਂ ਹਰਜੂ ਬਸੈ ਸੰਤਨ ਕਹੇ ਪੁਕਾਰ। ਜਿਹੜੇ ਬਾਬਾ ਦੀਪ ਸਿੰਘ ਜੀ ਬਾਣੀ ਦੇ ਗ੍ਰੰਥ ਲਿਖ ਰਹੇ ਨੇ, ਕੀ ਉਹਨਾਂ ਦੇ ਸਾਹਮਣੇ ਦੀ ਅੱਖਰ ਨਹੀਂ ਨਿਕਲੇ ਹੋਣਗੇ ਵੀ ਸਗਲ ਸਗਲ ਬੈਸੰਤਰ ਮੈਂ ਬੈਸੰਤਰ, ਸਗਲ ਦੂਧ ਮੈਂ ਘੀਆ, ਸਗਲ ਬਨਸਪਤ ਮੈਂ ਬੈਸੰਤਰ, ਕਹਿੰਦੇ ਸਾਰੀ ਕਾਇਨਾਤ ਦੇ ਵਿੱਚ ਬਨਸਪਤੀ ਦੇ ਅੰਦਰ ਮੇਰਾ ਮਾਲਕ ਬੈਠਾ ਹੋਇਆ, ਜਿਵੇਂ ਅੱਗ ਵਸੀ ਹੋਈ ਹੈ। ਊਚ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮਾਧੋ ਜੀਆਂ, ਕੋਈ ਥਾਂ ਹੈ ਹੀ ਨਹੀਂ ਐਸੀ ਜਿੱਥੇ ਮੇਰੇ ਮਾਲਕ ਦਾ ਵਾਸਾ ਨਾ ਹੋਏ। ਫਿਰ ਦੱਸੋ ਵੀ ਇਹ ਗੱਲ ਜਿਹੜੀ ਕੋਈ ਪਿੱਛੋਂ ਆਵਾਜ਼ ਮਾਰ ਰਿਹਾ ਵੀ ਤੁਸੀਂ ਤੇ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ ਸੀਸ ਦੇਣਾ ਸੀ, ਜਾਂ ਬਾਬਾ ਜੀ ਦੇ ਸੀਸ 'ਚੋਂ ਜਿਹੜੀ ਆਵਾਜ਼ ਆ ਰਹੀ ਹੈ, ਫਿਰ ਉਹ ਆਵਾਜ਼ ਦੀ ਕੀ ਅਹਿਮੀਅਤ ਰਹਿ ਜਾਏਗੀ? ਅਸੀਂ ਗੁਰੂ ਦੀ ਬਾਣੀ ਨੂੰ ਮੰਨ ਕੇ ਚੱਲਾਂਗੇ ਵੀ ਉਹ ਹਰ ਵੇਲੇ ਅੰਦਰੋਂ ਨਾਲ ਨੇ, ਕਿ ਕਿਸੇ ਬੰਦੇ ਦੀ ਕਹੀ ਹੋਈ ਗੱਲ ਮੰਨਾਂਗੇ ਅਸੀਂ? ਸਾਡੇ ਵਾਸਤੇ ਨਿਰਣਾ ਇਹ ਹੈ ਬਈ ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਫਿਰ ਜਦੋਂ ਆਪਾਂ ਗੁਰਬਾਣੀ ਵਿੱਚੋਂ ਪੜ੍ਹਦੇ ਹਾਂ ਨਾ ਸਿਰ ਦੇਣ ਦੀ ਗੱਲ, ਜਾਂ ਜਦੋਂ ਸਿਰ ਦੇ ਪ੍ਰਥਾਏ ਗੁਰਬਾਣੀ ਵਿੱਚ ਕਿਤੇ ਵੀ ਬਚਨ ਆਉਂਦਾ, ਆਪਾਂ ਇਹ ਧਿਆਨ ਚ ਰੱਖੀਏ, ਗੁਰਬਾਣੀ ਵਿੱਚ ਸਿਰ, ਗੁਰਬਾਣੀ ਦੇ ਵਿੱਚ ਸੀਸ, ਗੁਰਬਾਣੀ ਦੇ ਵਿੱਚ ਮੂੰਡ। ਜਦੋਂ ਕਹਿੰਦੇ ਨੇ ਨਾ ਕਹੋ ਕਬੀਰ ਤਬ ਹੀ ਨਰ ਜਾਗੈ, ਜਮ ਕਾ ਡੰਡ ਮੂੰਡ ਮੈਂ ਲੱਗੈ, ਉੱਥੇ ਸਿਰ। ਫਿਰ ਜਿੱਥੇ ਗੁਰਬਾਣੀ ਵਿੱਚ ਹਿਰਦਾ ਸ਼ਬਦ ਵਰਤਿਆ, ਮਨ ਸ਼ਬਦ ਵਰਤਿਆ, ਹਿਰਦਾ ਸ਼ਬਦ ਵਰਤਿਆ, ਸੁਰਤ ਵਰਤਿਆ, ਇਹ ਸਾਰੇ ਸ਼ਬਦ ਇੱਕੋ ਹੀ ਨੇ। ਕਾਹਦੇ ਵਾਸਤੇ? ਸੁਰਤ ਦੇ ਸੂਚਕ ਨੇ। ਤੇ ਜਦੋਂ ਸਿਰ ਦੇਣ ਦੀ ਗੱਲ ਆਏਗੀ ਜਾਂ ਸਿਰ ਨੂੰ ਕੁਰਬਾਨ ਕਰਨ ਦੀ ਗੱਲ ਆਏਗੀ, ਉੱਥੇ ਗੁਰੂ ਦੇ ਪ੍ਰਣਾਏ ਹੋਣ ਦੀ ਗੱਲ ਹੈ ਵੀ ਗੁਰੂ ਨੂੰ ਸਮਰਪਿਤ ਹੋ ਜਾ। ਜਦੋਂ ਆਪਾਂ ਕਹਿੰਦੇ ਹਾਂ ਨਾ ਕਿ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੇ ਪਾਈਏ, ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ, ਕਹੇ ਨਾਨਕ ਸੁਣੋ ਸੰਤੋ, ਕਥਿਓ ਅਕਥ ਕਹਾਣੀ। ਤੇ ਇੱਥੇ ਜਦੋਂ ਆਪਾਂ ਬਾਣੀ ਚੋਂ ਪੜ੍ਹਿਆ ਵੀ ਜੋ ਤੋ ਪ੍ਰੇਮ ਖੇਲਣ ਕਚਾਓ, ਨਾਲ ਅਸੀਂ ਉਦਾਹਰਨਾਂ ਦਿੱਤੀਆਂ ਵੀ ਦੇਖੋ ਜੀ ਉਹਨਾਂ ਨੇ ਇੱਕ, ਦੇਖੋ ਜਦੋਂ ਆਪਾਂ ਆਪਣੇ ਬੱਚਿਆਂ ਨੂੰ ਸਮਝਾਵਾਂਗੇ, ਇੱਕ ਪਾਸੇ ਅਸੀਂ ਗਣੇਸ਼ ਦੀ ਉਦਾਹਰਨ ਦੇ ਕੇ ਸਮਝਾਉਂਦੇ ਹਾਂ ਬੱਚਿਆਂ ਨੂੰ, ਸਾਨੂੰ ਸਾਡੇ ਜਿਹੜੇ ਵੱਡੇ ਵਡੇਰੇ ਸੀ ਦੱਸਦੇ ਹੁੰਦੇ ਸੀ ਵੀ ਇੱਦਾਂ ਕਹਿੰਦੇ ਸਿਰ ਉਹਦਾ ਵੱਢਿਆ ਗਿਆ, ਫਿਰ ਉਹਨੇ ਅੱਗੇ ਜਾ ਕੇ ਹੱਥਣੀ ਦੇ ਬੱਚੇ ਦਾ ਸਿਰ ਵੱਢ ਲਿਆ ਤੇ ਉਹਦੇ ਸਿਰ ਤੇ ਲਾ ਦਿੱਤਾ। ਤੇ ਜਦੋਂ ਅਸੀਂ ਇਹ ਗੱਲ ਨੂੰ ਉਹਦੇ ਲਿਆ ਕੇ ਬਰਾਬਰ ਸੁਣਾਵਾਂਗੇ ਤੇ ਬੱਚੇ ਕਿੱਦਾਂ ਯਕੀਨ ਕਰਨਗੇ? ਉਹ ਕਹਿਣਗੇ ਵੀ ਉੱਥੇ ਵੀ ਤੇ ਵੱਢਿਆ ਗਿਆ ਸੀ, ਉਹ ਕਹਿੰਦੇ ਹੱਥ ਤੇ ਰੱਖ ਲਿਆ ਸੀ, ਉਹਨਾਂ ਨੇ ਨਹੀਂ ਕਿਸੇ ਹੋਰ ਦਾ ਲਾਇਆ, ਉਹਨਾਂ ਨੇ ਹੱਥ ਤੇ ਰੱਖ ਲਿਆ ਸੀ, ਤੇ ਤੁਸੀਂ ਉਹਦੇ ਸਿਰ ਤੇ ਰੱਖੇ ਹੋਏ ਹੱਥਣੀ ਦੇ ਬੱਚੇ ਦੇ ਸਿਰ ਦਾ ਮਜ਼ਾਕ ਉਡਾਉਂਦੇ ਹੋ ਵੀ ਤੁਹਾਡਾ ਨਹੀਂ ਕੋਈ ਉਡਾਏਗਾ। ਇੱਡੀ ਵੱਡੀ ਕੁਰਬਾਨੀ ਨੂੰ ਅਸੀਂ ਮਿੱਟੀ ਘੱਟੇ ਰੋਲ ਕੇ ਰੱਖ ਦਿੱਤਾ। ਫਿਰ ਜਦੋਂ ਇਹਦੇ ਨਾਲ ਇੱਕ ਜ਼ਿਕਰ ਹੋਰ ਆਪਾਂ ਮੇਰੇ ਮਾਇੰਡ ਦੇ ਵਿੱਚ ਆਇਆ, ਜਦੋਂ ਆਪਾਂ ਇਹ ਵੀ ਜ਼ਿਕਰ ਕਰਦੇ ਹਾਂ ਨਾ ਵੀ ਬਾਬਾ ਜੀ ਦੇ ਕੋਲ 18 ਸ਼ੇਰ ਦਾ ਖੰਡਾ ਸੀ, ਤੇ 18 ਸ਼ੇਰ ਦਾ ਖੰਡਾ ਬਾਬਾ ਜੀ ਵਾਂਧੇ ਚਲੇ ਗਏ। ਤੁਸੀਂ ਅੱਜ ਵੀ ਦੇਖੋ ਜਿਹੜੇ ਦੌੜਾਕ ਨੇ ਨਾ, ਦੌੜਾਕ ਜਿਹੜੇ ਦੌੜਾਂ ਦੇ ਵਿੱਚ ਭਾਗ ਲੈਂਦੇ ਨੇ, ਜਦੋਂ ਉਹਨਾਂ ਨੇ ਪ੍ਰੈਕਟਿਸ ਕਰਨੀ ਹੁੰਦੀ ਹੈ ਨਾ, ਭਾਰੀ ਬੂਟ ਪਾ ਕੇ ਪ੍ਰੈਕਟਿਸ ਕਰਦੇ ਨੇ, ਜਦੋਂ ਉਹ ਅਭਿਆਸ ਕਰਦੇ ਨੇ ਨਾ ਭਾਰੀ ਬੂਟ ਪਾ ਕੇ, ਜਿੰਨਾ ਭਾਰੀ ਬੂਟ ਪਾ ਕੇ ਪਿੱਛੇ ਭਾਰ ਬੰਨ ਕੇ ਉਹ ਚੱਲਣਗੇ ਨਾ, ਉਨਾ ਜ਼ਿਆਦਾ ਉਹਨਾਂ ਦਾ ਜਿਹੜਾ ਸਾਹ ਪੱਕੇਗਾ, ਉਨਾ ਜ਼ਿਆਦਾ ਉਹਨਾਂ ਦਾ ਸਟੈਮਿਨਾ ਵਧੇਗਾ। ਇਹ ਤੇ ਸਾਨੂੰ ਸਾਰਿਆਂ ਨੂੰ ਪਤਾ। ਫਿਰ ਦੂਜੀ ਗੱਲ, ਜਦੋਂ ਅਸੀਂ ਪਹਿਲਵਾਨਾਂ ਦੀ ਕੁਸ਼ਤੀਆਂ ਦੇਖਦੇ ਸੀ, ਉਹ ਜਦੋਂ ਮੁਦਗਰ ਘੁਮਾਉਂਦੇ ਸੀ, ਉਹ ਮੁਦਗਰ ਵੱਧ ਤੋਂ ਵੱਧ ਭਾਰੇ ਲੈ ਕੇ ਪ੍ਰੈਕਟਿਸ ਕਰਦੇ ਹੁੰਦੇ ਸੀ ਤਾਂ ਕਿ ਇਹ ਜਿਹੜੇ ਮੋਢੇ ਨੇ ਇੱਥੇ ਜੋੜ ਨੇ ਤੇ ਉਹਨਾਂ ਦਾ ਸਾਹ ਜਿਹੜਾ ਹੈ ਨਾ ਉਹ ਮਜ਼ਬੂਤ ਹੋ ਸਕੇ। ਐਵੇਂ ਨਹੀਂ ਵੀ ਕਿਸੇ ਨੇ ਥੋੜ੍ਹਾ ਜਿਹਾ ਧੱਕਾ ਦਿੱਤਾ ਤੇ ਅਗਲਾ ਉਹ ਗਿਆ ਪਰਲੇ ਪਾਸੇ, ਇੱਦਾਂ ਨਹੀਂ। ਇਹ ਸਾਰੀਆਂ ਚੀਜ਼ਾਂ ਪ੍ਰੈਕਟਿਸ ਵਾਸਤੇ ਸੀ। ਇਹ ਹੋ ਸਕਦਾ ਵੀ ਭਾਰਾ ਹਥਿਆਰ ਜਿਹੜਾ ਹੈ ਉਹ ਪ੍ਰੈਕਟਿਸ ਵਾਸਤੇ ਵਰਤਿਆ ਜਾਏ ਤਾਂ ਕਿ ਬਾਂਹ ਥੱਕੇ ਨਾ, ਇਸ ਗੱਲ ਦੇ ਬਾਰੇ ਉਹਦਾ ਸਟੈਮਿਨਾ ਪੱਕ ਜਾਏ ਵੀ ਹੋਰ ਜ਼ਿਆਦਾ ਵੱਧ ਤੋਂ ਵੱਧ ਲੜ ਸਕੇ, ਉਹਦੇ ਅਭਿਆਸ ਵਾਸਤੇ ਭਾਰੀ ਹਥਿਆਰ ਤੇ ਵਰਤਿਆ ਜਾ ਸਕਦਾ। ਪਰ ਜੇ ਆਪਾਂ ਇਉਂ ਕਹੀਏ, ਜੰਗਾਂ ਯੁੱਧਾਂ ਦੇ ਵਿੱਚ ਤੇ ਸਭ ਤੋਂ ਵਧੀਆ ਹਥਿਆਰ ਉਹਨੂੰ ਮੰਨਿਆ ਜਾਂਦਾ ਜਿਹੜਾ ਹਲਕਾ ਹੋਏ ਤੇ ਮਜ਼ਬੂਤ ਹੋਏ। ਫਿਰ ਅਸੀਂ ਬਿਲਕੁਲ ਉਲਟ ਚੱਲਦੇ ਹਾਂ, ਹਥਿਆਰ ਉਹੀ ਕਾਮਯਾਬ ਹੁੰਦਾ ਉੱਥੇ ਜਿਹੜਾ ਹਲਕਾ ਹੋਏ ਤੇ ਛੇਤੀ ਤੇਣੀ ਬੰਦੇ ਨੂੰ ਥਕਾ ਨਾ ਦੇ। ਜਿਹੜੇ ਭਾਰੀ ਹਥਿਆਰ ਨੇ ਉਹਨਾਂ ਵਾਸਤੇ ਪ੍ਰੈਕਟਿਸ ਵਾਸਤੇ ਉਹਨੂੰ ਨਿੱਜੀ ਤੌਰ ਤੇ ਵਰਤਿਆ ਜਾ ਸਕਦਾ, ਜਿਵੇਂ ਹੁਣ ਗੱਤਕੇ ਨੂੰ, ਹੁਣ ਤੇ ਗੱਤਕੇ ਦਾ ਰੂਪ ਚੇਂਜ ਹੋ ਗਿਆ ਨਾ, ਜਿਵੇਂ ਗੱਤਕੇ ਦੇ ਵਿੱਚ ਹੁਣ ਸੋਟੀਆਂ ਦੇ ਨਾਲ ਪ੍ਰੈਕਟਿਸ ਹੁੰਦੀ ਹੈ, ਫਿਰ ਬਾਅਦ ਦੇ ਵਿੱਚ ਕਿਰਪਾਨਾਂ ਦੇ ਨਾਲ ਕਰਵਾਈ ਜਾਂਦੀ ਹੈ। ਇੱਦਾਂ ਹੀ ਜਿਹੜੇ 18 ਸ਼ੇਰ ਦੇ ਖੰਡੇ ਦੀ ਵੀ ਅਸੀਂ ਗੱਲ ਕਰਦੇ ਹਾਂ ਨਾ ਸਾਧ ਸੰਗਤ, ਭਾਰੀ ਹਥਿਆਰ ਪ੍ਰੈਕਟਿਸ ਵਾਸਤੇ ਵਰਤਿਆ ਜਾ ਸਕਦਾ, ਪਰ ਜੇ ਤੁਸੀਂ ਕਹੋ ਵੀ ਉਹਨੂੰ ਜੰਗ ਦੇ ਮੈਦਾਨ ਵਿੱਚ ਇਸਤੇਮਾਲ ਕੀਤਾ ਜਾਏ ਉਹ ਬੜੀ ਔਖੀ ਗੱਲ ਹੈ, ਇਹ ਅਸੀਂ ਆਪ ਸੋਚ ਲਈਏ। ਇਹ ਚੀਜ਼ਾਂ ਨੂੰ ਸਾਨੂੰ ਵਿਚਾਰਨ ਦੀ ਲੋੜ ਹੈ। ਤੇ ਜਦੋਂ ਇਹ ਬਚਨ ਪੜ੍ਹਦੇ ਹਾਂ ਆਪਾਂ ਗੁਰਬਾਣੀ ਵਿੱਚੋਂ, ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਜਦੋਂ ਸਿਰ ਨੂੰ ਤਲੀ ਤੇ ਰੱਖਣ ਦੀ ਗੱਲ ਆਉਂਦੀ ਹੈ ਨਾ, ਇੱਕ ਉਦਾਹਰਨ ਆਪਾਂ ਇੱਥੇ ਸਾਂਝੀ ਕਰ ਲਈਏ ਵੀ ਜਿਵੇਂ ਮੰਨ ਲਓ ਕੋਈ ਕਾਰਪੈਂਟਰ ਦਾ ਕੰਮ ਕਰਦਾ ਬੰਦਾ, ਉਹਦੇ ਕੋਲ ਬੰਦਾ ਕੰਮ ਸਿੱਖਣ ਵਾਸਤੇ ਆਇਆ, ਕੰਮ ਸਿੱਖਣ ਵਾਸਤੇ ਆਇਆ ਤੇ ਉਹ ਬੰਦਾ ਉਹਨੂੰ ਦੱਸੀ ਜਾਂਦਾ ਮਹੀਨਾ ਕੁ ਹੋ ਚੱਲਿਆ ਵੀ ਉਹਨੂੰ ਦੱਸਿਆ ਵੀ ਕੁਰਸੀ ਏਦਾਂ ਬਣਦੀ ਹੈ, ਮੇਜ਼ ਏਦਾਂ ਬਣਦਾ, ਬੈੱਡ ਏਦਾਂ ਬਣਦੇ ਨੇ, ਉਹਨੇ ਵੱਖੋ ਵੱਖੋ ਤਰੀਕੇ, ਫਿਰ ਉਹਨੇ ਟੂਲ ਦੇ ਨਾਮ ਯਾਦ ਕਰਾਏ ਵੀ ਇਸ ਚੀਜ਼ ਨੂੰ ਇਹ ਕਹੀਦਾ, ਇਹਨੂੰ ਜਿਹੜਾ ਹੈ ਇਸ ਢੰਗ ਦੇ ਨਾਲ ਵਰਤੀਦਾ, ਉਹਨੇ ਸਾਰੀਆਂ ਚੀਜ਼ਾਂ ਦੱਸੀਆਂ। ਪਰ ਜਦੋਂ ਸ਼ਾਮ ਨੂੰ ਵਾਪਸ ਘਰ ਜਾ ਕੇ ਅਗਲੇ ਦਿਨ ਵਾਪਸ ਆਉਂਦਾ, ਉਹਨੂੰ ਫਿਰ ਕੱਖ ਨਹੀਂ ਯਾਦ ਹੁੰਦਾ, ਤੇ ਬੰਦਾ ਕੀ ਕਹਿੰਦਾ ਵੀ ਤੂੰ ਛੱਡ ਯਾਰ, ਤੇਰੇ 'ਚ ਤੇ ਦਿਮਾਗ ਹੀ ਨਹੀਂ ਹੈ। ਦਿਮਾਗ ਤੋਂ ਭਾਵ ਕੀ, ਤੇਰੇ ਅੰਦਰ ਉਹ ਸੁਰਤ ਨਹੀਂ ਜਿਹੜੀ ਜੋ ਚੀਜ਼ ਤੈਨੂੰ ਦੱਸਿਆ ਗਿਆ ਨਾ ਉਹਨੂੰ ਕੈਚ ਕਰ ਸਕੇ। ਜਿਸ ਬੰਦੇ ਨੂੰ ਅਸੀਂ ਵਾਰ ਵਾਰ ਕੋਈ ਚੀਜ਼ ਸਮਝਾਈ ਜਾਈਏ ਤੇ ਫਿਰ ਜਦੋਂ ਉਹਨੂੰ ਨਾ ਸਮਝ ਲੱਗੇ ਅਸੀਂ ਕਹਿੰਦੇ ਇਹਦਾ ਤੇ ਦਿਮਾਗ ਖਾਲੀ ਹੈ, ਇਹ ਤੇ ਡੱਲ ਦਿਮਾਗ ਹੈ। ਉਹ ਡੱਲ ਦਿਮਾਗ ਤੋਂ ਭਾਵ ਕੀ ਹੈ ਵੀ ਇਹਦੇ ਖਾਨੇ 'ਚ ਕੱਖ ਨਹੀਂ ਜਾਂਦਾ, ਬਸ ਜੋ ਇਹਨੂੰ ਯਾਦ ਹੈ ਉਹੀ ਯਾਦ ਹੈ। ਹੁਣ ਜਦੋਂ ਅਸੀਂ ਗੁਰੂ ਦੇ ਕੋਲ ਆਉਣਾ, ਗੁਰੂ ਜੋ ਜੋ ਦੱਸਦਾ ਜੇ ਉਹ ਸਾਡੀ ਸੁਰਤ ਦਾ ਹਿੱਸਾ ਨਹੀਂ ਬਣਦਾ, ਫਿਰ ਸਾਡੇ ਵੀ ਦਿਮਾਗ ਜਿਹੜੇ ਨੇ ਉਹ ਖਾਲੀ ਉਹਨੇ ਭਰੇ ਕੋਈ ਨਹੀਂ। ਭਰੇ ਸਿਰ ਦਾ ਤੇ ਭਰੀ ਵਿਚਾਰ ਦਾ ਇਹ ਮੁਜੱਸਮਾ ਸਾਡੇ ਸਾਹਮਣੇ ਆਏਗਾ ਵੀ ਸਿਰ ਧਰ ਤਲੀ ਗਲੀ ਮੇਰੀ ਆਓ, ਇਹ ਮੁਹਾਵਰੇ ਨੇ। ਜਦੋਂ ਆਪਾਂ ਗੁਰਬਾਣੀ ਨੂੰ ਢੰਗ ਨਾਲ ਪੜ੍ਹੀਏ ਨਾ, ਜਦੋਂ ਕਿਸੇ ਦੀ ਬਹਾਦਰੀ ਦੀ ਗੱਲ ਕਰਦੇ ਵੀ ਫਲਾਣੇ ਵਿੱਚ ਤੇ ਸ਼ੇਰ ਜਿੰਨਾ ਜ਼ੋਰ ਹੈ, ਸ਼ੇਰ ਜਿੰਨੀ ਤਾਕਤ ਹੈ, ਗੱਲ ਇਗਜ਼ਾਮਪਲ ਦਿੱਤੀ ਜਾ ਰਹੀ ਹੈ ਸ਼ੇਰ ਦੀ, ਪਰ ਉਹਦੇ ਜੋਸ਼ ਨੂੰ ਤੁਲਨਾ ਦੇ ਕੇ ਸਮਝਾਇਆ ਜਾ ਰਿਹਾ ਵੀ ਇੰਨੀ ਤਾਕਤ ਹੈ, ਉੱਥੇ ਗੱਲ ਇਹ ਸਮਝਾਈ ਜਾ ਰਹੀ ਹੈ। ਹੁਣ ਇੱਦਾਂ ਹੀ ਜਦੋਂ ਸਿਰ ਦੇਣ ਦੀ ਗੱਲ ਆਉਂਦੀ ਹੈ, ਸਿਰ ਵਾਰਨ ਦੀ ਗੱਲ ਆਉਂਦੀ ਹੈ, ਉੱਥੇ ਗੁਰੂ ਦੀ ਵਿਚਾਰ ਨੂੰ ਲੈ ਕੇ ਆਪਣੀ ਵਿਚਾਰ ਛੱਡਣ ਦੀ ਗੱਲ ਹੈ। ਉਹ ਭਾਵੇਂ ਨਿਮਰਤਾ ਦੇ ਪੱਖ ਤੋਂ ਆਈ ਹੈ, ਭਾਵੇਂ ਵਿਕਾਰਾਂ ਦੇ ਪੱਖ ਤੋਂ ਆਈ ਹੈ, ਤੇ ਭਾਵੇਂ ਆਪਣੇ ਆਪ ਦੀ ਹਉਮੈ ਨੂੰ ਛੱਡਣ ਦੇ ਪੱਖ ਤੋਂ ਆਈ ਹੈ। ਇੱਦਾਂ ਹੀ ਇੱਥੇ ਜਿਹੜੀ ਸਿਰ ਤਲੀ ਤੇ ਰੱਖਣ ਦੀ ਗੱਲ ਹੈ ਨਾ, ਇਹ ਭਰੋਸੇ ਦੀ ਸੂਚਕ ਹੈ ਵੀ ਭਰੋਸਾ ਰੱਖ ਕੇ ਆਈ। ਐਵੇਂ ਨਾ ਗੱਲੀ ਬਾਤੀ ਜਿੱਦਾਂ ਅਸੀਂ ਕਿਸੇ ਨੇ ਕਿਹਾ ਵੀ ਚੱਲ ਬਈ ਮੈਂ ਵੀ ਅੰਮ੍ਰਿਤ ਛਕਣ ਲੱਗਿਆ, ਤੂੰ ਵੀ, ਉਹ ਕਹਿੰਦਾ ਚੱਲ ਯਾਰ ਮੈਂ ਵੀ ਦੇਖ ਲੈਣਾ ਕੀ ਸਵਾਦ ਹੁੰਦਾ ਇਹਦਾ। ਬੇਭਰੋਸਗੀ ਦੀ ਗੱਲ ਨਹੀਂ, ਇੱਥੇ ਭਰੋਸੇ ਦੀ ਗੱਲ ਹੈ ਜਿਹੜੀ ਸਿਰ ਤਲੀ ਤੇ ਰੱਖਣ ਦੀ ਗੱਲ ਹੈ। ਕਹਿੰਦੇ ਸਿਰ ਧਰ ਤਲੀ ਗਲੀ ਮੇਰੀ ਆਓ, ਇੱਥੇ ਭਰੋਸਾ ਜਤਾਇਆ, ਐਨ ਪੂਰਾ ਪੱਕਾ ਭਰੋਸਾ ਹੈ ਆਪਣੇ ਗੁਰੂ ਤੇ ਜਦੋਂ ਮੈਂ ਇਹਦੇ ਮਾਰਗ ਤੇ ਤੁਰਨ ਲੱਗਿਆ। ਫਿਰ ਇੱਕ ਥਾਂ ਤੇ ਬਾਣੀ ਵਿੱਚ ਆਉਂਦਾ ਹੈ ਸੁਪਨੇ ਆਇਆ ਭੀ ਗਿਆ, ਕਹਿੰਦੇ ਰਾਤੀ ਜਦੋਂ ਮੈਂ ਸੁੱਤੀ ਪਈ ਸੀ ਨਾ, ਤੇ ਸੁੱਤੀ ਪਿਆ ਨੂੰ ਮੈਨੂੰ ਸੁਪਨਾ ਆਇਆ। ਗੁਰੂ ਪਾਤਸ਼ਾਹ ਐਗਜ਼ਾਮਪਲ ਦੇ ਰਹੇ ਨੇ, ਕਹਿੰਦੇ ਸੁਪਨੇ ਆਇਆ, ਕਹਿੰਦੇ ਸੁਪਨੇ 'ਚ ਰੱਬ ਮੇਰੇ ਆ ਗਿਆ, ਭੀ ਗਿਆ ਮੈਂ ਉੱਠੀ ਨਹੀਂ, ਕਹਿੰਦੇ ਉਹ ਚਲਾ ਗਿਆ, ਮੇਰੀ ਵੇਟ ਕਰਕੇ ਚਲਾ ਗਿਆ। ਗਫਲਤ ਦੀ ਨੀਂਦ ਦੀ ਗੱਲ ਚੱਲ ਰਹੀ ਹੈ, ਅਵੇਸਲੇਪਣ ਦੀ ਗੱਲ ਚੱਲ ਰਹੀ ਹੈ ਸੁਪਨੇ ਦੇ ਵਿੱਚ। ਸੁਪਨੇ ਤੋਂ ਭਾਵ ਕੀ ਹੈ, ਅਵੇਸਲਾਪਣ, ਜਦੋਂ ਕਿਸੇ ਗੱਲ ਵੱਲ ਸਾਡਾ ਧਿਆਨ ਨਾ ਹੋਏ। ਕਹਿੰਦੇ ਸੁਪਨੇ ਆਇਆ ਭੀ ਗਿਆ ਮੈਂ ਜਲ ਭਰਿਆ ਰੋਏ, ਕਹਿੰਦੇ ਮੈਂ ਰੋ ਪਈ ਵੀ ਲੈ ਦੱਸ ਆਇਆ ਵੀ ਸੀ ਮੈਂ ਮਿਲੀ ਵੀ ਨਹੀਂ ਉਹਨੂੰ, ਕਹਿੰਦੇ ਮੇਰੀਆਂ ਅੱਖਾਂ ਭਰ ਆਈਆਂ ਪਾਣੀ ਦੇ ਨਾਲ। ਹੋਇਆ ਕੀ, ਕਹਿੰਦੇ ਆਏ ਨਾ ਸੱਕਾਂ ਤੁਝ ਕੰਨ ਪਿਆਰੇ, ਭੇਜ ਨਾ ਸੱਕਾਂ ਕੋਏ, ਕਹਿੰਦੇ ਮੇਰੀ ਤੇ ਏਡੀ ਸਮਰੱਥ, ਆਪਣੀ ਲਚਾਰੀ ਐਨ ਨਿਮਰਤਾ ਵਿੱਚ ਭਿੱਜ ਕੇ ਨਾ ਗੁਰੂ ਨੂੰ ਪਰਣਾਏ ਹੋ ਕੇ ਲਚਾਰੀ ਦੱਸੀ ਜਾ ਰਹੀ ਹੈ ਵੀ ਤੇਰੇ ਤੋਂ ਬਿਨਾਂ ਮੈਂ ਕੱਖ ਨਹੀਂ। ਕਹਿੰਦੇ ਮੇਰੇ 'ਚ ਤੇ ਇੰਨੀ ਵੀ ਸਮਰੱਥਾ ਨਹੀਂ ਵੀ ਆਏ ਨਾ ਸੱਕਾਂ ਤੁਝ ਕੰਨ ਪਿਆਰੇ, ਮੈਂ ਤੇਰੇ ਕੋਲ ਆ ਵੀ ਨਹੀਂ ਸਕਦੀ, ਭੇਜ ਨਾ ਸੱਕਾਂ ਕੋਏ, ਕੋਈ ਹੈ ਵੀ ਨਹੀਂ ਮੇਰੇ ਨੇੜੇ ਜਿਹਨੂੰ ਮੈਂ ਸੁਨੇਹਾ ਦੇ ਕੇ ਭੇਜ ਦਿਆਂ ਵੀ ਮੈਂ ਤੇਰੇ ਪਿਆਰ 'ਚ ਭਿੱਜੀ ਬੈਠੀ ਹਾਂ। ਇਹ ਜੀਵ ਰੂਪੀ ਇਸਤਰੀ ਦੀ ਗੱਲ ਚੱਲ ਰਹੀ ਹੈ, ਮਾਲਕ ਦੇ ਨਾਲ ਇਮੈਜਿਨ ਕੀਤਾ ਜਾ ਰਿਹਾ ਗੁਰੂ ਪਾਤਸ਼ਾਹ ਵੱਲੋਂ। ਕਹਿੰਦੇ ਆਓ ਸੁਭਾਗੀ ਨੀਂਦੜੀਏ, ਕਹਿੰਦੇ ਨੀਂਦ ਪਿਆਰੀਏ ਤੂੰ ਹੀ ਆ ਜਾ, ਮਤ ਸ਼ਾਇਦ ਦੇਖਾਂ ਸੋਏ, ਕਹਿੰਦੇ ਸ਼ਾਇਦ ਤੇਰੇ ਬਹਾਨੇ ਹੀ ਮੈਂ ਉਹਦੇ ਨਾਲ ਮੁਲਾਕਾਤ ਕਰਨਾ। ਉੱਥੇ ਸੁਭਾਗੀ ਨੀਂਦਰੀ ਕਿਹਾ, ਤੇ ਫਿਰ ਕਹਿੰਦੇ ਨੇ ਤੈਂ ਸਾਹਿਬ ਕੀ ਬਾਤ ਜੇ ਆਖੈਂ, ਇਹ ਤੋਂ ਅੱਗੇ ਹੈ ਇਹ ਸ਼ਬਦ, ਕਹਿੰਦੇ ਤੈਂ ਸਾਹਿਬ ਕੀ ਬਾਤ ਜੇ ਆਖੈਂ ਕਹੁ ਨਾਨਕ ਕਿਆ ਦੀਜੈ, ਸੀਸ ਵੱਡੇ ਕਰ ਬੈਸਣ ਦੀਜੈ ਵਿਣ ਸਿਰ ਸੇਵ ਕਰੀਜੈ। ਹੁਣ ਇੱਥੇ ਨਿਮਰਤਾ ਦਾ ਸੂਚਕ ਹੈ ਸਿਰ ਵੱਢਣਾ, ਸਿਰ ਦੇਣਾ। ਹੁਣ ਜਦੋਂ ਕੋਈ ਸਾਨੂੰ ਪਿਆਰਾ ਆ ਕੇ ਗੁਰੂ ਦੀ ਗੱਲ ਸੁਣਾਏ, ਪਹਿਲਾਂ ਮੋਹਨ ਸਿੰਘ ਜੀ ਵੀਰ ਜੀ ਨੇ ਕੀਰਤਨ ਕੀਤਾ, ਇੱਕ ਸਿਰ ਇਹਨਾਂ ਵਾਸਤੇ ਚਾਹੀਦਾ, ਫਿਰ ਜਗਜਿੰਦਰ ਸਿੰਘ ਵੀਰ ਜੀ ਉਹਨਾਂ ਦੀ ਫੈਮਿਲੀ ਬੈਠੀ ਸੀ ਸਾਰਿਆਂ ਨੇ ਹੀ ਸ਼ਬਦ ਪੜ੍ਹਿਆ, ਫਿਰ ਉਹਨਾਂ ਨੂੰ ਵੀ ਇੱਕ ਇੱਕ ਸਿਰ ਚਾਹੀਦਾ, ਫਿਰ ਹੁਣ ਮੈਂ ਬੈਠਾ, ਸਾਰਿਆਂ ਵਾਸਤੇ ਕਿੱਦਾਂ ਇੱਕ ਇੱਕ ਗੱਲ ਚੱਲ ਰਹੀ ਹੈ। ਗੁਰੂ ਦੀ ਗੱਲ ਨੂੰ ਸੁਣ ਕੇ ਜਦੋਂ ਮੰਨ ਲਿਆ ਨਾ, ਉਹ ਗੁਣ ਜ਼ਿੰਦਗੀ 'ਚ ਗ੍ਰਹਿਣ ਕਰਨ ਦੀ ਗੱਲ ਹੈ, ਮੈਂ ਆਪਣਾ ਸਿਰ ਸਤਿਗੁਰੂ ਨੂੰ ਦੇ ਦਿੱਤਾ, ਇਹ ਗੱਲ ਚੱਲਦੀ ਹੈ ਉੱਥੇ। ਇਹ ਨਹੀਂ ਵੀ ਇਕੱਲੇ ਇਕੱਲੇ ਨੂੰ ਹੁਣ ਕਿੱਦਾਂ ਦੇਵਾਂਗੇ, ਇੱਕ ਤੇ ਸਿਰ ਹੈ ਸਾਡੇ ਕੋਲ, ਜੇ ਬਾਬਾ ਦੀਪ ਸਿੰਘ ਵਾਂਗੂ ਅਸੀਂ ਵੀ ਜਿੱਦਾਂ ਲੋਕੀ ਕਹਿੰਦੇ ਨੇ ਲਾਹ ਕੇ ਸੁੱਟ ਦਿੱਤਾ, ਫਿਰ ਜ਼ਿੰਦਗੀ ਕਿੱਥੇ ਰਹੀ, ਉਹ ਤੇ ਸਮਾਪਤ ਹੋ ਗਈ। ਹੁਣ ਜਦੋਂ ਗੁਰੂ ਪਾਤਸ਼ਾਹ ਕਹਿੰਦੇ ਨੇ ਤੈਂ ਸਾਹਿਬ ਕੀ ਬਾਤ ਜੇ ਆਖੇ ਕਹੁ ਨਾਨਕ ਕਿਆ ਦੀਜੈ, ਸੀਸ ਵੱਡੇ ਕਰ ਬੈਸਣ ਦੀਜੈ ਵਿਣ ਸਿਰ ਸੇਵ ਕਰੀਜੈ, ਕਹਿੰਦੇ ਵੀ ਮੈਂ ਤੇ ਗੁਰੂ ਦੇ ਸਾਹਮਣੇ ਹੁਣ ਆਪਣੀ ਮਰਜ਼ੀ ਨਹੀਂ, ਵਿਣ ਸਿਰ ਤੋਂ ਕੀ ਭਾਵ ਹੈ, ਮੈਂ ਆਪਣੀ ਮਤ ਨਹੀਂ ਵਰਤਦੀ, ਹੁਣ ਮੈਂ ਗੁਰੂ ਦੀ ਮਤ ਵਰਤਦੀ ਹਾਂ। ਫਿਰ ਅੱਗੇ ਇੱਕ ਥਾਂ ਤੇ ਬਾਣੀ 'ਚ ਲਿਖਿਆ ਆਉਂਦਾ, ਕਹਿੰਦੇ ਮੋਕੋ ਧਾਰ ਕਿਰਪਾ ਜਗ ਜੀਵਨ ਦਾਤੇ ਹਰ ਸੰਤ ਪੱਗੀ ਲੈ ਭਾਵੈ। ਕਹਿੰਦੇ ਮਾਲਕ ਜੀ ਤੁਸੀਂ ਮੇਰੇ ਤੇ ਕਿਰਪਾ ਕਰੋ, ਮੈਂ ਜਿਹੜੇ ਗੁਰਮੁਖ ਪਿਆਰੇ ਨੇ ਉਹਨਾਂ ਦੇ ਅਨੁਸਾਰ ਹੀ ਆਪਣਾ ਜੀਵਨ ਬਤੀਤ ਕਰ ਸਕਾਂ। ਕਹਿੰਦੇ ਫਿਰ ਤੂੰ ਕੀ ਦਏਗਾ, ਅੱਗੇ ਸਵਾਲ ਹੈ। ਕਹਿੰਦੇ ਹੋ ਕਾਟੋ ਕਾਟ ਵਾਢ ਸਿਰ ਰੱਖੋ, ਕਹਿੰਦੇ ਮੈਂ ਆਪਣਾ ਸਿਰ ਕੱਟ ਵੱਢ ਕੇ ਤੇਰੇ ਚਰਨਾਂ 'ਚ ਸੁੱਟਦਾ। ਹੁਣ ਕਿੱਦਾਂ ਇੱਦਾਂ ਅਸੀਂ ਕਰੂੰਗੇ ਵੀ ਸਿਰ ਕੱਟ ਕੇ ਵੱਢ ਕੇ, ਮਾਰੇ ਕਹਿੰਦੇ ਕਾਟ ਕੂਟ, ਕਹਿੰਦੇ ਕੱਟ ਕੁੱਟ ਕੇ ਸੁੱਟਦਾ ਮੈਂ ਤੇਰੇ ਸਾਹਮਣੇ। ਇਹ ਜਿਹੜੀਆਂ ਨੇ ਅਲੰਕਾਰ ਵਰਤੇ ਗਏ ਨੇ ਬਾਣੀ ਦੇ ਵਿੱਚ। ਕਹਿੰਦੇ ਹੋ ਕਾਟੋ ਕਾਟ ਵਾਢ ਸਿਰ ਰੱਖੋ ਜਿਤ ਨਾਨਕ ਸੰਤ ਚੜ ਆਵੇ, ਕਹਿੰਦੇ ਮੈਂ ਕੱਟ ਕੇ ਸਿਰ ਸੁੱਟ ਦਿਆਂ ਤੇ ਕੋਈ ਗੁਰਮੁਖ ਆ ਕੇ ਆਪਣੇ ਪੈਰ ਲੈ ਕੇ ਮੇਰੇ ਸਿਰ ਤੇ ਚੜ ਜਾਏ। ਇੱਦਾਂ ਕਿੱਦਾਂ ਪੋਸੀਬਲ ਹੋ ਸਕਦਾ ਵੀ ਸਿਰ ਕੱਟਿਆ ਹੋਏ ਕੋਈ ਬੰਦਾ ਆ ਕੇ ਉਹਦੇ ਤੇ ਨੱਚਣਾ ਸ਼ੁਰੂ ਕਰ ਦੇ? ਗੱਲ ਕੀ ਹੈ ਵੀ ਮੈਂ ਆਪਣੀ ਮਤ ਤਿਆਗ ਦਿੱਤੀ, ਜਿੰਨੇ ਮੇਰੇ ਵਿਚਾਰ ਸੀ ਕੱਟ ਕੁੱਟ ਕੇ ਸੁੱਟ ਦਿੱਤੇ, ਹੁਣ ਮੈਂ ਉਹ ਗੁਰਮੁਖ ਦੇ ਨਿਆਈ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੱਤਾ ਜਿਹਨੇ ਮੈਨੂੰ ਗੁਰੂ ਦੇ ਮਾਰਗ ਦਾ ਰਸਤਾ ਦੱਸਿਆ। ਵੀ ਇੱਦਾਂ ਹੁੰਦਾ ਗੁਰਮੁਖ ਦਾ ਜੀਵਨ। ਹੁਣ ਜਦੋਂ ਇਸ ਢੰਗ ਦੇ ਨਾਲ ਗੁਰਬਾਣੀ ਵਿੱਚ ਆਇਆ, ਫਿਰ ਇੱਕ ਥਾਂ ਤੇ ਆਉਂਦਾ ਧਨ ਗਿਆ ਬਹਿ ਝੂਰੀ ਹੈ, ਧਨ ਪੈਸੇ ਨੂੰ ਕਹਿੰਦੇ ਨੇ। ਧਿਆਨ ਨਾਲ ਸੁਣਿਓ ਇਹਨਾਂ ਬਚਨਾਂ ਨੂੰ। ਕਹਿੰਦੇ ਧਨ ਗਿਆ ਬਹਿ ਝੂਰੀ ਹੈ, ਧਨ ਮੈਂ ਚੀਤ ਗਵਾਰ। ਗਵਾਰ ਕਹਿੰਦੇ ਨੇ ਮੂਰਖ ਨੂੰ। ਕਹਿੰਦੇ ਮੂਰਖ ਮਨੁੱਖ ਦਾ ਹਰ ਵੇਲੇ ਚਿੱਤ ਪੈਸੇ 'ਚ ਲੱਗਿਆ ਰਹਿੰਦਾ। ਧਨ ਮੈਂ ਚੀਤ ਗਵਾਰ, ਧਨ ਵਿਰਲੀ ਸੱਚ ਸੰਚਿਆ। ਕਹਿੰਦੇ ਵਿਰਲੇ ਲੋਕ ਨੇ ਜਿਨ੍ਹਾਂ ਨੇ ਸੱਚ ਰੂਪੀ ਧਨ ਨੂੰ ਇਕੱਠਾ ਕੀਤਾ। ਹੁਣ ਦੇਖਿਆ ਨਾ, ਬੜੇ ਸਾਰੇ ਲੋਕ ਜਿਨ੍ਹਾਂ ਨੇ 2 ਨੰਬਰ ਦਾ ਪੈਸਾ ਇਕੱਠਾ ਕੀਤਾ ਹੋਇਆ ਸੀ, ਬੜੇ ਵਿਚਾਰੇ ਵਿਰਲਾਪ ਕਰਦੇ ਨੇ। ਮੈਂ ਪਹਿਲਾਂ ਵੀ ਸਵੇਰ ਦੀ ਕਥਾ ਦੇ ਵਿੱਚ ਜ਼ਿਕਰ ਕੀਤਾ ਸੀ, ਸਵੇਰੇ ਜਦੋਂ ਕਥਾ ਹੁੰਦੀ ਹੈ ਵੀ ਇੱਕ ਵੀਰ ਦਾ ਦਿੱਲੀ ਤੋਂ ਫੋਨ ਆਇਆ, ਉਹ ਕਹਿੰਦਾ ਭਾਈ ਸਭ ਕੁਛ ਕਰੋ, ਹੈ ਬੰਦਾ ਕੋਈ ਨਹੀਂ ਜਾਣਦਾ, ਨੋਰਮਲ ਪ੍ਰਚਾਰਕ, ਉਹ ਵੀ ਕਹਿੰਦਾ ਵੀ 35 ਲੱਖ ਰੁਪਇਆ ਰੱਖੀ ਬੈਠਾ। ਕਹਿੰਦੇ ਭਾਈ ਸਾਹਿਬ ਕਿਤੇ 5-4 ਲੱਖ ਤੁਸੀਂ ਉਹ 1 ਨੰਬਰ ਦਾ ਕਰਾ ਦਿਓ। ਧਨ ਗਿਆ ਬਹਿ ਝੂਰੀ ਹੈ, ਹੁਣ ਕੀ ਹੋ ਰਿਹਾ, ਝੂਰ ਰਹੇ ਨੇ ਬਸ, ਮਨ ਦੇ ਵਿੱਚ ਬੈਠੇ ਬੈਠੇ ਝੂਰ ਰਹੇ ਨੇ। ਭਾਵੇਂ ਕੋਈ ਡਾਕਟਰ ਹੈ, ਭਾਵੇਂ ਕੋਈ ਇੰਜੀਨੀਅਰ ਹੈ, ਭਾਵੇਂ ਕੋਈ ਪ੍ਰਚਾਰਕ, ਕੋਈ ਵੀ ਜਿਹਨੇ ਵੀ ਰੱਖਿਆ ਹੋਇਆ ਸੀ ਨਾ, ਬਸ ਅੰਦਰੋਂ ਅੰਦਰੀ ਝੂਰਦੇ ਪਏ ਨੇ। ਧਨ ਗਿਆ ਬਹਿ ਝੂਰੀ ਹੈ, ਧਨ ਮੈਂ ਚੀਤ ਗਵਾਰ। ਕਾਸ਼ ਕਿਤੇ ਗੁਰੂ ਨਾਨਕ ਸਾਹਿਬ ਤੋਂ ਇਹ ਗੱਲ ਸਮਝ ਲਈ ਹੁੰਦੀ। ਅਸੀਂ ਵਿਖਿਆ ਕਹਿ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਫਿਰ ਮਹਾਰਾਜ ਨੇ ਤੇ ਉਹ ਵੀ ਸਮਝਾਇਆ ਸੀ ਨਾ ਵੀ ਕਾਚਾ ਧਨ ਸੰਚੈ ਮੂਰਖ ਗਵਾਰ, ਮਨਮੁਖ ਭੁੱਲੇ ਅੰਧ ਗਵਾਰ। ਇਹ ਨਹੀਂ ਕਿਹਾ ਵੀ ਤੁਸੀਂ ਰੋਟੀ ਨਹੀਂ ਖਾਣੀ, ਵੀ ਤੁਸੀਂ ਕੱਪੜੇ ਨਹੀਂ ਪਾਉਣੇ, ਉਹਨੇ ਕਿਹਾ ਵੀ ਹੋਣਾ ਚਾਹੀਦਾ ਪਰ ਇੰਨਾ ਕੁ ਹੋਏ ਜਿੰਨਾ ਕੁ ਜੀਵਨ ਬਸਰ ਹੋ ਜੇ। ਬਹੁਤਾ ਇਕੱਠਾ ਕਰਨ 'ਚ ਲੱਗ ਗਏ ਫਿਰ ਔਖਾ ਹੋ ਜਾਏਗਾ। ਤਾਂ ਹੀ ਤੇ ਕਿਹਾ ਸੀ ਨਾ, ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਸੋ ਫਿਰੈ ਪਰਮੰਤਾ, ਦੋਹੂ ਵਿਵਸਥਾ ਤੇ ਜੋ ਮੁਕਤਾ, ਸੋਈ ਸੁਹੇਲਾ ਭਾਲੀ ਹੈ। ਹੁਣ ਮਹਾਰਾਜ ਕਹਿਣ ਲੱਗੇ ਧਨ ਗਿਆ, ਹੌਸਲਾ ਦੇ ਰਹੇ ਨੇ। ਕਹਿੰਦੇ ਜੇ ਤੂੰ ਗੁਰੂ ਨਾਲ ਜੁੜਿਆ ਨਾ, ਤੇਰਾ ਨੁਕਸਾਨ ਹੁੰਦਾ ਵੀ ਹੈ। ਕਹਿੰਦੇ ਧਨ ਗਿਆ ਤਾਂ ਜਾਣ ਦੇ ਜੇ ਰਚੇ ਰੰਗ ਏਕ। ਕਹਿੰਦੇ ਜੇ ਇੱਕ ਦੇ ਰੰਗ 'ਚ ਰੰਗਿਆ ਹੋਇਆ ਨਾ, ਜੇ ਜਾਂਦਾ ਤੇ ਜਾਣ ਦੇ ਫਿਰ ਕੀ ਹੈ। ਤੂੰ ਤੇ ਸਮਝ ਲਿਆ ਨਾ ਵੀ ਇਹ ਧਨ ਕਰਤੇ ਕਾ ਖੇਲ ਹੈ, ਕਦੇ ਆਵੇ ਕਦੇ ਜਾਏ। ਕਹਿੰਦੇ ਗੇਮ ਹੈ ਇਹ, ਕਦੇ ਆ ਗਿਆ ਕਦੇ ਚਲਾ ਗਿਆ। ਕਹਿੰਦੇ ਫਿਰ ਟੈਨਸ਼ਨ ਕਾਹਦੀ, ਇਸ ਗੱਲ ਦੀ ਮੈਨੂੰ ਚਿੰਤਾ ਨਹੀਂ। ਕਹਿੰਦੇ ਧਨ ਗਿਆ ਤਾਂ ਜਾਣ ਦੇ ਜੇ ਰਚੇ ਰੰਗ ਏਕ, ਮਨ ਦੀਜੈ ਸਿਰ ਸੌਂਪੀਐ ਧੀ ਕਰਤੇ ਕੀ ਟੇਕ। ਕਹਿੰਦੇ ਮੈਂ ਮਨ ਦੇ ਦਿੱਤਾ, ਸਿਰ ਆਪਣੇ ਗੁਰੂ ਨੂੰ ਸੌਂਪ ਦਿੱਤਾ, ਕਿਉਂਕਿ ਮੇਰੇ ਅੰਦਰ ਇਹ ਆਸ ਹੈ ਵੀ ਹਰ ਵੇਲੇ ਮਾਲਕ ਮੇਰਾ ਮੇਰੇ ਸਿਰ ਤੇ ਬੈਠਾ ਹੋਇਆ, ਉਹਦੀ ਵਿਚਾਰ ਮੇਰੀ ਜ਼ਿੰਦਗੀ ਦੇ ਵਿੱਚ ਹੈ। ਇਹਨੂੰ ਕਹਿੰਦੇ ਨੇ ਮਨ ਦੀਜੈ ਸਿਰ ਸੌਂਪੀਐ। ਹੁਣ ਬਾਣੀ ਕੀ ਹੈ, ਬਚਨ ਬਾਬਾ ਦੀਪ ਸਿੰਘ ਨੇ ਨਹੀਂ ਪੜ੍ਹੇ ਹੋਣੇ, ਜਦੋਂ ਆਪਾਂ ਬਾਬਾ ਜੀ ਦਾ ਜੀਵਨ ਬਿਆਨ ਕਰਦੇ ਹਾਂ ਵੀ ਇੱਦਾਂ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਨੇ ਜਿਉਂਦੇ ਜੀ ਇਹਨਾਂ ਗੱਲਾਂ ਨੂੰ ਸਮਝਿਆ ਹੋਇਆ ਸੀ ਵੀ ਜਿਹਨੇ ਗੁਰੂ ਨੂੰ ਮਨ ਦੇ ਦਿੱਤਾ, ਭਾਵ ਗੁਰੂ ਦੇ ਵਿਚਾਰ ਗ੍ਰਹਿਣ ਕਰ ਲਏ, ਉਹਨੇ ਸਿਰ ਜਿਉਂਦੇ ਜੀ ਦੇ ਦਿੱਤਾ, ਫਿਰ ਮਰ ਕੇ ਜਾਏ ਭਾਵੇਂ ਨਾ ਜਾਏ ਉਹ ਤੇ ਮਿੱਟੀ ਹੈ। ਬਾਣੀ ਕਹਿੰਦੀ ਜਦੋਂ ਮਰ ਹੀ ਗਿਆ ਬੰਦਾ ਫਿਰ ਤੇ ਮਿੱਟੀ ਹੈ, ਭਾਵੇਂ ਉਹ ਰਣ ਤੱਤੇ 'ਚ ਮਰੇ ਤੇ ਭਾਵੇਂ ਨੋਰਮਲ ਮੌਤ ਮਰੇ, ਮਿੱਟੀ ਹੈ ਸਰੀਰ। ਫਿਰ ਕਹਿੰਦੇ ਮਨ ਦੀਜੈ ਸਿਰ ਸੌਂਪੀਐ ਭੀ ਕਰਤੇ ਕੀ ਟੇਕ। ਫਿਰ ਇੱਕ ਬਚਨ ਹੋਰ ਕਬੀਰ ਸਾਹਿਬ ਦਾ ਆਉਂਦਾ, ਕਬੀਰ ਸਾਹਿਬ ਕਹਿੰਦੇ ਨੇ ਕਬੀਰ ਜੋ ਤੋਹੇ ਸਾਧ ਪਿਰਮ ਕੀ। ਸਾਧ ਸੱਧਰ, ਇੱਥੇ ਆਮ ਕਰਕੇ ਬਿਨਾਂ ਪੜ੍ਹੇ ਸਲੋਕ ਸੁਣਿਆ ਹੁੰਦਾ ਤੇ ਸਲੋਕ ਸੁਣਨ ਦੇ ਕਰਕੇ ਫਿਰ ਸਾਨੂੰ ਇਉਂ ਲੱਗਦਾ ਵੀ ਇੱਥੇ ਜਿਹੜਾ ਸਾਧ ਵਰਡ ਆਇਆ ਨਾ ਉਹ ਗੁਰੂ ਵਾਸਤੇ ਜਾਂ ਕਿਸੇ ਸਾਧ ਵਾਸਤੇ ਵਰਤਿਆ, ਪਰ ਸਾਧ ਦਾ ਇੱਥੇ ਅਥਰ ਹੈ ਸੱਧਰ, ਤਾਂਗ ਜਿਹਨੂੰ ਸਿੱਖ ਕਹਿੰਦੇ ਹਾਂ ਆਪਾਂ। ਕਹਿੰਦੇ ਕਬੀਰ
ਜੇ ਤੈਨੂੰ ਪ੍ਰੇਮ ਦੀ ਖੇਡ ਖੇਡਣ ਦੀ ਤਾਂਘ ਹੈ ਨਾ, ਸਿੱਕ ਹੈ ਤੈਨੂੰ, ਫਿਰ ਕੀ ਕਰ? ਕਹਿੰਦੇ ਸੀਸ ਕਾਟ ਕਰ ਗੋਏ, ਕਹਿੰਦੇ ਸਿਰ ਨੂੰ ਕੱਟ, ਇਹਨੂੰ ਗੇਂਦ ਬਣਾ ਲੈ। ਹੁਣ ਦੱਸੋ ਵੀ ਸਿਰ ਦੀ ਗੇਂਦ ਕਿੱਦਾਂ ਬਣੇਗੀ? ਗੱਲ ਇੱਥੇ ਵੀ ਗੁਣਾਂ ਦੀ ਤੇ ਔਗੁਣਾਂ ਦੀ ਚੱਲ ਰਹੀ ਹੈ। ਕਹਿੰਦੇ ਵੀ ਸੀਸ ਕੱਟ ਕਰ ਗੋਏ, ਖੇਲਤ ਖੇਲਤ ਹਲ ਕਰ, ਆਗੇ ਹੋਏ ਸੋ ਹੋਏ। ਕਹਿੰਦੇ ਜਦੋਂ ਤੂੰ ਗੁਰੂ ਦੇ ਮਾਰਗ ਤੇ ਤੁਰਨਾ ਸ਼ੁਰੂ ਕਰ ਦਿੱਤਾ ਨਾ, ਫਿਰ ਇਹ ਨਾ ਸੋਚੀ ਵੀ ਕੋਈ ਬੰਦਾ ਕਹਿੰਦਾ ਕੀ ਆ, ਵੀ ਲੈ ਦੱਸ ਆਪਣੀ ਮਾਰੀ ਜਾਂਦਾ, ਤੇ ਸਾਰਿਆਂ ਨੂੰ ਹੀ ਕਹੀ ਜਾਂਦਾ ਵੀ ਸਾਰੇ ਗਲਤ ਨੇ। ਉਹ ਕਹਿੰਦੇ ਫਿਰ ਖੇਡੀ ਖੇਡ ਜਿਹੜੀ ਹੈ ਨਾ, ਉਹ ਤੋਂ ਪਿੱਛੇ ਨਾ ਹਟੀ, ਆਗੇ ਹੋਏ ਸੋ ਹੋਏ, ਉਹਦਾ ਰਿਜ਼ਲਟ ਤੇਰੇ ਹੱਕ 'ਚ ਹੀ ਹੋਏਗਾ, ਕਿਉਂਕਿ ਜੇ ਤੂੰ ਸੱਚ ਤੇ ਤੁਰ ਰਹੀ ਹੈ। ਫਿਰ ਅੱਗੇ ਕਹਿੰਦੇ ਨੇ ਵੀ ਇੱਕ ਗੱਲ ਹੋਰ ਧਿਆਨ 'ਚ ਰੱਖੀ, ਜੇ ਗੇਮ ਖੇਡਣੀ ਹੈ ਨਾ, ਫਿਰ ਪੱਕੇ ਨਾ ਖੇਡੀ। ਫਿਰ ਅੱਗੇ ਲਿਖਿਆ ਕਹਿੰਦੇ ਕਬੀਰ ਜੋ ਤੋਹੇ ਸਾਧ ਪਿਰਮ ਕੀ, ਪਾਕੇ ਸੇਤੀ ਖੇਲ, ਕਾਚੀ ਸਰਸੋਂ ਪੇਲ ਕੈ, ਨਾ ਖਲ ਪਈ ਨਾ ਤੇਲ। ਕਹਿੰਦੇ ਵੀ ਜੇ ਹੁਣ ਕੱਚਿਆਂ ਨਾਲ ਯਾਰੀ ਲਾਏਗਾ, ਕਹਿੰਦੇ ਵੀ ਜਿੱਦਾਂ ਬੰਦਾ ਕੱਚੀ ਸਰਸੋਂ ਪੇਲੇ, ਨਾ ਤੇਲ ਪੱਲੇ ਪੈਂਦਾ ਤੇ ਨਾ ਖਲ ਪੱਲੇ ਪੈਂਦੀ ਹੈ, ਨਾ ਜ਼ਿੰਦਗੀ 'ਚ ਗੁਣ ਆਏ ਤੇ ਨਾ ਜ਼ਿੰਦਗੀ ਦੇ ਵਿੱਚ ਕੁਝ ਉੱਚੀ ਵਿਚਾਰ ਦੇ ਮਾਲਕ ਬਣੇ, ਦੋਵੇਂ ਪੱਖਾਂ ਤੋਂ ਖਾਲੀ ਰਹਿ ਗਏ। ਕਹਿੰਦੇ ਕੱਚਿਆਂ ਦੇ ਨਾਲ ਨਹੀਂ, ਨਾਨਕ ਕੱਚੜਿਆਂ ਸਿਓ ਤੋੜ, ਢੂੰਡ ਸੱਜਣ ਸੰਤ ਪੱਕਿਆਂ। ਕਹਿੰਦੇ ਵੀ ਐਸੇ ਪੱਕੇ ਨਾਲ ਯਾਰੀ ਲਾਈ, ਉਹ ਜੀਵਦਿਆਂ ਨਾ ਵਿਛੜੈ, ਮੋਇਆ ਨਾ ਜਾਹੀ ਛੋੜ। ਕਹਿੰਦੇ ਉਹ ਜਿਉਂਦੇ ਜੀ ਹਰ ਵੇਲੇ, ਤੇ ਜੇ ਕਿਤੇ ਤੇਰੀ ਮੱਤ ਕਿਤੇ ਵਕਾਰਾਂ 'ਚ ਡੁੱਬਣ ਵੀ ਲੱਗੇ ਨਾ, ਉੱਥੇ ਵੀ ਸਹਾਇਤਾ ਕਰਨ ਵਾਸਤੇ ਹਰ ਵੇਲੇ ਤੇਰੀ ਸੁਰਤ ਦਾ ਹਿੱਸਾ ਰਹੇ। ਇਉਂ ਬਿਆਨ ਕੀਤਾ ਬਾਣੀ ਨੇ। ਤੇ ਜਦੋਂ ਆਪਾਂ ਗੁਰਬਾਣੀ ਵਿੱਚੋਂ ਇਹਨਾਂ ਗੱਲਾਂ ਨੂੰ ਸਮਝ ਲਵਾਂਗੇ, ਤੇ ਫਿਰ ਅਗਲੀ ਗੱਲ ਸਾਨੂੰ ਸਮਝਣੀ ਸੌਖੀ ਹੋ ਜਾਏਗੀ। ਉਹ ਕੀ ਹੈ ਵੀ ਜਦੋਂ ਮੱਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸੁੱਖ ਸੁਣੀ। ਹੁਣ ਵਿਚਾਰ ਜਿੰਨੇ ਵੀ ਸੀ ਉਹ ਸਾਰੇ ਗੁਰੂ ਵਾਲੇ ਆ ਗਏ, ਤੇ ਫਿਰ ਮੇਰਾ ਸਰੀਰ ਕੀ ਬਣ ਗਿਆ? ਹਰ ਮੰਦਰ ਇਹ ਸਰੀਰ ਹੈ, ਰੱਖਿਆ ਹੁਕਮ ਸਵਾਰ। ਇਹ ਤਾਂ ਬਣਨਾ ਜਦੋਂ ਇਹ ਸਿਰ ਗੁਰੂ ਨੂੰ ਦੇ ਦਿੱਤਾ। ਬਾਬਾ ਦੀਪ ਸਿੰਘ ਜੀ ਦਾ ਉੱਥੇ ਸਿਰ ਜਿਹੜਾ ਸੀ ਨਾ, ਜਿੱਦਾਂ ਆਮ ਨੋਰਮਲ ਸ਼ਹੀਦੀਆਂ ਹੁੰਦੀਆਂ ਨਾ, ਨਾਲੇ ਇੱਕ ਗੱਲ ਹੋਰ ਚੇਤੇ 'ਚ ਰੱਖੀਏ, ਜਿਸ ਜਿਸ ਨੇ ਵੀ ਗੁਰੂ ਦੇ ਸਿਧਾਂਤਾਂ ਦੇ ਉੱਤੇ ਆਪਣੇ ਆਪ ਨੂੰ ਵਾਰਿਆ, ਭਾਵੇਂ ਉਹ ਰਣ ਤੱਤੇ 'ਚ ਸ਼ਹੀਦ ਹੋਇਆ ਭਾਵੇਂ ਨਹੀਂ ਹੋਇਆ, ਉਹਦੀ ਵੀ ਜਿਹੜੀ ਘਾਲਣਾ ਹੈ ਕਿਸੇ ਸ਼ਹੀਦ ਤੋਂ ਘੱਟ ਨਹੀਂ। ਜੇ ਆਪਾਂ ਸਿਰਫ ਇਹ ਸੋਚੀਏ ਨਾ ਵੀ ਜਿਹੜੇ ਰਣ ਤੱਤੇ 'ਚ ਸ਼ਹੀਦ ਹੋਏ ਉਹੀ ਸਾਡੇ ਵਾਸਤੇ ਮਹਾਨ ਨੇ, ਨਹੀਂ ਨਹੀਂ, ਜਿਨ੍ਹਾਂ ਨੇ ਗੁਰੂ ਦਰਬਾਰ ਵਿੱਚ ਰਹਿ ਕੇ ਵੀ ਗੁਰੂ ਸਿਧਾਂਤਾਂ ਤੇ ਪਹਿਰਾ ਦਿੱਤਾ ਉਹਨਾਂ ਦੀ ਵੀ ਓਨੀ ਉਹ ਮਹਾਨਤਾ, ਕਿਸੇ ਦੀ ਘੱਟ ਨਹੀਂ, ਕਿਸੇ ਦੀ ਵੱਧ ਨਹੀਂ, ਉਹ ਗੁਰੂ ਨੂੰ ਪ੍ਰਣਾਏ ਨੇ। ਮਸਲਾ ਗੁਰੂ ਨੂੰ ਪ੍ਰਣਾਏ ਹੋਣ ਦਾ, ਗੁਰੂ ਦੇ ਉੱਤੇ ਆਸ ਰੱਖਣ ਦਾ, ਇਹ ਨਹੀਂ ਵੀ ਕਿਸੇ ਦਾ ਵੱਧ ਕਿਸੇ ਦਾ ਘੱਟ ਨਹੀਂ। ਇੱਥੇ ਗੁਰੂ ਪਾਤਸ਼ਾਹ ਕਹਿਣ ਲੱਗੇ ਜਦੋਂ ਵਿਚਾਰਾਂ ਤੁਹਾਡਾ ਇਹ ਦਿਮਾਗ ਗੁਰੂ ਦਾ ਹੋ ਗਿਆ ਨਾ, ਜਿਵੇਂ ਆਪਾਂ ਇੱਕ ਦਿਨ ਪਹਿਲਾਂ ਵਿਚਾਰਿਆ ਸੀ ਵੀ ਜਿਸ ਕੇ ਸਿਰ ਉੱਪਰ ਤੋਂ ਸੁਆਮੀ ਸੋ ਦੁੱਖ ਕੈਸਾ ਪਾਵੇ। ਸਿਰ ਦੇ ਉੱਪਰ ਬੈਠਣ ਦਾ ਕੀ ਭਾਵ ਹੈ? ਵੀ ਜਦੋਂ ਮਾਲਕ ਦੀਆਂ ਵਿਚਾਰਾਂ ਮੇਰੇ ਸੁਰਤ ਦਾ ਹਿੱਸਾ ਬਣ ਗਈਆਂ, ਹਰ ਵੇਲੇ ਮੈਂ ਮਾਲਕ ਦੀ ਯਾਦ ਵਿੱਚ ਜਿਉਂਦਾ, ਫਿਰ ਮੇਰੀ ਜ਼ਿੰਦਗੀ 'ਚ ਕੋਈ ਦੁੱਖ ਮੈਨੂੰ ਦੁਖੀ ਨਹੀਂ ਕਰ ਸਕਦਾ। ਦੁੱਖ ਆਏਗਾ ਪਰ ਮੈਨੂੰ ਦੁਖੀ ਨਹੀਂ ਕਰ ਸਕਦਾ, ਇਹ ਫਰਕ ਹੈ। ਜੇ ਜਦੋਂ ਇਹ ਗੱਲ ਸਾਡੀ ਵਿਚਾਰਾਂ ਸੁਰਤ ਦਾ ਹਿੱਸਾ ਬਣੀਆਂ, ਫਿਰ ਸੱਚੀ ਮੁੱਚੀ ਸਾਨੂੰ ਇਹ ਗੱਲ ਸਮਝ ਆਏਗੀ ਜਿਹੜੀ ਗੁਰੂ ਪਾਤਸ਼ਾਹ ਨੇ ਸਾਨੂੰ ਪ੍ਰਾਰੰਭ ਦੇ ਵਿੱਚ ਸਮਝਾਈ। ਕਹਿਣ ਲੱਗੇ ਗੁਰਪ੍ਰਸਾਦੀ ਵੇਖ ਤੂੰ ਹਰਿਮੰਦਰ ਤੇਰੇ ਨਾਲ। ਜਦੋਂ ਆਪਾਂ ਇਹ ਸਰੀਰ ਨੂੰ ਵੀ ਹਰਿਮੰਦਰ ਮੰਨ ਕੇ ਚੱਲਾਂਗੇ ਨਾ, ਬਾਹਰ ਦੇ ਹਰਿਮੰਦਰ ਦੀ ਬੇਅਦਬੀ ਹੁੰਦੀ ਹੈ ਸਾਨੂੰ ਬੜੀ ਤਕਲੀਫ ਹੁੰਦੀ ਹੈ, ਪਰ ਜਦੋਂ ਸਾਡੇ ਜਿਹਨੂੰ ਗੁਰੂ ਪਾਤਸ਼ਾਹ ਹਰ ਵੇਲੇ ਕਹਿੰਦੇ ਨੇ ਵੀ ਇਹਦੇ 'ਚ ਰੱਬ ਵੱਸਦਾ, ਉਹਦੀ ਅਸੀਂ ਬੇਅਦਬੀ ਕਰਦੇ ਹਾਂ, ਭਾਵ ਜਦੋਂ ਅਸੀਂ ਇਹਦੀ ਕਦਰ ਨਹੀਂ ਪਾਉਂਦੇ, ਫਿਰ ਉਦੋਂ ਗੁਰੂ ਦਾ ਸਤਿਕਾਰ ਹੁੰਦਾ? ਬਾਹਰੀ ਬੇਅਦਬੀ ਤਾਂ ਸਾਨੂੰ ਨਜ਼ਰ ਆ ਗਈ ਜਦੋਂ ਅਸੀਂ ਕੇਸਾਂ ਦੀ ਬੇਅਦਬੀ ਕਰਦੇ ਹਾਂ, ਜਦੋਂ ਆਪਾਂ ਕੇਸ ਕਤਲ ਕਰਦੇ ਹਾਂ, ਨਸ਼ਿਆਂ ਨੂੰ ਇਸ ਸਰੀਰ ਦੇ ਵਿੱਚ ਪਾ ਪਾ ਕੇ ਇਹਦਾ ਬੁਰਾ ਹੱਲ ਕਰਦੇ ਹਾਂ। ਬਾਹਰ ਦਾ ਹਰਿਮੰਦਰ ਕੋਈ ਆ ਕੇ ਵੈਰੀ ਕਬਜ਼ਾ ਕਰੇ, ਸਾਨੂੰ ਥੋੜਾ ਚਿਰ ਦੁੱਖ ਹੁੰਦਾ, ਪਰ ਜਿਸ ਹਰਿਮੰਦਰ ਨੂੰ ਗੁਰੂ ਪਾਤਸ਼ਾਹ ਕਹਿੰਦੇ ਹਰ ਵੇਲੇ ਮਾਲਕ ਤੇਰੇ ਨਾਲ ਹੈ, ਇਸ ਹਰਿਮੰਦਰ ਤੇ ਹਰ ਵੇਲੇ ਉਹਨਾਂ ਵਕਾਰਾਂ ਦਾ ਕਬਜ਼ਾ ਰਹੇ, ਉਹ ਸਾਨੂੰ ਪ੍ਰਵਾਨ ਹੈ। ਇਹ ਕਿੱਦਾਂ ਦੀ ਸਿੱਖੀ ਹੋਈ ਵੀ ਉਹਦੇ ਤੇ ਪ੍ਰਵਾਨ ਨਹੀਂ ਪਰ ਇੱਥੇ ਸਾਨੂੰ ਪ੍ਰਵਾਨ ਹੈ? ਮਹਾਰਾਜ ਕਹਿੰਦੇ ਸਰੀਰ ਦਾ ਵੀ ਓਨਾ ਹੀ ਧਿਆਨ ਰੱਖ ਭਾਈ, ਜਿੰਨਾ ਬਾਹਰ ਦੇ ਹਰਿਮੰਦਰ ਦੀ ਦਰਬਾਰ ਦੀ ਤੈਨੂੰ ਚਿੰਤਾ ਹੈ ਨਾ, ਇਹ ਸਰੀਰ ਬੜਾ ਕੀਮਤੀ ਹੈ। ਗੁਰਪ੍ਰਸਾਦੀ ਵੇਖ ਤੂੰ ਹਰਿਮੰਦਰ ਤੇਰੇ ਨਾਲ, ਕਹਿੰਦੇ ਤੂੰ ਗੁਰੂ ਦੀ ਕਿਰਪਾ ਨਾਲ ਵੇਖ, ਪਰਮਾਤਮਾ ਦਾ ਘਰ ਤੇਰੇ ਨਾਲ ਹੈ, ਤੇਰੇ ਅੰਦਰ ਹੈ, ਭਾਵ ਰੱਬ ਤੇਰੇ ਤੋਂ ਦੂਰ ਨਹੀਂ। ਜਦੋਂ ਆਪਾਂ ਕਹਿੰਦੇ ਨਾ ਵੀ ਰੱਬ ਨੂੰ ਮਿਲਣਾ, ਰੱਬ ਨੂੰ ਮਿਲਣਾ ਕਿੱਥੇ? ਉਹ ਕੋਈ ਗੁਆਚਿਆ? ਜਦੋਂ ਆਪਾਂ ਇਉਂ ਕਹਿੰਦੇ ਹਾਂ ਨਾ ਵੀ ਰੱਬ ਦੀ ਪ੍ਰਾਪਤੀ ਕਰਨੀ ਹੈ ਜੀ, ਰੱਬ ਨੂੰ ਮਿਲਣਾ, ਰੱਬ ਕਿਤੇ ਨਹੀਂ ਮਿਲਦਾ, ਨਾ ਕਿਤੇ ਗੁਆਚਿਆ ਹੋਇਆ, ਉਹ ਤੇ ਸਾਡੇ ਅੰਦਰ ਹੀ ਹੈ, ਬਸ ਉਹਨੂੰ ਫੋਲੋ ਕਰਕੇ ਉਹਦੇ ਗੁਣ ਜ਼ਿੰਦਗੀ 'ਚ ਲੈ ਕੇ ਆਉਣੇ ਨੇ। ਇੱਕ ਇੱਕ ਔਗੁਣ ਛੱਡਣਾ ਤੇ ਗੁਣਾਂ ਨੂੰ ਗ੍ਰਹਿਣ ਕਰਨਾ, ਉਹ ਕਿਤੇ ਗੁਆਚਿਆ ਥੋੜੀ ਆ। ਆਪਾਂ ਐਵੇਂ ਲੋਕੀ ਕਹਿੰਦੇ ਵੀ ਅਸੀਂ ਹੁਣ ਪਰਮਾਤਮਾ ਨੂੰ ਮਿਲਣ ਵਾਸਤੇ ਬੈਠੇ ਹਾਂ ਸਾਧ ਸੰਗਤ ਜੀ, ਨਾ ਨਾ ਉਹ ਤੇ ਮਿਲਿਆ ਹੋਇਆ, ਉਹ ਗੁਆਚਿਆ ਥੋੜੀ ਹੈ, ਸਾਡੀ ਸੁਰਤ ਨੇ ਉਹਨੂੰ ਮੰਨਿਆ ਨਹੀਂ, ਬਸ ਫਰਕ ਇਹ ਹੈ। ਹੁਣ ਮਹਾਰਾਜ ਕਹਿੰਦੇ ਵੀ ਉਹ ਤੇਰੇ ਨਾਲ ਹੈ ਹਰਿਮੰਦਰ, ਤੇਰੇ ਨਾਲ ਹਰਿਮੰਦਰ ਸ਼ਬਦ ਏ ਖੋਜੀ ਹੈ। ਕਹਿੰਦੇ ਇਸ ਹਰਿਮੰਦਰ ਨੂੰ ਗੁਰੂ ਦੀ ਸ਼ਬਦ ਦੇ ਦੁਆਰਾ ਖੋਜਿਆ ਜਾ ਸਕਦਾ ਹੈ, ਹਰ ਨਾਮੋ ਲਿਹੋ ਸੰਭਾਲ। ਕਹਿੰਦੇ ਵੀ ਇਸ ਢੰਗ ਦੇ ਨਾਲ ਮਾਲਕ ਦੀ ਵਿਚਾਰ ਜਦੋਂ ਤੇਰੀ ਜ਼ਿੰਦਗੀ ਚ ਆਏਗੀ, ਤੈਨੂੰ ਇਸ ਹਰਿਮੰਦਰ ਦੀ ਕੀਮਤ ਵੀ ਪਤਾ ਲੱਗੇਗੀ। ਅੱਗੇ ਗੁਰੂ ਪਾਤਸ਼ਾਹ ਕਹਿੰਦੇ ਨੇ ਹਰਿਮੰਦਰ ਇਹ ਸਰੀਰ ਹੈ, ਕਹਿੰਦੇ ਇਹ ਸਰੀਰ ਭਾਈ ਹਰੀ ਦਾ ਮੰਦਰ ਹੈ, ਰੱਬ ਦਾ ਟਿਕਾਣਾ ਹੈ। ਇੱਥੇ ਕੀ ਹੈ, ਕਹਿੰਦੇ ਗਿਆਨ ਰਤਨ ਪ੍ਰਗਟ ਹੋਏ, ਸੋਹਣੇ ਸੋਹਣੇ ਵਿਚਾਰ ਇਹ ਜ਼ਿੰਦਗੀ ਦੇ ਵਿੱਚ ਸਾਨੂੰ ਜਦੋਂ ਸ਼ਬਦ ਦੇ ਨਾਲ ਅਸੀਂ ਜੁੜਾਂਗੇ ਸਾਨੂੰ ਪ੍ਰਾਪਤ ਹੋਣਗੇ। ਅੱਗੇ ਜਾ ਕੇ ਗੁਰੂ ਪਾਤਸ਼ਾਹ ਕਹਿੰਦੇ ਨੇ ਮਨਮੁਖ ਮੂਲ ਨਾ ਜਾਣਨੀ, ਮਾਨਸ ਹਰ ਮੰਦਰ ਨਾ ਹੋਏ। ਕਹਿੰਦੇ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ ਕਹਿੰਦਾ ਵੀ ਲੈ ਲੋਕਾਂ 'ਚ ਥੋੜ੍ਹੀ ਰੱਬ ਵੱਸਦਾ, ਪਰ ਮਹਾਰਾਜ ਕਹਿੰਦੇ ਨਹੀਂ ਭਾਈ, ਉਹ ਮਨਮੁਖ ਲੋਕ ਨੇ ਜਿਹੜੇ ਇਹ ਸਮਝਦੇ ਨੇ ਵੀ ਇੱਥੇ ਰੱਬ ਵੱਸਦਾ ਤੇ ਉੱਥੇ ਨਹੀਂ ਵੱਸਦਾ। ਜਿੱਦਾਂ ਅਸੀਂ ਦੁਕਾਨਦਾਰਾਂ ਦੀ ਗੱਲ ਪਹਿਲਾਂ ਵੀ ਇੱਕ ਵਾਰ ਕੀਤੀ ਸੀ ਵੀ ਆਪਾਂ ਕੀ ਕੀਤਾ ਹੁੰਦਾ, ਆਪਣੇ ਘਰਾਂ ਦੇ ਵਿੱਚ ਵੀ ਅਸੀਂ ਪ੍ਰੇਅਰ ਰੂਮ ਬਣਾਏ ਹੋਏ ਨੇ ਵੀ ਇੱਥੇ ਬਹਿ ਕੇ ਅਸੀਂ ਪ੍ਰੇਅਰ ਕਰੀ ਦੀ ਹੈ, ਜਾਂ ਦੁਕਾਨਦਾਰਾਂ ਨੇ ਛੋਟੀ ਜਿਹੀ ਥਾਂ ਨੀਯਤ ਕੀਤੀ ਹੁੰਦੀ ਹੈ, ਥੋੜ੍ਹਾ ਜਿਹਾ ਬਕਸਾ ਬਣਾ ਕੇ ਉੱਥੇ ਭਾਵੇਂ ਕੋਈ ਤਸਵੀਰ ਰੱਖ ਦਿੱਤੀ। ਜੇ ਕਿਸੇ ਨੇ ਕਿਹਾ ਵੀ ਸਿੱਖ ਤਸਵੀਰ ਨਹੀਂ ਰੱਖਦੇ, ਉਹਨੇ ਗੁਟਕਾ ਰੱਖ ਲਿਆ ਉੱਥੇ ਤੇ ਉਹਨੇ ਪੂਜਾ ਆਰਤੀ ਕੀਤੀ, ਪਰ ਉਸ ਤੋਂ ਬਾਅਦ ਜੋ ਉਹਨੇ ਕਰਨਾ ਉਹ ਜੋ ਗੁਟਕੇ 'ਚ ਲਿਖਿਆ ਉਹ ਤੋਂ ਸਾਰਾ ਉਲਟ ਕਰਨਾ। ਇਹਦਾ ਮਤਲਬ ਅਸੀਂ ਦਾਇਰੇ ਨੀਯਤ ਕਰ ਦਿੱਤੇ ਵੀ ਇੱਥੇ ਕੁ ਤੱਕ ਰੱਬ ਜੀ ਤੁਸੀਂ ਰਹੋ, ਇੱਥੋਂ ਮੇਰਾ ਕੰਮ ਸ਼ੁਰੂ ਹੁੰਦਾ, ਇੱਥੋਂ ਅੱਗੇ ਤੁਸੀਂ ਨਾ ਆਇਓ, ਕਿਉਂਕਿ ਜੇ ਤੁਸੀਂ ਆਏ ਫਿਰ ਮੇਰਾ ਕੰਮ ਰੁਕ ਜਾਏਗਾ। ਬਸ ਇਹ ਫਰਕ ਹੈ। ਹੁਣ ਜਦੋਂ ਮਹਾਰਾਜ ਕਹਿੰਦੇ ਨੇ ਵੀ ਉਹ ਹਰ ਵੇਲੇ ਤੇਰੇ ਨਾਲ ਬੈਠਾ, ਤੇ ਅਸੀਂ ਕਿੱਦਾਂ ਕੋਈ ਗਲਤ ਕੰਮ ਕਰਾਂਗੇ? ਜਦੋਂ ਆਪਾਂ ਕਵੇ ਨਾ ਵੀ ਮਨਮੁੱਖ ਮੂਲ ਨਾ ਜਾਣਨੀ, ਮਨਮੁੱਖ ਤੇ ਮੁੱਲ ਤੋਂ ਹੀ ਮੁੱਢ ਤੋਂ ਹੀ ਭੁੱਲਿਆ ਹੋਇਆ ਵੀ ਰੱਬ ਮੇਰੇ ਨਾਲ ਨਹੀਂ ਰਹਿੰਦਾ। ਕਹਿੰਦੇ ਮਾਨਸ ਹਰ ਮੰਦਰ ਨਾ, ਉਹ ਕਹਿੰਦੇ ਰੱਬ ਥੋੜ੍ਹੀ ਰਹਿੰਦਾ ਇਹਦੇ 'ਚ, ਤੇ ਜਿਹਨੂੰ ਪਤਾ ਲੱਗ ਗਿਆ ਵੀ ਹਰ ਮੰਦਰ ਹਰ ਜੀਓ ਸਾਜਿਆ ਰੱਖਿਆ ਹੁਕਮ ਸਵਾਰ, ਇਹ ਮੇਰੇ ਮਾਲਕ ਨੇ ਸਜਾਇਆ ਹੋਇਆ, ਇਹ ਮੇਰੇ ਮਾਲਕ ਨੇ ਬਣਾਇਆ ਹੋਇਆ, ਹਰ ਵੇਲੇ ਮੇਰੇ ਨਾਲ ਹੈ। ਫਿਰ ਬੰਦਾ ਕਿਸੇ ਦੀ ਵੇਟ ਨਹੀਂ ਕਰੇਗਾ ਵੀ ਕੋਈ ਮੈਨੂੰ ਦੇਖਦਾ ਜਾਂ ਨਹੀਂ ਦੇਖਦਾ। ਕਿੰਨੀ ਵਾਰੀ ਅਸੀਂ ਬਾਣੀ 'ਚੋਂ ਪ੍ਰਚਾਰਕਾਂ ਦੇ ਕੋਲੋਂ ਸੁਣਿਆ ਬਈ ਅੱਗੋਂ ਦੇਖਿਆ ਪਿੱਛੋਂ ਦੇਖਿਆ, ਬੰਦਾ ਬੜਾ ਸੁਚੇਤ ਹੁੰਦਾ ਵੀ ਮੈਨੂੰ ਅੱਗੋਂ ਤਾਂ ਨਹੀਂ ਕੋਈ ਦੇਖ ਰਿਹਾ, ਪਿੱਛੋਂ ਤਾਂ ਨਹੀਂ ਦੇਖ ਰਿਹਾ, ਪਰ ਕਹਿੰਦੇ ਤਿਸਤੇ ਕਹਾਂ ਛੁਪਾਵੇ, ਉਹ ਜਿਹੜਾ ਤੇਰੇ ਅੰਦਰ ਬੈਠਾ ਉਹ ਤੂੰ ਕਿੱਦਾਂ ਲੁਕਾਏਗਾ? ਆਪਾਂ ਕਹਿੰਦੇ ਵੀ ਰੱਬ ਅੰਤਰਜਾਮੀ ਆ, ਰੱਬ ਨਹੀਂ ਅੰਤਰਜਾਮੀ, ਅਸੀਂ ਸਾਰੇ ਹੀ ਅੰਤਰਜਾਮੀ ਹਾਂ, ਸਾਰੇ ਜਾਣਦੇ ਹਾਂ ਅਸੀਂ ਕੀ ਕਰਦੇ ਹਾਂ, ਸਾਨੂੰ ਸਾਰਿਆਂ ਨੂੰ ਪਤਾ ਵੀ ਸਾਡੀ ਕੀ ਕਰਤੂਤਾਂ ਨੇ। ਤਾਂ ਹੀ ਤਾਂ ਕਬੀਰ ਸਾਹਿਬ ਨੇ ਲਿਖਿਆ ਵੀ ਕਬੀਰ ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੇ। ਅਸੀਂ ਸਾਰੇ ਅੰਤਰਜਾਮੀ ਹਾਂ, ਅਸੀਂ ਕਿਸੇ ਜੋਤਸ਼ੀ ਨੂੰ, ਕਿਸੇ ਪਾਂਧੇ ਨੂੰ ਜਾਂ ਕਿਸੇ ਭਾਈ ਨੂੰ ਅੰਤਰਜਾਮੀ ਨਾ ਬਣਾ ਕੇ ਬੈਠੀਏ, ਅਸੀਂ ਹਰ ਇੱਕ ਆਪਣੇ ਆਪ ਦੀ ਜਾਣਦੇ ਹਾਂ ਤੇ ਸਾਨੂੰ ਸਾਡਿਆਂ ਕੰਮਾਂ ਦਾ ਪਤਾ ਵੀ ਗੁਰਦੁਆਰੇ ਜਦੋਂ ਬੈਠੇ ਹੁੰਦੇ ਹਾਂ ਉਦੋਂ ਕੀ ਹੁੰਦਾ ਤੇ ਜਦੋਂ ਗੁਰਦੁਆਰੇ ਤੋਂ ਬਾਹਰ ਜਾਈਦਾ ਉਦੋਂ ਕੀ ਹੁੰਦਾ, ਸਾਨੂੰ ਸਾਰਿਆਂ ਨੂੰ ਪਤਾ। ਫਿਰ ਅੰਤਰਜਾਮੀ ਅਸੀਂ ਆਪ ਹੀ ਹਾਂ, ਉਹ ਰੱਬ ਸਾਡੇ ਅੰਦਰ ਬੈਠਾ ਹੋਇਆ। ਕਹਿੰਦੇ ਹਰ ਮੰਦਰ ਹਰ ਜੀਉ ਸਾਜਿਆ ਰੱਖਿਆ ਹੁਕਮ ਸਵਾਰ, ਧੁਰ ਲੇਖ ਲਿਖਿਆ ਸੋ ਕਮਾਵਣਾ ਕੋਈ ਨਾ ਮੇਟਣ ਹਾਰ। ਹੁਣ ਜਦੋਂ ਧੁਰ ਲੇਖ ਦੀ ਗੱਲ ਆਉਂਦੀ ਹੈ ਤੇ ਬੰਦਾ ਇਉਂ ਸੋਚਦਾ ਵੀ ਜਿਹੜੇ ਰੱਬ ਨੇ ਲਿਖਤੇ ਜੀ ਉਹ ਕਿੱਥੇ ਮੁੜਦੇ ਨੇ, ਰੱਬ ਦੀਆਂ ਲਿਖੀਆਂ ਕੌਣ ਮੋੜ ਸਕਦਾ? ਪਰ ਮਹਾਰਾਜ ਕਹਿੰਦੇ ਮੁੱਢ ਤੋਂ ਜਿਸ ਮਾਹੌਲ ਦੇ ਵਿੱਚ ਜਿਸ ਸੁਸਾਇਟੀ ਦੇ ਵਿੱਚ ਰਹੇਗਾ ਉਦਾਂ ਦੇ ਤੇਰੇ ਸੰਸਕਾਰ ਬਣਦੇ ਚਲੇ ਜਾਣੇ ਨੇ। ਫਿਰ ਜਿੱਥੇ ਜਿੱਥੇ ਤੂੰ ਜ਼ਿੰਦਗੀ 'ਚ ਵਰਤੋਂ ਵਿਹਾਰ ਕਰੇਗਾ ਉਹ ਸੰਸਕਾਰ ਤੇਰੀਆਂ ਆਦਤਾਂ ਬਣ ਕੇ ਕਰਮਾਂ ਦੇ ਰੂਪ 'ਚ ਪ੍ਰਗਟ ਹੋਣਗੇ। ਫਿਰ ਉਹਨਾਂ ਨੂੰ ਬਦਲ ਨਹੀਂ ਸਕਦੇ, ਬਦਲਣਗੇ ਜਦੋਂ ਜਦੋਂ ਤੂੰ ਗੁਰੂ ਦੀ ਵਿਚਾਰ ਲੈ ਕੇ ਸੋਚੇਗਾ ਵੀ ਇਹ ਕੰਮ ਤੇ ਮੈਂ ਕੀਤਾ ਜਿਹੜਾ ਇਹ ਗਲਤ ਹੈ, ਜਦ ਤੈਨੂੰ ਪਤਾ ਲੱਗੂਗਾ ਵੀ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਏ। ਕਹਿੰਦੇ ਫਿਰ ਇਹ ਤੈਨੂੰ ਗੱਲ ਸਮਝ ਪੈ ਜਾਏਗੀ ਵੀ ਤੇਰੇ ਜਿਹੜੇ ਸੰਸਕਾਰ ਨੇ, ਜਿਹੜੀਆਂ ਆਦਤਾਂ ਪੱਕ ਚੁੱਕੀਆਂ ਨੇ, ਉਹਨਾਂ ਨੂੰ ਬਦਲਣ ਦੀ ਲੋੜ ਹੈ। ਉਹਨੂੰ ਕਹਿੰਦੇ ਨੇ ਕੋਏ ਨਾ ਮਿਟਣ ਹਾਰ, ਸ਼ਬਦ ਚੀਨ ਸੁਖ ਪਾਇਆ ਸੱਚੇ ਨਾਏ ਪਿਆਰ। ਸ਼ਬਦ ਦੇ ਨਾਲ ਜਦੋਂ ਸਾਂਝ ਬਣ ਗਈ, ਸੱਚੇ ਨਾਲ ਪਿਆਰ ਬਣ ਗਿਆ, ਆਪਣੇ ਆਪ ਦੀ ਪਹਿਚਾਣ ਹੋਏਗੀ। ਕਹਿੰਦੇ ਹਰ ਮੰਦਰ ਸ਼ਬਦੇ ਸੋਹਣਾ ਕੰਚਨ ਕੋਟ ਅਪਾਰ। ਆਪਾਂ ਜਦੋਂ ਭਗਤ ਨਾਮਦੇਵ ਜੀ ਦੇ ਸ਼ਬਦ ਦੀ ਵਿਚਾਰ ਕੀਤੀ ਸੀ ਨਾ, ਉਹਨਾਂ ਨੇ ਕੀ ਆਖਿਆ ਸੀ, ਸੋਇਨ ਕਟੋਰੀ ਅੰਮ੍ਰਿਤ ਭਰੀ ਲੈ ਨਾਮੇ ਹਰ ਆਗੇ ਧਰੀ। ਫਿਰ ਉਹਨਾਂ ਨੇ ਕਿਹਾ ਸੀ ਵੀ ਸੋਇਨੇ ਕੀ ਸੂਈ ਰੂਪੇ ਕਾ ਧਾਗਾ ਨਾਮੇ ਕਾ ਚਿੱਤ ਹਰ ਸਿਉਂ ਲਾਗਾ। ਉੱਥੇ ਸੂਈ ਦੀ ਗੱਲ ਚੱਲ ਰਹੀ ਹੈ, ਸੋਇਨ ਕਟੋਰੀ ਹਿਰਦੇ ਰੂਪੀ ਸੋਨੇ ਦੀ ਕਟੋਰੀ ਦੀ ਗੱਲ ਚੱਲ ਰਹੀ ਹੈ। ਇੱਥੇ ਗੁਰੂ ਪਾਤਸ਼ਾਹ ਕਹਿਣ ਲੱਗੇ ਤੇਰਾ ਸਾਰਾ ਸਰੀਰ ਹੀ ਸੋਨੇ ਦਾ, ਕੰਚਨ ਕੋਟ ਅਪਾਰ, ਇਹ ਸਰੀਰ ਤੇਰਾ ਇੱਕ ਕਿਲਾ ਹੈ ਸੋਨੇ ਦਾ, ਤੇ ਇਹਦੇ ਵਿੱਚ ਤੂੰ ਸੋਹਣੀਆਂ ਸੋਹਣੀਆਂ ਵਿਚਾਰਾਂ ਜਦੋਂ ਰੱਖੇਗਾ ਇਹ ਬਹੁਤ ਕੀਮਤੀ ਹੋ ਜਾਏਗਾ, ਬੜਾ ਅਮੁੱਲਕ ਹੋਏਗਾ। ਕਹਿੰਦੇ ਹਰ ਮੰਦਰ ਇਹ ਜਗਤ ਹੈ। ਹੁਣ ਸਾਰੀ ਗੱਲ ਕਲੀਅਰ ਕਰ ਦਿੱਤੀ। ਕਹਿੰਦੇ ਇਕੱਲਾ ਇੱਕ ਥਾਂ ਨੂੰ ਹਰਿਮੰਦਰ ਨਾ ਸਮਝ, ਇਹ ਵੀ ਨਾ ਸੋਚ ਵੀ ਤੇਰਾ ਸਰੀਰ ਹੀ ਹਰਿਮੰਦਰ ਹੈ, ਇਹ ਸਾਰਾ ਸੰਸਾਰ ਹੀ ਉਸ ਰੱਬ ਦਾ ਘਰ ਹੈ। ਹਰਿਮੰਦਰ ਇਹ ਜਗਤ ਹੈ, ਪਰ ਹੋਇਆ ਕੀ ਪਿਆ? ਕਹਿੰਦੇ ਗੁਰ ਬਿਨ ਘੋਰ ਅੰਧਾਰ। ਗੁਰੂ ਤੋਂ ਬਿਨਾਂ ਸਮਝ ਨਹੀਂ ਪੈ ਸਕਦੀ ਵੀ ਇਹ ਉਹ ਰੱਬ ਦਾ ਘਰ ਹੈ। ਜਦੋਂ ਆਪਾਂ ਬਾਣੀ ਚ ਪੜ੍ਹਦੇ ਹਾਂ ਨਾ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰੂ ਤੋਂ ਬਿਨਾਂ ਇਹ ਗੱਲ ਸਮਝ ਨਹੀਂ ਪਏਗੀ। ਕਿਉਂ? ਕਿਉਂਕਿ ਦੂਜਾ ਭਾਉ ਕਰ ਪੂਜਦੇ ਮਨਮੁਖ ਅੰਧ ਗਵਾਰ। ਕਹਿੰਦੇ ਦੂਜੇ ਪਿਆਰ ਵਿੱਚ ਲੱਗੇ ਹੋਏ ਨੇ, ਅੰਧੇ ਬਣੇ ਪਏ ਨੇ। ਫਿਰ ਮਹਾਰਾਜ ਕਹਿੰਦੇ ਨੇ ਜਿੱਥੇ ਲੇਖਾ ਮੰਗੀ ਹੈ ਤਿੱਥੇ ਦੇਹ ਜਾਤ ਨਾ ਜਾਏ। ਜਿੱਥੇ ਜਿੱਥੇ ਤੇਰੀ ਕਰਮਾਂ ਦੀ ਪੁੱਛ ਪ੍ਰਤੀਤ ਹੋਏਗੀ ਨਾ, ਉੱਥੇ ਤੇਰੇ ਸਰੀਰ ਦੀ ਸੁੰਦਰਤਾ ਨਹੀਂ ਵੇਖੀ ਜਾਏਗੀ। ਉੱਥੇ ਇਹ ਨਹੀਂ ਦੇਖਿਆ ਜਾਏਗਾ ਵੀ ਤੂੰ ਕਿਹੜੀ ਜਾਤ ਨਾਲ ਸੰਬੰਧ ਰੱਖਦਾ। ਕਿਉਂਕਿ ਮਹਾਰਾਜ ਨੇ ਜਦੋਂ ਬਾਣੀ 'ਚ ਇਸ ਗੱਲ ਦਾ ਨਿਰਣਾ ਕੀਤਾ ਤੇ ਉਹ ਕਹਿੰਦੇ ਨੇ ਕਿ ਅੱਗੇ ਜਾਤ ਨਾ ਜੋਰ ਹੈ, ਅੱਗੇ ਜੀਓ ਨਵੇਂ, ਜਿਨਕੀ ਲੇਖੇ ਪਤ ਪਵੇ ਚੰਗੇ ਸੇਈ ਕੇ। ਜਿਨ੍ਹਾਂ ਦੇ ਕਰਮ ਜਿਹੜੇ ਨੇ ਸੱਚ ਤੇ ਆਧਾਰਿਤ ਨੇ ਉਹ ਚੰਗੇ ਨੇ, ਭਾਈ ਤੇਰੀ ਜਾਤ ਕਰਕੇ, ਤੇਰੇ ਸੋਹਣੇ ਸਰੂਪ ਕਰਕੇ ਨਹੀਂ। ਫਿਰ ਮਹਾਰਾਜ ਕਹਿੰਦੇ ਨੇ ਸਾਚ ਰਤੇ ਸੇ ਉਭਰੇ ਦੁਖੀਏ ਦੂਜੇ ਭਾਏ। ਕਹਿੰਦੇ ਜਿਹੜੇ ਸੱਚ ਨਾਲ ਜੁੜ ਜਾਂਦੇ ਨੇ ਉਹ ਉਭਰ ਜਾਂਦੇ ਨੇ, ਤੇ ਜਿਹੜੇ ਦੂਜੇ ਭਾਵ ਦੇ ਵਿੱਚ ਜੁੜ ਜਾਂਦੇ ਨੇ ਉਹ ਦੁਖੀ ਹੁੰਦੇ ਨੇ। ਹਰ ਮੰਦਰ ਮੈਂ ਨਾਮ ਨਿਧਾਨ ਹੈ। ਕਹਿੰਦੇ ਇਹਦੇ ਵਿੱਚ ਖਜ਼ਾਨਾ ਹੈ ਨਾਮ ਦਾ, ਨਾ ਬੂਝੈ ਮੁਗਧ ਗਵਾਰ। ਕਹਿੰਦੇ ਜਿਹੜੇ ਮੂਰਖ ਮਨੁੱਖ ਨੇ ਮਨ ਦੇ ਪਿੱਛੇ ਲੱਗੇ ਹੋਏ ਨੇ ਉਹ ਇਸ ਗੱਲ ਨੂੰ ਨਹੀਂ ਸਮਝਦੇ, ਪਰ ਇਹ ਸਮਝ ਕਿੱਦਾਂ ਪੈਂਦੀ ਹੈ? ਗੁਰ ਪ੍ਰਸਾਦੀ ਚੀਨਿਆ ਹਰ ਰਾਖਿਆ ਉਰਧਾਰ। ਜਦੋਂ ਸੁਰਤ ਦੇ ਵਿੱਚ ਮਾਲਕ ਦਾ ਸ਼ਬਦ ਵਸਿਆ, ਆਪਣੇ ਆਪ ਦੀ ਪਹਿਚਾਣ ਕਰਨੀ ਸ਼ੁਰੂ ਕੀਤੀ, ਫਿਰ ਮੈਨੂੰ ਇਹ ਗੱਲ ਸਮਝ ਪਈ ਵੀ ਇਹ ਮੇਰਾ ਸਰੀਰ ਬੜਾ ਕੀਮਤੀ ਹੈ। ਫਿਰ ਅੱਗੇ ਇਹ ਬਾਣੀ ਦੀ ਪੰਕਤੀ ਅਸੀਂ ਬੜੀ ਵਾਰ ਇਸਤੇਮਾਲ ਕੀਤੀ, ਗੁਰ ਕੀ ਬਾਣੀ ਗੁਰ ਤੇ ਜਾਤੀ, ਜੇ ਸ਼ਬਦ ਰੱਤੇ ਰੰਗ ਲਾਏ। ਵੀ ਗੁਰੂ ਦੀ ਬਾਣੀ ਗੁਰੂ ਦੇ ਕੋਲੋਂ ਹੀ ਸਮਝੀ ਜਾ ਸਕਦੀ ਹੈ, ਪਰ ਕਦੋਂ? ਜੇ ਸ਼ਬਦ ਰੱਤੇ ਰੰਗ ਲਾਏ, ਜੇ ਸ਼ਬਦ ਦੇ ਨਾਲ ਸਾਡੀ ਸਾਂਝ ਪੈ ਜੇ, ਸ਼ਬਦ ਨਾਲ ਜੁੜ ਜਾਈਏ। ਫਿਰ ਮਹਾਰਾਜ ਕਹਿੰਦੇ ਨੇ ਪਵਿੱਤ ਪਾਵਨ ਸੇ ਜਨ ਨਿਰਮਲ ਹਰ ਕੈ ਨਾਮ ਸਮਾਏ। ਕਹਿੰਦੇ ਉਹ ਮਨੁੱਖ ਪਰਮਾਤਮਾ ਦੇ ਨਾਮ ਵਿੱਚ ਲੀਨ ਰਹਿ ਕੇ ਸੁੱਚੇ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ। ਹਰ ਮੰਦਰ ਹਰ ਹਾਟ ਹੈ। ਫਿਰ ਮਹਾਰਾਜ ਕਹਿੰਦੇ ਵੀ ਇਹ ਦੁਕਾਨ ਵੀ ਹੈ ਭਾਈ, ਹੱਟੀ ਹੈ। ਕਹਿੰਦੇ ਇੱਥੇ ਸੱਚ ਦਾ ਸੌਦਾ ਮਿਲਦਾ, ਰੱਖਿਆ ਸ਼ਬਦ ਸਵਾਰ। ਕਹਿੰਦੇ ਸ਼ਬਦ ਦੇ ਦੁਆਰਾ, ਸ਼ਬਦ ਦੀ ਬਰਕਤ ਦੇ ਨਾਲ ਇਸ ਹੱਟੀ ਦੇ ਵਿੱਚੋਂ ਗੁਣ ਪ੍ਰਾਪਤ ਕੀਤੇ ਜਾ ਸਕਦੇ ਨੇ। ਤਿਸ ਵਿੱਚ ਸੌਦਾ ਏਕ ਨਾਮ ਗੁਰਮੁਖ ਲੈਣ ਸਵਾਰ। ਕਹਿੰਦੇ ਗੁਰੂ ਦੇ ਕੋਲੋਂ ਇਹ ਇੱਕ ਸੌਦਾ ਮਿਲਿਆ ਜਿਹੜਾ ਸੱਚ ਦਾ ਹੈ। ਗੁਰਮੁਖ ਜਿਹੜੇ ਨੇ ਆਪਣੇ ਜੀਵਨ ਨੂੰ ਸਵਾਰ ਲੈਂਦੇ ਨੇ, ਤੇ ਅਖੀਰੀ ਬੰਦ ਵਿੱਚ ਪਾਤਸ਼ਾਹ ਕਹਿੰਦੇ ਨੇ ਹਰ ਮੰਦਰ ਮੈਂ ਮਨ ਲੋਹਟ ਹੈ, ਮੋਹਿਆ ਦੂਜੇ ਪਾਏ। ਕਹਿੰਦੇ ਜਿਹੜਾ ਮਨੁੱਖ ਮਾਇਆ ਦੇ ਮੋਹ ਵਿੱਚ ਫਸ ਕੇ ਆਤਮਕ ਜੀਵਨ ਦੀ ਰਾਸ ਪੂੰਜੀ ਲੁਟਾ ਬੈਠਦਾ ਹੈ, ਉਸਦਾ ਮਨ ਇਹ ਸਰੀਰ ਹਰ ਮੰਦਰ ਵਿੱਚ ਲੋਹਾ ਹੀ ਬਣਿਆ ਰਹਿੰਦਾ। ਹੁਣ ਲੋਹੇ ਨਾਲ ਤੁਲਨਾ ਦਿੱਤੀ, ਕਿਤੇ ਸੋਨੇ, ਜਿੱਥੇ ਸੋਨੇ ਨਾਲ ਤੁਲਨਾ ਉੱਥੇ ਗੁਰਬਾਣੀ ਨੇ ਸੋਹਣੇ ਵਿਚਾਰਾਂ ਦੀ ਗੱਲ ਕੀਤੀ। ਜਿੱਥੇ ਲੋਹੇ ਦਾ ਜ਼ਿਕਰ ਆਇਆ, ਜਿੱਦਾਂ ਬਾਣੀ ਵਿੱਚ ਆਉਂਦਾ ਹੈ ਨਾ, ਬਏ ਲੋਹੇ ਨਾਮ ਨਾ ਪਾਰ, ਕਾਗੋ ਹੋਏ ਨਾ ਉਜਲਾ, ਕਾਂ ਤੋਂ ਕੋਈ ਚਿੱਟਾ ਨਹੀਂ ਬਣ ਸਕਦਾ। ਭਾਵ ਜੇ ਕਰਮ ਭੈੜੇ ਨੇ, ਕਾਗੋ ਹੋਏ ਨਾ ਉਜਲਾ, ਲੋਹੇ ਨਾਮ ਨਾ ਪਾਰ। ਹੁਣ ਜੇ ਬੰਦਾ ਸੋਚੇ ਵੀ ਅੱਜ ਤੇ ਜਹਾਜ਼ ਹੀ ਲੋਹੇ ਦੇ ਬਣਦੇ ਨੇ, ਉਹਨਾਂ ਨੇ ਤੇ ਹਵਾ 'ਚ ਉਡਾ ਤੇ, ਤੁਸੀਂ ਕਹਿੰਦੇ ਪਾਣੀ 'ਚ ਨਹੀਂ ਤਰਦਾ, ਲੋਹੇ ਨਾਮ ਨਾ ਪਾਰ। ਗੱਲ ਕੀ ਵੀ ਜਿਸ ਮਨੁੱਖ ਦਾ ਮਨ ਲੋਹੇ ਵਰਗਾ ਜਰਜਰਾ ਹੋ ਗਿਆ, ਜਰਨੇ ਖਾਇਆ ਪਿਆ ਵਿਕਾਰਾਂ ਦੀ, ਉਹ ਕਦੇ ਸੰਸਾਰ ਸਮੁੰਦਰ ਦੇ ਵਿਕਾਰਾਂ 'ਚੋਂ ਲੰਘ ਨਹੀਂ ਸਕਦਾ। ਗੱਲ ਇਹ ਹੈ, ਇੱਦਾਂ ਹੀ ਇੱਥੇ ਕਹਿੰਦੇ ਨੇ ਹਰ ਮੰਦਰ ਮੈਂ ਮਨ ਲੋਹਟ ਹੈ, ਮੋਹਿਆ ਦੂਜੇ ਭਾਏ। ਕਹਿੰਦੇ ਮਨ ਤੇ ਲੋਹਾ ਬਣਿਆ ਪਿਆ, ਕੱਖ ਅਸਰ ਨਹੀਂ ਹੁੰਦਾ ਇਹਦੇ ਉੱਤੇ, ਪਰ ਕਹਿੰਦੇ ਹੋ ਸਕਦਾ। ਕਿੱਦਾਂ? ਕਹਿੰਦੇ ਪਾਰਸ ਭੇਟੇ ਹੈ ਕੰਚਨ ਭਇਆ। ਕਹਿੰਦੇ ਜੇ ਗੁਰੂ ਰੂਪੀ ਪਾਰਸ ਦੇ ਨਾਲ, ਭਾਵ ਗੁਰੂ ਦੇ ਗੁਣਾਂ ਦੇ ਨਾਲ ਇਹ ਮਨ ਸ਼ਿੰਗਾਰਿਆ ਜਾਏ, ਇਹੀ ਮਨ ਲੋਹੇ ਤੋਂ ਸੋਨੇ ਵਰਗਾ ਬਣ ਜਾਂਦਾ ਹੈ। ਪਾਰਸ ਭੇਟੇ ਹੈ ਕੰਚਨ ਭਇਆ, ਕੀਮਤ ਕਹੀ ਨਾ ਜਾਏ। ਕਹਿੰਦੇ ਫਿਰ ਇਹਦੀ ਕੀਮਤ ਥੋੜੀ ਪੈ ਸਕਦੀ ਹੈ। ਜਿਹੜਾ ਮਨ ਗੁਰੂ ਨਾਲ ਜੁੜ ਕੇ ਉਹਦੇ ਵਰਗਾ ਹੋ ਗਿਆ, ਕੰਚਨ ਵਰਗਾ, ਸੋਨੇ ਵਰਗਾ ਕੀਮਤੀ ਹੋ ਗਿਆ, ਫਿਰ ਕਹਿੰਦੇ ਉਹਦੀ ਕੀਮਤ ਨਹੀਂ ਪੈ ਸਕਦੀ। ਤੇ ਮਹਾਰਾਜ ਕਹਿੰਦੇ ਨੇ ਹਰ ਮੰਦਰ ਮੈਂ ਹਰ ਵਸੈ। ਹਰ ਦੇ ਮੰਦਰ ਵਿੱਚ ਕੌਣ ਰਹਿੰਦਾ? ਹਰ ਆਪ ਵਸਦਾ। ਸਰਬ ਨਿਰੰਤਰ ਸੋਏ ਹਰ ਵੇਲੇ ਵਸਿਆ ਹੋਇਆ, ਨਾਨਕ ਗੁਰਮੁਖ ਬਣ ਜੀਐ ਸੱਚਾ ਸੌਦਾ ਹੋਏ। ਕਹਿੰਦੇ ਹੇ ਨਾਨਕ ਸਰਬ ਨਿਵਾਸੀ ਪ੍ਰਭੂ ਦੇ ਨਾਮ ਦਾ ਸੌਦਾ ਗੁਰੂ ਦੀ ਰਾਹੀ ਵਣਜਿਆ ਜਾ ਸਕਦਾ ਹੈ। ਇਹ ਸੌਦਾ ਸਦਾ ਕਾਇਮ ਰਹਿਣ ਵਾਲਾ ਸੌਦਾ ਹੈ, ਕਦੇ ਕਿਤੇ ਹੋਰ ਜਾਂਦਾ ਨਹੀਂ, ਇਹ ਸਦਾ ਕਾਇਮ ਰਹਿਣ ਵਾਲਾ। ਹੁਣ ਇਹ ਸ਼ਬਦ ਨੂੰ ਇਹ ਸ਼ਬਦ ਤਾਂ ਲਿਆ ਸੀ ਵੀ ਜਦੋਂ ਆਪਾਂ ਬਾਬਾ ਦੀਪ ਸਿੰਘ ਦੀ ਗੱਲ ਕਰਦੇ ਹਾਂ, ਉਹਨਾਂ ਦੀ ਸ਼ਹਾਦਤ ਦੀ ਗੱਲ ਕਰਦੇ ਹਾਂ ਨਾ, ਕੇਵਲ ਉਹ ਹਰਿਮੰਦਰ ਜਾਂ ਉਸ ਦਰਬਾਰ ਨੂੰ ਦੇਖ ਕੇ ਗੱਲ ਨਾ ਕਰੀਏ ਵੀ ਉਹਦੀ ਬੇਅਦਬੀ ਹੋਈ, ਉਹਦੀ ਬੇਅਦਬੀ ਨੂੰ ਤੇ ਬਹਾਲ ਕਰਦੇ ਰਹੇ ਨੇ, ਪਰ ਜਿਹੜੀ ਸਰੀਰ ਰੂਪੀ ਹਰਿਮੰਦਰ ਦੀ ਤੂੰ ਬੇਅਦਬੀ ਦੇ ਵਾਲੇ ਪਾਸੇ ਲੱਗਿਆ, ਇਸ ਬੇਅਦਬੀ ਦੇ ਵਾਲੇ ਪਾਸੇ ਕਦੋਂ ਧਿਆਨ ਕਰੇਗਾ? ਮਸਲਾ ਇਹ ਹੈ, ਗੁਰਬਾਣੀ ਨੇ ਕਿਸੇ ਇਮਾਰਤ ਨਾਲੋਂ ਜ਼ਿਆਦਾ ਇਹ ਸਰੀਰ ਨੂੰ ਅਹਿਮੀਅਤ ਦੇ ਕੇ ਸਮਝਾਇਆ ਵੀ ਇਹ ਤੇਰਾ ਸਰੀਰ ਰੱਬ ਦਾ ਘਰ ਹੈ ਭਾਈ, ਇਹਨੂੰ ਵਿਕਾਰਾਂ ਵਿੱਚ ਨਾ ਰੋੜ, ਇਹਨੂੰ ਵਿਕਾਰਾਂ ਵਾਲੇ ਪਾਸੇ ਨਾ ਲੈ ਕੇ ਜਾ। ਇਸ ਕਰਕੇ ਜੇ ਉਹ ਬਾਬਾ ਦੀਪ ਸਿੰਘ, ਫਿਰ ਕਈ ਜਿਹੜੇ ਨੇ, ਇੱਕ ਮੈਲਬਨ ਦੇ ਵਿੱਚ ਵੀਰ ਮਿਲਿਆ, ਉਹ ਕਹਿੰਦਾ ਭਾਈ ਸਾਹਿਬ ਮੈਨੂੰ ਪਹਿਲੀ ਵਾਰ ਆਪਣੇ ਘਰ ਲੈ ਕੇ ਗਿਆ, ਜਿੱਦਾਂ ਹੁੰਦਾ ਨਾ ਵੀ ਘਰ ਲੈ ਕੇ ਜਾਂਦੇ ਨੇ, ਉਹ ਕਹਿੰਦੇ ਵੀ ਭਾਈ ਸਾਹਿਬ ਨੇ ਮੈਂ ਗੱਲ ਪੁੱਛਣੀ। ਹੁਣ ਗੱਲ ਬੰਦੇ ਪਹਿਲਾਂ ਹੀ ਕਲੀਅਰ ਹੁੰਦਾ ਆਪਣੀ ਵੀ ਮੈਂ ਪੁੱਛਣਾ ਕੀ ਹੈ, ਸਾਰਾ ਕੁਝ ਕਲੀਅਰ ਹੁੰਦਾ। ਕਹਿੰਦਾ ਮੈਂ ਨਾ ਜਦੋਂ ਸੋਨਾ ਥੋੜਾ ਥੋੜਾ, ਫਿਰ ਕਈ ਵਾਰੀ ਮੇਰੀ ਅੱਖ ਖੁੱਲਦੀ ਹੈ ਨਾ, ਉਹ ਸਾਹਮਣੇ ਦੀਵਾਰ ਤੇ ਨਾ ਮੈਨੂੰ ਬਾਬਾ ਦੀਪ ਸਿੰਘ ਦੀ ਜੋਤ ਨਜ਼ਰ ਆਉਂਦੀ ਹੈ। ਮੈਂ ਕਿਹਾ ਵੀ ਤੈਨੂੰ ਕਿੱਦਾਂ ਪਤਾ ਵੀ ਬਾਬਾ ਦੀਪ ਸਿੰਘ ਦੀ ਜੋਤ ਹੈ? ਜੋਤ ਦਾ ਤੇ ਕੋਈ ਨਿਸ਼ਾਨ ਹੀ ਨਹੀਂ ਹੁੰਦਾ, ਜੋਤ ਦਾ ਤੇ ਇੱਕੋ ਹੀ ਅਰਥ ਹੁੰਦਾ ਵੀ ਉਹ ਪ੍ਰਕਾਸ਼ ਕਰਦੀ ਹੈ। ਉੱਥੇ ਨਾਂ ਥੋੜੀ ਲਿਖਿਆ ਹੁੰਦਾ ਵੀ ਇਹ ਬਾਬਾ ਦੀਪ ਸਿੰਘ ਦੀ ਹੈ, ਇਹ ਫਲਾਣੇ ਦੀ ਹੈ, ਇਹ ਟਮਕਾਣੇ ਦੀ ਹੈ। ਹੁਣ ਜੇ ਕੋਈ ਬੰਦਾ 100 ਮੋਮਬੱਤੀਆਂ ਬਾਲ ਦੇ, 100 ਦੀਵੇ ਬਾਲ ਦੇ, ਉਹ ਕਹਿੰਦਾ ਵੀ ਇਸ ਜੋਤ ਵਿੱਚੋਂ ਮੈਨੂੰ ਫਲਾਣਾ ਦਿਸਦਾ, ਉੱਥੇ ਕਿਹੜਾ ਨਾਂ ਲਿਖਿਆ? ਜੋਤ ਤੇ ਇੱਕੋ ਹੀ ਹੈ, ਪ੍ਰਕਾਸ਼ ਇੱਕੋ ਹੀ ਹੈ। ਤੇ ਮੈਂ ਉਹਨੂੰ ਵੀਰ ਨੂੰ ਕਿਹਾ, ਮੈਂ ਕਿਹਾ ਵੀਰ ਮੇਰਿਆ, ਉਹ ਜਿਹੜਾ ਕਹਿੰਦਾ ਸੀ ਨਾ ਵੀ ਮੈਨੂੰ ਜੋਤ ਦਿਸਦੀ ਹੈ, ਫਿਰ ਉਹਨੇ ਕਾਫੀ ਪਖੰਡ ਜਿਹਾ ਕੀਤਾ ਉੱਥੇ ਤੇ ਵਿਰੋਧ ਵੀ ਹੋਇਆ, ਤੇ ਅੱਜ ਕੱਲ ਉਹ ਬੰਦਾ ਵਿੱਚ ਜਿਹੜਾ ਨਾ ਇੰਗਲੈਂਡ ਚਲਾ ਗਿਆ, ਉੱਥੋਂ ਐਸੀ ਜੋਤ ਦਿਸੀ, ਘਰ ਹੀ ਛੱਡ ਗਿਆ, ਪਰਿਵਾਰ ਹੀ ਛੱਡ ਗਿਆ, ਤੇ ਜਦੋਂ ਕਿ ਪਰਿਵਾਰ ਦਾ ਕੋਈ ਕਸੂਰ ਹੀ ਨਹੀਂ ਸੀ, ਪਰਿਵਾਰ ਛੱਡ ਗਿਆ, ਇੰਗਲੈਂਡ ਚਲਾ ਗਿਆ। ਇੱਦਾਂ ਦੀਆਂ ਜੋਤਾਂ ਜਦੋਂ ਦਿਸਦੀਆਂ ਨੇ ਨਾ, ਫਿਰ ਪਰਿਵਾਰ ਜਿਹੜੇ ਖਿੱਲਰ ਜਾਂਦੇ ਨੇ, ਇਕੱਠੇ ਨਹੀਂ ਹੁੰਦੇ, ਪਰ ਜਦੋਂ ਗੁਰੂ ਦੇ ਗਿਆਨ ਦਾ ਪ੍ਰਕਾਸ਼ ਸਾਡੇ ਅੰਦਰ ਹੋ ਜੇ, ਫਿਰ ਪਰਿਵਾਰ ਖਿੱਲਰਦੇ ਨਹੀਂ, ਪਰਿਵਾਰ ਜੁੜ ਜਾਂਦੇ ਨੇ। ਕਿਉਂਕਿ ਮਹਾਰਾਜ ਪਰਿਵਾਰ ਨੂੰ ਇਕੱਤਰ ਕਰਨ ਦੀ ਗੱਲ ਕਰਦੇ ਨੇ, ਇਹਨੂੰ ਖਿਲਾਰਨ ਦੀ ਗੱਲ ਨਹੀਂ ਕਰਦੇ, ਜ਼ਿੰਮੇਵਾਰੀਆਂ ਦੀ ਗੱਲ ਕਰਦੇ ਨੇ। ਤੇ ਮੈਂ ਉਹਨੂੰ ਕਿਹਾ ਵੀ ਭਾਈ ਜੋਤ ਨਾ ਦੇਖ, ਜੋ ਬਾਬੇ ਦੀਪ ਸਿੰਘ ਦੀ ਦ੍ਰਿੜਤਾ ਸੀ, ਕਿਤੇ ਉਹ ਸਾਡੀ ਜ਼ਿੰਦਗੀ 'ਚ ਆ ਜੇ, ਅਸੀਂ ਸਿਦਕੀ ਦੀ ਜਿਹੜੀ ਗੱਲ ਕਰੀਏ, ਸਿੱਖੀ ਸਿਦਕ ਦੀ ਗੱਲ ਕਰੀਏ, ਫਿਰ ਜਾ ਕੇ ਇਹ ਜੋਤ ਦਾ ਕੋਈ ਫਾਇਦਾ ਹੋ ਸਕਦਾ, ਨਹੀਂ ਤੇ ਦਰਬਾਰ ਤੇ ਦਿਖੀ ਦਾ ਕੋਈ ਫਾਇਦਾ ਨਹੀਂ ਹੋਣਾ। ਆਪਣੇ ਅੰਦਰੋਂ ਦੇਖ, ਮਹਾਰਾਜ ਕਹਿੰਦੇ ਤੂੰ ਆਪਣੇ ਅੰਦਰੋਂ ਦੇਖ ਭਾਈ, ਜੇ ਜੋਤ ਦੇਖਣੀ ਕਿਸੇ ਹੋਰ ਦੇ ਵਿੱਚੋਂ ਨਾ ਦੇਖ। ਹੁਣ ਜਦੋਂ ਇੱਦਾਂ ਹੀ ਫਿਰ ਸਾਡੇ ਵਿੱਚ ਪਹਿਲਾਂ ਨਾ ਇੱਕ ਅਗਰਬੱਤੀ ਲਾਈ ਜਾਂਦੀ ਸੀ, ਉਹਨੂੰ ਹੱਥ ਦੇ ਵਿੱਚ ਮਲ ਕੇ ਥੋੜ੍ਹਾ ਜਿਹਾ, ਸਾਡੇ ਨੇੜੇ ਗੁਆਂਢ ਦੇ ਵਿੱਚ ਇੱਕ ਕਰਨੈਲ ਸਿੰਘ ਨਾਂ ਦਾ ਬੰਦਾ, ਹੁਣ ਵੀ ਖੈਰ ਜਿਉਂਦਾ ਉਹ, ਤੇ ਉਹ ਸਾਡੇ ਬਿਲਕੁਲ ਨਾਲ ਰਹਿਣਾ, ਉਹਨੇ ਬੜਾ ਪਖਾਣ, ਅਸੀਂ ਨਿੱਕੇ ਨਿੱਕੇ ਹੋਣਾ, ਸਾਨੂੰ ਬੜਾ ਡਰ ਲੱਗਦਾ ਸੀ ਉਦੋਂ, ਕਿਉਂ ਪਤਾ ਨਹੀਂ ਸੀ। ਉਹਨੇ ਫਿਰ ਜਦੋਂ ਦਰਵਾਜ਼ਿਆਂ ਨੂੰ ਇੱਦਾਂ ਜ਼ੋਰ ਜ਼ੋਰ ਦੀ ਖੜਕਾਉਣਾ, ਜਦੋਂ ਉਹਨੇ ਧੂਪ ਜਗਾ ਲੈਣੀ ਅੰਦਰ, ਗਰਮੀਆਂ ਦਾ ਮੌਸਮ ਹੋਣਾ, ਫਿਰ ਘਬਰਾਹਟ ਹੋਣੀ, ਕਿਸੇ ਪਾਸੇ ਤੋਂ ਹਵਾ ਨਹੀਂ ਲੱਗਣੀ, ਤੇ ਫਿਰ ਜਦੋਂ ਉਹਦੇ ਚੋਂ ਚਿੰਗਿਆੜੇ ਨਿਕਲਣੇ ਨਾ, ਉਹਨੇ ਉੱਚੀ ਉੱਚੀ ਚੀਕਾਂ ਮਾਰਨੀਆਂ ਵੀ ਦੇਖੋ ਬਾਬਾ ਦੀਪ ਸਿੰਘ ਪ੍ਰਗਟ ਹੋ ਗਏ। ਉਹ ਬਾਅਦ ਚ ਪਤਾ ਲੱਗਿਆ ਵੀ ਹੁਣ ਤਾਂ ਕੋਈ ਸ਼ਰਾਬ ਪੀ ਕੇ ਗੁਜ਼ਾਰਾ ਕਰਦਾ, ਜਿਹਨੂੰ ਜੋਤਾਂ ਦਿਸਦੀਆਂ ਸੀ, ਜੋਤ ਜਿਹਨੂੰ ਦਿਸ ਗਈ ਨਾ ਸਾਧ ਸੰਗਤ, ਉਹ ਜੋਤ ਕਿਹੜੀ ਦੇਖੇਗਾ? ਮਨ ਤੂੰ ਜੋਤ ਸਰੂਪ ਹੈ, ਜਿਹਨੂੰ ਆਪਣੇ ਮਨ ਦੀ ਜੋਤ ਦੇਖਣੀ ਆ ਗਈ ਨਾ, ਉਹ ਦੀਵਾਰਾਂ ਦੇ ਵਿੱਚੋਂ, ਦੀਵਿਆਂ ਦੇ ਵਿੱਚੋਂ, ਬੱਤੀਆਂ ਦੇ ਵਿੱਚੋਂ ਨਹੀਂ ਲੱਭੇਗਾ। ਉਹ ਕਹੇਗਾ ਵੀ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਮਨ। ਇਹ ਨਾ ਸੋਚੀ ਵੀ ਦੂਰ ਹੈ ਤੇਰੇ ਤੋਂ, ਕਹਿੰਦੇ ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ ਹਰ ਵੇਲੇ ਤੇਰੇ ਨਾਲ ਹੈ, ਤੇਰੇ ਤੋਂ ਦੂਰ ਨਹੀਂ। ਤੇ ਜਿਸ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਇੱਦੀ ਮਹਾਨ ਹੋਏ, ਉਹਦੇ ਸਿਰ ਨੂੰ ਇੱਦਾਂ ਤਲੀ ਤੇ ਨਾ ਰਖਾਓ, ਬਲਕਿ ਆਪਣੇ ਸਿਰ ਅੱਜ ਤਲੀ ਤੇ ਰੱਖਣ ਦਾ ਯਤਨ ਕਰੋ, ਤਾਂ ਕਿ ਗੁਰੂ ਦੀ ਮੱਤ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਜੇ, ਸਾਡੀ ਵੀ ਕੋਈ ਕੀਮਤ ਪੈ ਸਕੇ। ਜੇ ਅੱਜ ਬਾਬਾ ਦੀਪ ਸਿੰਘ ਨੂੰ ਯਾਦ ਕਰਦੇ ਹਾਂ ਨਾ, ਤੇ ਉਹਨਾਂ ਦੀ ਦ੍ਰਿੜਤਾ ਨੂੰ ਯਾਦ ਕਰਦੇ ਹਾਂ, ਉਹਨਾਂ ਦੀ ਜੋ ਦਿੱਤੀ ਹੋਈ ਸ਼ਹਾਦਤ ਹੈ ਉਹਨੂੰ ਯਾਦ ਕਰਦੇ ਹਾਂ, ਕਿਤੇ ਤੈਨੂੰ ਵੀ ਮਨ ਗੁਰੂ ਨੂੰ ਦੇ ਕੇ ਆਪਣੇ ਆਪ ਦੇ ਜੀਵਨ ਨੂੰ ਸੋਹਣਾ ਬਣਾਉਣਾ ਆ ਜੇ, ਫਿਰ ਤੇਰਾ ਵੀ ਕਿਤੇ ਕੋਈ ਨਾਂ ਲਿਆ ਜਾ ਸਕਦਾ, ਤੇਰਾ ਵੀ ਜ਼ਿਕਰ ਹੋ ਸਕਦਾ ਵੀ ਤੂੰ ਹਰਿਮੰਦਰ ਦੀ ਸੰਭਾਲ ਕੀਤੀ ਤੇ ਇਹਦੇ ਵਿੱਚੋਂ ਮਾਲਕ ਨੂੰ ਜਾਣ ਲਿਆ। ਇਸ ਕਰਕੇ ਇਹ ਸ਼ਬਦ ਦੀ ਜਿਹੜੀ ਵਿਚਾਰ ਅੱਜ ਇਸ ਵਿਸ਼ੇ ਨਾਲ ਸੰਬੰਧ ਦਾਸ ਨੇ ਲਈ ਸੀ, ਉਮੀਦ ਹੈ ਕਿ ਆਪ ਜੀ ਨੂੰ ਇਸ ਵਿਸ਼ੇ ਦੇ ਬਾਰੇ ਬਹੁਤ ਸਾਰੇ ਪੱਖ ਜਿਹੜੇ ਕਲੀਅਰ ਹੋਏ ਹੋਣਗੇ। ਹੋਈਆਂ ਭੁੱਲਾਂ ਦੀ ਖਿਮਾ, ਪਿਆਰ ਸਹਿਤ ਦਿਓ ਅਸੀਸ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।